ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਡੰਡੋਤ ਵੰਦਨੀ ਅਨੁਕਮਾਰ ਸਰਬ ਕਲਾ ਸਮਰਥ ਲੋਲਨ ਤੇਰਾ ਕੋ ਬ੍ਰਹਮ ਨਾਨਕ ਦੇ ਕਰ ਹੱਥ ਫਿਰਤ ਫਿਰਤ ਬ੍ਰਹਮ ਆਇਆ ਪਰਿਆ ਤੋ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਕੋਈ ਨਾ ਨ ਜਾਣੇ ਮੇਰਾ ਗੁਰੂ ਜੀ ਸਭ ਸਦਾ ਧਿਆਨ ਲੋਕ ਨੇ ਕਿਹਾ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਤੇਰੀ ਟੇਕ ਤੇਰਾ ਆਧਾਰ ਹੱਥ ਦੇ ਤੂੰ ਰੱਖੇ ਜਿਸ ਜਾਣੀ ਉੱਪਰ ਤੇਰੀ ਕਿਰਪਾ ਜਿਸ ਕੋ ਜਿਪਨਾ ਪਾਣੇ ਕੋਈ ਨਾ ਨਾ ਜਾਣੇ ਮੇਰਾ ਗੁਰੂ ਜੀ ਸਭ तेरी कृपा तिसको विपना को पख ओह सुखो हा बढ़ियाई जो प्रभु जी मन पानी तू दाना तू सत मेहरबाना ना मिले रंग मानी तुदिया कै अरदास हमारी जियो पिंड सब तेरा तौ नानक सब तेरी बढ़ियाई कोई नौ न जाने मेरा तेरी वडियाई मेरे सहवा कोई नौ न जाने
Thank you.
ਸਤਨਾਮ ਸ੍ਰੀ ਕਾਰਜ ਸੰਕੋਚਦੇ ਹੋਏ ਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਪਹੁੰਚੇ ਹਾਂ ਪੂਰਾ ਪੂਰਾ ਫਲ ਲੈਣ ਵਾਸਤੇ ਚਿੱਤ ਬਿਰਤੀਆਂ ਨੂੰ ਏਕਾਗਰ ਕਰੋ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ ਕੰਨਾਂ ਦੇ ਨਾਲ ਬਾਣੀ ਸਰਵਣ ਕਰੋ ਬੁੱਧੀ ਦੇ ਨਾਲ ਵਿਚਾਰ ਕਰੋ ਵਾਰੀ ਆਈ ਤੇ ਗਜਕ ਵੱਜ ਕੇ ਬੋਲੋ ਸਮਝਣ ਦਾ ਯਤਨ ਕਰੋ ਫੇਰ ਮੰਨੋ ਉਸ ਚੀਜ਼ ਨੂੰ ਫੇਰ ਕਮਾਓ ਫਲ ਕੀ ਹੋਏਗਾ ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ ਰਾਮ ਕਈ ਕਰੋੜ ਜਗਾਂ ਦਾ ਫਲ ਸਹਿ ਸੁਭਾ ਮਿਲ ਜਾਏ ਸੋ ਇਸ ਤਰ੍ਹਾਂ ਬੋਲਚਾਲ ਪੂਰੀ ਤਰ੍ਹਾਂ ਬੰਦ ਕਰੋ ਮੱਥਾ ਟੇਕਣ ਵਾਲੇ ਬੇਨਤੀ ਕਰ ਦਿਓ ਜਿਹੜੇ ਪੈੜੇਦਾਰ ਖੜੇ ਹੈ ਕਿ ਬੋਲਣਾ ਨਹੀਂ ਭਾਈ ਕਿਸੇ ਨੇ ਇਸ ਤਰ੍ਹਾਂ ਦੇ ਨਾਲ ਆਰਾਮ ਨਾਲ ਬੈਠੋ ਥਾਂ ਥੋੜਾ ਹੋਰ ਸ਼ਾਮਿਆਨੇ ਲਾ ਦਿਓ ਕਿਉਂਕਿ ਆਵਾਜ਼ ਨਾ ਪਹੁੰਚੇ ਥਾਂ ਥੋੜਾ ਹੋਵੇ ਫੇਰ ਬੱਚੇ ਘਬਰਾਉਂਦੇ ਨੇ ਤੇ ਰੌਲਾ ਪੈਂਦਾ ਗਰਮੀ ਸ਼ੁਰੂ ਹੋ ਚੁੱਕੀ ਹੈ ਧੁੱਪੇ ਬੈਠਣਾ ਔਖਾ ਸਾਰਿਆਂ ਨੂੰ ਪੂਰਨਵਾਸੀ ਦਾ ਦੀਵਾਨ ਹੈ ਪੰਡਾਲ ਵੱਡਾ ਚਾਹੀਦਾ ਸੋ ਰੌਲਾ ਵਗੋਲਾ ਬੰਦ ਕਰਕੇ ਪਿਆਰ ਦੇ ਨਾਲ ਜੋ ਕੁਛ ਬੇਨਤੀ ਕੀਤੀ ਜਾਂਦੀ ਹੈ ਉਹਨੂੰ ਥੋੜੀ ਦੇਰ ਵਾਸਤੇ ਸਮਝਣ ਦਾ ਯਤਨ ਕਰੋ ਤੇ ਉਸ ਦੇ ਨਾਲ ਆਪਾਂ ਕਿਉਂ ਮਹੀਨੇ ਬਾਅਦ ਬਹੁਤ ਸਾਰੇ ਪ੍ਰੇਮੀ ਪੂਰਨਵਾਸ਼ੀ ਤੇ ਆਉਂਦੇ ਨੇ ਤੇ ਕੁਛ ਲਿਜਾਣ ਵਾਸਤੇ ਕੁਛ ਸਮਝਣ ਵਾਸਤੇ ਕੁਛ ਆਪਣਾ ਰਾਹ ਅਗਲਾ ਜੋ ਹੈ ਉਸ ਨੂੰ ਚਾਨਣਾ ਕਰਨ ਵਾਸਤੇ ਆਉਂਦੇ ਨੇ ਕੁਛ ਐਸੇ ਆਉਂਦੇ ਆ ਜਿਨ੍ਹਾਂ ਦੇ ਉੱਤੇ ਵਿਘਨ ਹੁੰਦੇ ਨੇ ਕੁਛ ਐਸੇ ਆਉਂਦੇ ਆ ਬਿਮਾਰ ਹੁੰਦੇ ਨੇ ਕੁਛ ਐਸੇ ਆਉਂਦੇ ਆ ਜਿਨ੍ਹਾਂ ਦੇ ਕੰਮ ਬਣੇ ਬਣਾਏ ਖਰਾਬ ਹੋ ਰਹੇ ਹੁੰਦੇ ਨੇ ਉਹਨਾਂ ਸਾਰਿਆਂ ਦਾ ਇਲਾਜ ਗੁਰੂ ਘਰ ਚ ਆ ਕੇ ਆਪਣੇ ਆਪ ਹੋ ਜਾਂਦਾ ਜੇ ਕੋਈ ਬਾਣੀ ਨੂੰ ਸਮਝ ਕੇ ਕਮਾਵੇ ਮੇਰੇ ਵੱਲ ਆਲ ਦੁਆਲੇ ਬੜੀ ਭੀੜ ਰਹਿੰਦੀ ਹੈ ਬਾਬਾ ਜੀ ਮੈਂ ਬਿਮਾਰ ਹਾਂ ਮੇਰਾ ਕੰਮ ਨਹੀਂ ਚੱਲਦਾ ਮੇਰਾ ਉਹ ਨਹੀਂ ਹੁੰਦਾ ਤੇ ਮੈਂ ਕਹਿੰਦਾ ਵੀ ਤੁਸੀਂ ਸੰਗਤ ਸੁਣੋ ਬਚਨ ਸੁਣੋ ਗੁਰੂ ਮਹਾਰਾਜ ਦੀ ਬਾਣੀ ਦਾ ਜੋ ਹੈ ਉਹਦੇ ਮੁਤਾਬਕ ਜਦ ਤੁਸੀਂ ਸੁਣ ਲਓਗੇ ਉਹਦੇ ਵਿੱਚੋਂ ਆਪਣੀ ਗੱਲ ਫੜ ਲਓ ਤੇ ਆਪੇ ਹੀ ਰਾਜੀ ਹੋ ਜਾਓਗੇ ਆਪੇ ਹੀ ਵਿਘਨ ਹਟ ਜਾਣਗੇ ਸੋ ਇਹ ਗੱਲ ਤਾਂ ਕਰਨੀ ਨਹੀਂ ਹੈ ਮੇਰੇ ਦੁਆਲੇ ਇਕੱਠੇ ਹੋਈ ਜਾਣੇ ਸੋ ਇੱਥੇ ਹੀ ਮੈਂ ਸਾਰੀਆਂ ਬੇਨਤੀਆਂ ਕਰ ਦਿੰਦਾ ਧਿਆਨ ਨਾਲ ਸੁਣ ਲਿਆ ਕਰੋ ਸਾਰਿਆਂ ਦੇ ਕੰਮ ਰਾਸ ਆ ਜਾਣਗੇ ਬਿਮਾਰੀਆਂ ਦੂਰ ਹੋ ਜਾਣਗੀਆਂ ਵਿਘਨ ਦੂਰ ਹੋ ਜਾਣਗੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਜਿਸਦਾ ਸਾਹਿਬ ਡਾਢਾ ਹੋਏ ਤੇ ਇਸ ਨੂੰ ਮਾਰ ਨਾ ਸਕੇ ਕੋਈ ਡਾਢੇ ਸਾਹਿਬ ਨਾਲ ਸਾਡਾ ਵਾਹ ਪਿਆ ਹੋਇਆ ਉਹਨੂੰ ਪਛਾਣਨ ਦਾ ਯਤਨ ਕਰੋ ਵੀ ਐਵੇਂ ਮਾੜਾ ਤੀੜਾ ਨਹੀਂ ਹੈ ਉਹਦੇ ਦਰ ਤੇ ਬੈਠਿਆਂ ਜੇ ਦਰ ਤੇ ਬੈਠੇ ਪੂਰੀ ਸ਼ਰਧਾ ਨਾਲ ਬੈਠੋਗੇ ਸਭ ਕੁਛ ਮੰਨ ਲੈਣਗੇ ਇਹਨਾਂ ਨੂੰ ਘੱਟ ਹੈ ਕੋਈ ਕਿਤੋਂ ਲੈਣ ਜਾਣਾ ਸਭ ਚੀਜ਼ਾਂ ਨੇ ਤੀਰਥ ਕੀ ਹੈ ਏਕ ਫਲ ਸੰਤ ਮਿਲੇ ਫਲ ਚਾਰ ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ ਗੁਰੂ ਮਿਲ ਜਾਵੇ ਫਲਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਗੁਰੂ ਦੀ ਸ਼ਰਨ ਵਿੱਚ ਤੁਸੀਂ ਬੈਠੇ ਹੋ ਧਿਆਨ ਦੇ ਨਾਲ ਭਰੋਸੇ ਨਾਲ ਬੈਠੋ ਬਚਨ ਸੁਣੋ ਕਾਰਜ ਆਪੇ ਹੀ ਰਾਸ ਹੋ ਜਾਣਗੇ ਵਿਘਨ ਦੂਰ ਹੋ ਜਾਣਗੇ ਐਸੀ ਗੱਲ ਕੋਈ ਨਹੀਂ ਹੈ ਮੈਂ ਨਿਹਚੇ ਨਾਲ ਕਹਿਣਾ ਕਿ ਗੁਰੂ ਦੇ ਘਰ ਚ ਕਿਸੇ ਦੇ ਪਾਪ ਕਰਨੇ ਕੋਈ ਔਖੀ ਗੱਲ ਨਹੀਂ ਮਾਮੂਲੀ ਗੱਲ ਹੈ ਸੱਜਣ ਠੱਗ ਤੇ ਇੱਕੋ ਨਿਗਾਹ ਕੀਤੀ ਹੈ ਸਾਰੇ ਵਿਘਨ ਦੂਰ ਕਰਦੇ ਸਾਰੇ ਪਾਪ ਦੂਰ ਕਰਦੇ ਕੌਡੇ ਰਾਕਸ਼ ਨੂੰ ਇੱਕ ਵਾਰੀ ਦੇਖਿਆ ਨੈਣ ਭਰ ਕੇ ਦੇਵਤਾ ਬਣਾ ਤਾ ਗੁਰੂ ਬਣਾ ਤਾ ਲੋਕ ਕੌਡਾ ਗੁਰੂ ਕਹਿੰਦੇ ਨੇ ਉਸਨੂੰ ਜਿਹੜੇ ਮੰਨਦੇ ਨੇ ਉਹਨੂੰ ਸੋ ਇਸ ਤਰ੍ਹਾਂ ਦੇ ਨਾਲ ਸੁਣਨ ਦਾ ਯਤਨ ਕਰੋ ਤੇ ਇਸ ਤਰ੍ਹਾਂ ਨਾਲ ਸਾਰੇ ਗੱਜ ਵੱਜ ਕੇ ਪੜੋ ਕੰਨੀ ਸੁਣੇ ਗੁਰਾਂ ਦੀ ਬਾਣੀ ਜੀਵਾਂ ਨਾਲ ਜਪੀ ਕੰਨਾਂ ਦੇ ਨਾਲ ਹਰੀ ਦੀ ਬਾਣੀ ਸਰਵਣ ਕਰ, ਰਸਨਾ ਦੇ ਨਾਲ ਤੂੰ ਬਾਣੀ ਰਸ ਭਜਨ ਕਰ, ਨਾਮ ਜਪ ਤੇ ਹੋਏਗਾ ਕੀ? ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਤ ਪੰਡੀਤ। ਸਰਵਣੀ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਤ ਪੰਡੀਤ। ਕਰੋੜਾਂ ਜਨਮਾਂ ਦੇ ਪਾਪ, ਕਰੋੜਾਂ ਜਨਮਾਂ ਦੇ ਵਿਘਨ ਲੈ ਕੇ ਸਾਧੂ ਬਣ ਜਾਂਦਾ ਆਦਮੀ, ਪਵਿੱਤਰ ਹੋ ਜਾਂਦਾ। ਸੋ ਬਾਣੀ ਦੇ ਅੰਦਰ ਬੜੀ ਭਾਰੀ ਸ਼ਕਤੀ ਹੈ ਸਾਧ ਸੰਗਤ ਦੀ। ਪ੍ਰਤੱਖ ਦੇਖਦੇ ਹਾਂ, ਪ੍ਰਤੱਖ ਸੁਣਦੇ ਹਾਂ ਸਾਰੀਆਂ ਸ਼ਕਤੀਆਂ। ਸੋ ਇਸ ਤਰ੍ਹਾਂ ਦੇ ਨਾਲ ਆਪ ਚਿੱਤ ਦੀ ਇਕਾਗਰਤਾ ਦੇ ਨਾਲ ਬਾਣੀ ਸਰਵਣ ਕਰੋ। ਅੱਜ ਪੂਰਨਮਾਸ਼ੀ ਦਾ ਦਿਹਾੜਾ ਹੈ ਤੇ ਹੋਲਾ ਮਹੱਲਾ ਹੋਲਾ ਵੀ ਸ਼ੁਰੂ ਹੋਇਆ ਹੋਇਆ, ਦੁਨੀਆਂ ਦੂਰ ਦੂਰ ਤੋਂ ਜਾ ਰਹੀ ਹੈ। ਆਪਾਂ ਵੀ ਗੁਰੂ ਮਹਾਰਾਜ ਦੀ ਯਾਦ ਵਿੱਚ ਬੈਠੇ ਹਾਂ ਤੇ ਉਹਨਾਂ ਦੇ ਵਚਨ ਸਰਵਣ ਕਰਨੇ ਚਾਹੁੰਦੇ ਹਾਂ। ਧਿਆਨ ਲਿਆਵੋ ਕਿ ਅਕਾਲ ਤਖ਼ਤ ਹਰਿਮੰਦਰ ਸਾਹਿਬ ਬੇਅੰਤ ਸੰਗਤਾਂ ਆ ਰਹੀਆਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਦੂਰ ਦਰਾਜ ਤੋਂ ਆ ਰਹੀਆਂ, ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਮਹੀਨਾ ਮਹੀਨਾ ਸੰਗ ਬਣ ਕੇ ਵੱਡੇ ਵੱਡੇ ਜਥੇ ਬਣਾ ਕੇ ਚਲਦੇ ਚਲਦੇ ਅੰਮ੍ਰਿਤਸਰ ਸਾਹਿਬ ਪਹੁੰਚ ਰਹੇ ਤੇ ਉੱਥੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਕਰਨ ਵਾਸਤੇ ਸਭ ਦੇ ਮਨ ਦੇ ਅੰਦਰ ਬੜੀ ਭਾਰੀ ਲੋਚ ਹੈ। ਦੀਵਾਨ ਲੱਗਿਆ ਹੋਇਆ, ਰਾਗੀ ਹਰੀ ਦਾ ਜਸ ਕਰ ਰਹੇ ਨੇ, ਸੰਗਤ ਬੈਠੀ ਹੈ ਦਰਜਾ ਬਦਰਜਾ ਸਾਹਮਣੇ। ਇੱਕ ਪਾਸੇ ਬੀਬੀਆਂ ਬੈਠੀਆਂ, ਭਾਈ ਬੈਠੇ ਨੇ, ਯੋਧੇ ਬੈਠੇ ਨੇ, ਵੱਡੇ ਵੱਡੇ ਜਿਹੜੇ ਗੁਰਮੁਖ ਮਹਾਂਪੁਰਸ਼ ਨੇ ਉਹ ਇੱਕ ਥਾਂ ਦੇ ਉੱਤੇ, ਆਦਰਯੋਗ ਥਾਂ ਦੇ ਉੱਤੇ ਸਮਾਧੀ ਸਥਿਤ ਬੈਠੇ ਹਰੀ ਦੇ ਜਸ ਦਾ ਰੂਪ ਬਣ ਰਹੇ ਨੇ। ਤੇ ਇਹਨਾਂ ਨੂੰ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਬਹੁਤ ਸਾਰੇ ਨਾਲ ਨੇ, ਸਿੰਘ ਤੇ ਮੂਹਰੇ ਆਪ ਚੱਲਦੇ ਆਉਂਦੇ ਨੇ, ਆ ਕੇ ਆਪ ਗੱਦੀ ਦੇ ਉੱਤੇ ਬਿਰਾਜਮਾਨ ਹੋ ਜਾਂਦੇ ਨੇ। ਸੰਗਤਾਂ ਖੜੀਆਂ ਹੋ ਗਈਆਂ, ਸਾਰਿਆਂ ਨੇ ਨਮਸਕਾਰ ਕੀਤੀ, ਭੇਟਾ ਆਪਣੀ ਆਪਣੀ ਸ਼ਰਧਾ ਦੇ ਮੁਤਾਬਕ ਧਰ ਰਹੇ ਨੇ, ਵੱਡੇ ਵੱਡੇ ਜਥੇ ਆ ਰਹੇ ਨੇ। ਮੇਵੜਾ ਸੁਣਾਈ ਜਾਂਦਾ ਕਿ ਪਾਤਸ਼ਾਹ ਆਹ ਜਥਾ ਯੂਪੀ ਤੋਂ ਆਇਆ, ਆਹ ਸੀਪੀ ਤੋਂ ਆਇਆ, ਆਹ ਬੰਗਾਲ ਤੋਂ ਆਏ ਨੇ, ਇਹ ਲੰਕਾ ਤੋਂ ਆਏ ਨੇ, ਇਹ ਦੱਖਣ ਤੋਂ ਆਏ ਨੇ, ਇਹ ਗੁਜਰਾਤ ਵੱਲੋਂ ਆਏ ਨੇ, ਆਹ ਕਾਬਲ ਕੰਧਾਰ ਤੋਂ ਆਏ ਨੇ, ਆਹ ਸਿੰਧ ਚੋਂ ਆਏ ਨੇ, ਆਹ ਪਹਾੜ ਤੋਂ ਆਏ ਨੇ, ਤਿੱਬਤ ਵਗੈਰਾ ਕਸ਼ਮੀਰ ਚੋਂ। ਮਹਾਰਾਜ ਦ੍ਰਿਸ਼ਟੀ ਕਰਦੇ ਨੇ, ਨਦਰੋ ਨਦਰੀ ਨਿਹਾਲ ਕਰਕੇ ਸਾਰਿਆਂ ਦੇ ਜੋ ਜੋ ਮਨ ਚ ਇੱਛਿਆ ਪੂਰੀ ਕਰ ਰਹੇ ਨੇ, ਦਾਤਾਂ ਦੇ ਰਹੇ ਨੇ। ਸਾਰੇ ਸੱਜ ਕੇ ਬੈਠ ਜਾਂਦੇ ਨੇ, ਹਰੀ ਦਾ ਜਸ ਹੁੰਦਾ ਹੈ, ਸਭ ਦੇ ਨੇਤਰ ਗੁਰੂ ਮਹਾਰਾਜ ਇਸ ਵੱਲ ਇਸ ਤਰ੍ਹਾਂ ਲੱਗੇ ਹੋਏ ਨੇ ਜਿਵੇਂ ਹਜ਼ਾਰਾਂ ਚਕੋਰਾਂ ਚੰਦਰਮਾ ਵੱਲ ਇੱਕ ਟੱਕ ਲਾਈ ਦੇਖਦੀਆਂ। ਉਸ ਵੇਲੇ ਦਮਾਨ ਦੀ ਕੀਰਤਨ ਬੰਦ ਹੁੰਦਾ ਹੈ ਤੇ ਗੁਰੂ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਕੁਛ ਬਚਨ ਸੰਗਤਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਤੇ ਜਿੰਨੀ ਸੰਗਤ ਬੈਠੀ ਹੈ ਕੋਈ ਆਵਾਜ਼ ਨਹੀਂ ਆਉਂਦੀ, ਪਿੰਡ ਡਰੋਪ ਸਾਇਲੈਂਸ ਹੈ। ਕੋਈ ਸਵਾਸ ਸਵਾਸ ਨਾਮ ਜਪ ਰਿਹਾ, ਕੋਈ ਰਸਨਾ ਦੇ ਨਾਲ ਜਪ ਰਿਹਾ, ਕੋਈ ਕੰਠ ਵਿੱਚ ਨਾਮ ਜਪ ਰਿਹਾ ਹੈ, ਕੋਈ ਹਿਰਦੇ ਚ ਨਾਮ ਜਪ ਰਿਹਾ ਹੈ, ਕੋਈ ਨਾਭੀ ਚ ਜਪ ਰਿਹਾ ਹੈ, ਕੋਈ ਆਗਿਆ ਚੱਕਰ ਜਨਹਦ ਸ਼ਬਦਾਂ ਦੀ ਮਦਦ ਦੇ ਨਾਲ ਨਾਮ ਜਪ ਰਿਹਾ ਹੈ, ਕੋਈ ਤ੍ਰਿਪਟੀ ਚ ਜਪ ਰਿਹਾ ਹੈ, ਕੋਈ ਸੰਸਾਰ ਕਮਲ ਚ ਜਪ ਰਿਹਾ ਹੈ, ਕੋਈ ਦਸਵੇਂ ਦੁਆਰੇ ਚ ਜਪ ਰਿਹਾ ਹੈ, ਕੋਈ ਰੋਮ ਰੋਮ ਦੇ ਨਾਲ ਨਾਮ ਜਪ ਰਿਹਾ ਹੈ, ਕੋਈ ਸਾਰੇ ਬ੍ਰਹਿਮੰਡ ਦੇ ਅੰਦਰ ਇੱਕੋ ਗੁਰੂ ਮਹਾਰਾਜ ਨੂੰ ਸਮਾਇਆ ਹੋਇਆ ਦੇਖ ਕੇ ਜਪ ਰਹੇ ਨੇ ਅਨੁਭਵ ਕਰਕੇ, ਆਪਣੀ ਆਪਣੀ ਬਿਰਧੀ ਦੇ ਮੁਤਾਬਕ ਸਾਰੇ ਨਾਮ ਵਿੱਚ ਲੀਨ ਨੇ, ਸਵਾਸ ਰੁਕੇ ਹੋਏ ਨੇ। ਇਸ ਗੱਲ ਦਾ ਖਿਆਲ ਹੈ ਕਿ ਐਸਾ ਨਾ ਹੋਵੇ ਕਿ ਕੋਈ ਗੁਰੂ ਮਹਾਰਾਜ ਦਾ ਵਚਨ ਸਾਡੇ ਹਿਰਦੇ ਰੂਪੀ ਬਰਤਨ ਚ ਪੈਣ ਤੋਂ ਰਹਿ ਜਾਵੇ। ਇੱਕ ਇੱਕ ਵਚਨ ਨੂੰ ਵਿਚਾਰ ਵਿਚਾਰ ਕੇ ਧਾਰਨ ਕਰਦੇ ਜਾਂਦੇ ਨੇ। ਉਸ ਵੇਲੇ ਮਹਾਰਾਜ ਦੇ ਮੁਖਾਰ ਬਿੰਦ ਤੋਂ ਸਾਰੀ ਸੰਗਤ ਦੀ ਬਿਰਤੀ ਦੇਖ ਕੇ ਐਸਾ ਫਰਮਾਨ ਹੁੰਦਾ, ਪਦਾਰਥ ਦੁਬਦਾ ਖੋਇਆ ਕੌਡੀ ਬਦਲੇ ਜਾਏ, ਜਨਮ ਪਦਾਰਥ ਦੁਬਦਾ ਖੋਇਆ ਕੌਡੀ ਬਦਲੇ ਹੋਇਆ ਕੌੜੀ ਬਦਲੇ। ਪ੍ਰਮਾਣ ਕਰਦੇ ਨੇ ਕਿ ਇਹ ਜੋ ਜੀਵ ਹੈ ਜਿਸ ਨੂੰ ਗਲਤੀ ਦੇ ਨਾਲ ਅਸੀਂ 3.5 ਹੱਥ ਦੀ ਦੇਹ ਸਮਝਦੇ ਹਾਂ, ਕਹਿੰਦੇ ਇਹ ਭਰਮ ਵਿੱਚ ਪੈ ਗਿਆ ਸੀਗਾ ਤਾਂ ਵਾਹਿਗੁਰੂ ਦਾ ਰੂਪ ਤੇ ਵਾਹਿਗੁਰੂ ਦੀ ਅੰਸ, ਲੇਕਿਨ ਇਹ ਇੰਨਾ ਦੁਖੀ ਹੋ ਗਿਆ, ਇੰਨਾ ਨੀਵਾਂ ਚਲਿਆ ਗਿਆ ਭਰਮ ਭਰਮ ਕੇ ਇਸ ਨੂੰ ਆਪ ਦਾ ਹੀ ਨਹੀਂ ਪਤਾ ਲੱਗਦਾ। ਭਰਮ ਕਿੱਡੀ ਚੀਜ਼ ਹੁੰਦੀ ਹੈ, ਇੱਕ ਮਿਸਾਲ ਦਿਆ ਕਰਦੇ ਨੇ ਕਿ ਭਰਮ ਕਿੰਨਾ ਮਾੜੀ ਚੀਜ਼ ਹੈ। ਭਰਮ ਦੇ ਅੰਦਰ ਇਹ ਆਦਮੀ ਸਾਰੇ ਜਿੰਨਾ ਰੌਲਾ ਗੌਲਾ ਚੱਲਦਾ ਨਾ, ਸਭ ਭਰਮ ਕਰਕੇ ਹੀ ਚੱਲ ਰਿਹਾ। ਜੇ ਭਰਮ ਮਿਟ ਜਾਵੇ ਸਾਰੇ ਰੌਲੇ ਖਤਮ ਹੋ ਜਾਂਦੇ। ਐਸਾ ਦੱਸਿਆ ਕਰਦੇ ਨੇ ਕਿ ਇੱਕ ਪ੍ਰੇਮੀ ਸੀ, ਉਹਦਾ ਨਾਮ ਬੁੱਧੂ ਸੀ। ਬੁੱਧੂ ਦੇ ਜੋ ਘਰ ਵਾਲੀ ਸੀ ਉਹ ਕਹਿਣ ਲੱਗੀ ਵੀ ਰੋਜ਼ ਤੁਸੀਂ ਪੈਦਲ ਜਾਂਦੇ ਹੋ, ਚੰਗਾ ਹੈ ਕਿ ਤੁਸੀਂ ਆਪਣੇ ਕਾਰੋਬਾਰ ਵਾਸਤੇ ਇੱਕ ਘੋੜਾ ਖਰੀਦ ਲਵੋ, ਪੈਸੇ ਦਾ ਮੈਂ ਵੀ ਇੰਤਜ਼ਾਮ ਕਰਦੀ ਹਾਂ, ਕੋਈ ਆਪਣੇ ਗਹਿਣੇ ਗੱਟੇ ਵੇਚ ਕੇ ਤੁਸੀਂ ਵੀ ਥੋੜਾ ਬਹੁਤਾ ਕਰੋ, ਘੋੜਾ ਲੈ ਲਓ, ਘੋੜੀ ਲੈ ਲਓ, ਤੇ ਇਹ ਤੁਸੀਂ ਫਿਰ ਆਪਣਾ ਕਾਰੋਬਾਰ ਉਸ ਦੇ ਉੱਤੇ ਕਰ ਲਿਆ ਕਰੋ। ਇਸੇ ਤਰ੍ਹਾਂ ਕਿਹਾ, ਗੜਮੰਡੀ ਚਲਿਆ ਗਿਆ, ਜਾ ਕੇ ਉਸਨੇ ਇੱਕ ਘੋੜਾ ਖਰੀਦ ਲਿਆ ਤੇ ਉਸ ਦੀ ਕਮਜ਼ੋਰੀ ਨੂੰ ਜਾਣਦੇ ਸੀ ਕੁਛ ਬੰਦੇ। ਉਹ ਚੋਰ ਉੱਥੇ ਫਿਰਦੇ ਸੀ, ਠੱਗ, ਤੇ ਠੱਗਾਂ ਨੇ ਦੇਖਿਆ ਵੀ ਬੁੱਧੂ ਨੇ ਘੋੜਾ ਖਰੀਦ ਲਿਆ ਤੇ ਆਪਾਂ ਲੈ ਲਈਏ ਕਿਸੇ ਤਰੀਕੇ ਨਾਲ, ਵਹਿਮੀ ਬੰਦਾ ਹੈ, ਭਰਮ ਦੇ ਵਿੱਚ ਬੜਾ ਪੈਂਦਾ। ਕਹਿੰਦੇ ਠੀਕ ਹੈ, ਵਿਉਂਤ ਬਣਾ ਲਈ, ਥਾਂ ਥਾਂ ਦੇ ਉੱਤੇ ਖੜ ਗਏ, ਦੋ ਦੋ ਚਾਰ ਚਾਰ ਮੀਲ ਉਹਦੇ ਪਿੰਡ ਦੇ ਰਸਤੇ 'ਚ। ਜਿਸ ਵਕਤ ਉਹ ਘੋੜਾ ਲੈ ਕੇ ਚੱਲਿਆ ਤਾਂ ਪਹਿਲਾਂ ਮਿਲਿਆ ਉਸਨੂੰ, ਕਹਿੰਦਾ ਸੁਣਾ ਬੁੱਧੂ, ਭਇਆ ਤੂੰ ਖਚਰਾ ਕਿੱਥੋਂ ਲਿਆ ਆ? ਕਹਿੰਦਾ ਘੋੜਾ ਹੈ। ਕਹਿੰਦਾ ਕੌਣ ਕਹਿੰਦਾ ਇਹਨੂੰ ਘੋੜਾ? ਉਹ ਖਚਰਾ ਹੈ। ਕਹਿੰਦਾ ਇਹ ਤਾਂ ਘੋੜਾ ਨਹੀਂ ਹੈ, ਘੋੜੇ ਤਾਂ ਹੋਰ ਤਰ੍ਹਾਂ ਦੇ ਹੁੰਦੇ। ਕਿੰਨੇ ਦਾ ਲਿਆ? ਕਹਿੰਦੇ ਮੈਂ ਤਾਂ ਇੰਨੇ ਦਾ ਲਿਆ। ਕਹਿੰਦਾ ਤੂੰ ਤਾਂ ਲੁੱਟਿਆ ਗਿਆ ਪ੍ਰੇਮੀਆ, ਘੋੜੇ ਦੇ ਬਦਲੇ ਖਚਰਾ ਲੈ ਆਇਆ। ਉਥੋਂ ਚੱਲਦਾ ਹੈ, ਮਨ ਵਿੱਚ ਵਹਿਮ ਹੋ ਗਿਆ ਵੀ ਮੈਂ ਤਾਂ ਘੋੜਾ ਖਰੀਦਿਆ ਸੀ ਪਰ ਇਹ ਤਾਂ ਖਚਰਾ ਕਹਿੰਦੇ ਨੇ, ਖੱਚਰ ਹੈ ਤਾਂ ਚਲਿਆ ਹੀ ਆਉਂਦਾ। ਤੇ ਅੱਗੇ ਇੱਕ ਹੋਰ ਮਿਲ ਗਿਆ ਤੇ ਉਹਨੂੰ ਕਹਿਣ ਲੱਗਿਆ, ਕਹਿੰਦਾ ਉਹ ਬੁੱਧੂ ਭਾ ਤੂੰ ਆ ਗਧਾ ਕਿੱਥੋਂ ਲਿਆ ਆਇਆ ਤੂੰ? ਕਹਿੰਦਾ ਗਧਾ ਇਹ ਤਾਂ ਖੱਚਰ ਹੈ। ਮਨ ਮੰਨ ਗਿਆ ਦਿਲ ਵੀ ਇਹ ਖੱਚਰ ਹੈ। ਕਹਿੰਦਾ ਕੌਣ ਕਹਿੰਦਾ ਖੱਚਰ? ਇਹ ਤਾਂ ਗਧਾ ਹੈ। ਉਹ ਬਾਰ ਬਾਰ ਕਹੀ ਗਿਆ, ਨਾਲ ਤੁਰੀ ਗਿਆ, ਨਾਲ ਕਹੀ ਗਿਆ ਵੀ ਇਹ ਗਧਾ, ਤੂੰ ਪੈਸੇ ਜ਼ਿਆਦਾ ਲੈ ਆਇਆ। ਉਹ ਕਹਿੰਦਾ ਗਧਾ ਨਹੀਂ ਹੈ, ਇਹ ਤਾਂ ਖੱਚਰ ਹੈ, ਮੇਰੇ ਤੇ ਗਲਤੀ, ਮੈਂ ਖਰੀਦਿਆ ਤਾਂ ਘੋੜਾ ਸੀ ਪਰ ਇਹ ਨਿਕਲ ਗਿਆ ਖਚਰਾ। ਕਹਿੰਦਾ ਕੌਣ ਕਹਿੰਦਾ ਇਹਨੂੰ ਖਚਰਾ? ਇਹ ਤਾਂ ਗਧਾ ਹੈ। ਕਾਫੀ ਦੂਰ ਤੱਕ ਭਰਮ ਪਾਤਾ ਤੇ ਉਹ ਸੋਚੀ ਜਾਂਦਾ ਵੀ ਇਹ ਗਧਾ ਹੀ ਹੋਣਾ। ਉਦੋਂ ਅੱਗੇ ਫੇਰ ਚਲਿਆ ਗਿਆ, ਗਾਂ ਜਾਂਦੇ ਨੂੰ ਤੀਸਰਾ ਠੱਗ ਮਿਲ ਗਿਆ। ਤੀਸਰਾ ਕਹਿਣ ਲੱਗਿਆ, ਕਹਿੰਦਾ ਉਹ ਬੁੱਧੂ ਆ ਤੂੰ ਕੀ ਕਰੀ ਜਾਂਦਾ? ਕਾਹਦੇ ਉੱਤੇ ਤੂੰ ਚੜਿਆ ਜਾਂਦਾ? ਕਹਿੰਦਾ ਬੱਕਰੇ ਦੇ ਉੱਤੇ ਵੀ ਕੋਈ ਚੜਦਾ ਦੁਨੀਆਂ 'ਚ? ਕਹਿੰਦਾ ਬੱਕਰਾ ਇਹ ਤਾਂ ਗਧਾ ਸੀਗਾ, ਹੁਣ ਪੱਕਾ ਮਨ ਮੰਨ ਗਿਆ ਵੀ ਇਹ ਗਧਾ ਹੈ, ਉਹ ਕਹੀ ਜਾਂਦਾ ਵੀ ਬੱਕਰਾ। ਕਾਫੀ ਦੇਰ ਤੱਕ ਕਰੀ ਗਿਆ, ਉਹਦੇ ਬਾਅਦ ਅੱਗੇ ਚਲਿਆ ਗਿਆ। ਅੱਗੇ ਗਿਆ ਤਾਂ ਅੱਗੇ ਹੀ ਚੌਥਾ ਮਿਲ ਗਿਆ। ਉਹ ਕਹਿੰਦਾ ਬੁੱਧੂ ਭਾ ਤੂੰ ਨਵਾਂ ਹੀ ਕੰਮ ਕਰਿਆ, ਕੁੱਤਾ ਕਿੱਥੋਂ ਲਿਆਂਦਾ ਤੂੰ? ਕੁੱਤੇ ਤੇ ਚੜਿਆ ਜਾਂਦਾ, ਵੱਡ ਨਹੀਂ ਖਾਓ ਤੈਨੂੰ? ਉਹ ਕਹਿੰਦਾ ਸੱਚੀਓ ਕੁੱਤਾ? ਕਹਿੰਦਾ ਲੈ ਵੀ ਇਹ ਤਾਂ ਸਲੇਡਾ ਹੈ, ਮੈਂ ਤਾਂ ਘੋੜਾ ਖਰੀਦਿਆ ਸੀ, ਫੇਰ ਕਹਿੰਦਾ ਖਚਰਾ ਬਣ ਗਿਆ, ਫੇਰ ਗਧਾ ਬਣ ਗਿਆ, ਫੇਰ ਕਹਿੰਦਾ ਬੱਕਰਾ ਬਣ ਗਿਆ, ਲੈ ਕੁੱਤਾ ਬਣ ਗਿਆ, ਆਪਾਂ ਤਾਂ ਛੱਡ ਦਿਆਂ। ਕਹਿੰਦਾ ਮੈਨੂੰ ਤਾਂ ਹੋਰ ਇਹ ਨਾ ਬਣਾ ਲੈ, ਉੱਥੇ ਹੀ ਛੱਡਤਾ। ਇਹਨੂੰ ਭਰਮ ਕਹਿੰਦੇ ਨੇ। ਇਸੇ ਤਰ੍ਹਾਂ ਦੇ ਨਾਲ ਜਿਹੜਾ ਜੀਵ ਆ ਸਾਡਾ, ਇਹ ਸੀਗਾ ਤਾਂ ਵਾਹਿਗੁਰੂ ਦਾ ਰੂਪ, ਇਹ ਵਾਹਿਗੁਰੂ ਦੇ ਰੂਪ ਤੋਂ ਹੇਠਾਂ ਆ ਗਿਆ, ਇਹਦੇ ਇਹਨੂੰ ਇੱਕ ਭਰਮ ਪੈ ਗਿਆ, ਹੇਠਾਂ ਆ ਗਿਆ ਮੰਜ਼ਿਲ ਦੇ ਅੰਦਰ ਭਰਮ ਪੈ ਗਿਆ। ਇਹਦੇ ਆਲੇ ਦੁਆਲੇ ਪਰਦਾ ਬਣ ਗਿਆ ਇਹ ਆਨੰਦਮਈ ਕੋਸ਼ ਦਾ ਜੀਵ ਬਣ ਗਿਆ। ਉੱਥੇ ਫੇਰ ਪੰਜਾਂ ਠੱਗਾਂ ਨੇ ਧੱਕਾ ਮਾਰਿਆ ਤੇ ਬੁੱਧੀ ਦੇ ਵਿੱਚ ਆ ਕੇ ਵਿਗਿਆਨਮਈ ਕੋਸ਼ ਦਾ ਜੀਵ ਬਣ ਗਿਆ। ਉਹਨਾਂ ਨੇ ਫੇਰ ਇਹਨੂੰ ਆ ਕੇ ਭਰਮਾ ਦਿੱਤਾ, ਉੱਥੋਂ ਮਨ ਦੇ ਵਿੱਚ ਆ ਕੇ ਮਨ ਦਾ ਰੂਪ ਬਣ ਗਿਆ, ਮਨੋਮਈ ਕੋਸ਼ ਚ ਆ ਗਿਆ, ਭੁੱਲ ਗਿਆ ਵੀ ਮੈਂ ਆਤਮਾ ਵਾਹਿਗੁਰੂ ਦਾ ਸਰੂਪ ਹਾਂ। ਬੋਲੋ ਨਾ ਭਾਈ, ਮੈਂ ਵਾਹਿਗੁਰੂ ਦਾ ਸਰੂਪ ਹਾਂ, ਇਹ ਚੀਜ਼ ਉਸ ਨੂੰ ਭੁੱਲ ਗਈ। ਉਸ ਤੋਂ ਬਾਅਦ ਹੋਰ ਧੱਕਾ ਲੱਗਿਆ, ਪ੍ਰਾਣਾਂ ਦੇ ਵਿੱਚ ਆ ਗਿਆ, ਪ੍ਰਾਣਾਂ ਵਿੱਚ ਆ ਕੇ ਪ੍ਰਾਣ ਦਾ ਸਰੂਪ ਬਣ ਗਿਆ, ਆਪਣੇ ਆਪ ਨੂੰ ਜੀਵ ਸਮਝਣਾ ਸ਼ੁਰੂ ਕਰ ਦਿੱਤਾ। ਇਸ ਤੋਂ ਅੱਗੇ ਹੋਰ ਭਰਮ ਪਿਆ, ਇਹ ਸਰੀਰ ਚ ਆ ਗਿਆ ਤੇ ਹੁਣ ਜ਼ੋਰ ਲਾ ਲਓ ਜੇ ਇਹਨੂੰ ਮਨਾਉਣ ਦੀ ਕੋਸ਼ਿਸ਼ ਕਰੋ ਵੀ ਤੂੰ ਜੀਵ ਨਹੀਂ ਹੈ, ਤੂੰ ਆਤਮਾ ਹੈ। ਕਹਿੰਦਾ ਮੈਂ ਜੀਵ ਹਾਂ, ਮੈਂ ਸਰੀਰ ਹਾਂ। ਕੌਣ ਕਹਿੰਦਾ ਸਰੀਰ ਨਹੀਂ? ਇਹੋ ਜਿਹੀ ਗੱਲ ਨਹੀਂ, ਮੈਂ ਤੁਹਾਨੂੰ ਤਿਆਰ, ਮੇਰੇ ਬੱਚੇ ਵੀ ਸਰੀਰ, ਮੇਰੇ ਘਰ ਵਾਲੀ ਵੀ ਸਰੀਰ, ਮੇਰਾ ਗੁਰੂ ਵੀ ਸਰੀਰ, ਤੇ ਮੈਂ ਸਰੀਰ ਵਾਲਿਆਂ ਚ ਰਹਿੰਦਾ। ਕੌਣ ਕਹਿੰਦਾ ਮੈਂ ਸਰੀਰ ਹਾਂ? ਮੈਂ ਸਰੀਰ ਹਾਂ, ਮੈਂ ਸਰੀਰ ਹਾਂ, ਮੈਂ ਨਹੀਂ ਸੁਣਨੀ ਇਹ ਗੱਲ ਆਤਮਾ ਸ਼ਵਾਤਮਾ ਦੀ। ਐਨੀ ਪੂਰੀ ਤਰ੍ਹਾਂ ਦੇ ਨਾਲ ਅੰਨਾ ਹੋ ਗਿਆ ਤੇ ਮੂਰਖ ਬਣ ਗਿਆ। ਮਹਾਰਾਜ ਕਹਿੰਦੇ ਮੂਰਖ ਇਹ ਨਹੀਂ, ਇਹ ਪਾਗਲ ਵੀ ਹੋ ਗਿਆ। ਬਿਨ ਨਾਵੈ ਜਾਂ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਕਹਿੰਦੇ ਮੈਡ ਹੋ ਗਿਆ, ਪਾਗਲ ਹੋ ਗਿਆ, ਹੁਣ ਇਹਨੂੰ ਕੌਣ ਸਮਝਾਵੇ, ਜਾਗਦਾ ਨਹੀਂ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਭਰਮ ਪੈ ਗਿਆ, ਪੰਜ ਭਰਮ ਪੈ ਗਏ ਇਹਦੇ ਉੱਤੇ। ਪਹਿਲਾ ਭਰਮ ਹੁੰਦਾ ਸੰਗ ਭਰਮ, ਦੂਸਰਾ ਹੋਇਆ ਕਰਦਾ ਕਿਰਤੱਤਵ ਭਰਮ। ਸੋ ਇਸ ਤਰ੍ਹਾਂ ਪੰਜ ਭਰਮ ਪੈ ਜਾਂਦੇ ਨੇ, ਪੰਜਾਂ ਭਰਮਾਂ ਦੇ ਨਾਲ ਇਹ ਸਰੀਰ ਬਣ ਜਾਂਦਾ, ਆਪਣਾ ਸਰੂਪ ਭੁੱਲ ਜਾਂਦਾ, ਬਿਲਕੁਲ ਮਿੱਟੀ ਦੀ ਮੂਰਤ ਬਣ ਕੇ ਰਹਿ ਜਾਂਦਾ। ਇਹਨੂੰ ਜੇ ਕੋਈ ਸਿਆਣਾ ਕਹੇ, ਉਹ ਪ੍ਰੇਮੀਆ ਤੂੰ ਇੱਕ ਗੱਲ ਦੱਸ, ਇਹ ਗੱਲ ਗੁਰੂ ਸਾਹਿਬ ਨੂੰ ਮੰਨਦਾ ਕਿ ਨਹੀਂ? ਕਹਿੰਦਾ ਮੰਨਦਾ। ਕਹਿੰਦਾ ਅੱਛਾ, ਦੂਜੀ ਗੱਲ ਮੈਨੂੰ ਹੋਰ ਦੱਸ, ਤੂੰ ਭੂਤਾਂ ਨੂੰ ਮੰਨਦਾ? ਕਹਿੰਦਾ ਮੰਨਦਾ। ਕਹਿੰਦਾ ਫਿਰ ਇਹ ਹੋਇਆ ਨਾ ਵੀ ਜਦ ਤੂੰ ਮਰ ਜਾਏਗਾ, ਜੇ ਭੂਤ ਬਣ ਗਿਆ ਤੂੰ ਹੋਵੇਂਗਾ ਤਾਂ ਸਹੀ? ਕਹਿੰਦਾ ਹਾਂ ਹੋਊਂਗਾ, ਭੂਤ ਬਣ ਕੇ ਰਹੂੰਗਾ। ਉਹ ਫਿਰ ਮੈਨੂੰ ਐਂ ਦੱਸ ਵੀ ਜਿਹੜਾ ਮਰ ਗਿਆ ਤੇਰਾ ਸਰੀਰ ਤਾਂ ਜਾਲ ਦਿੱਤਾ, ਭੂਤ ਕਿਹੜੀ ਚੀਜ਼ ਬਣੀ ਹੈ? ਹੁਣ ਸੋਚਦਾ ਵੀ ਮੈਂ ਤਾਂ ਇਹਦੇ ਵਿੱਚ ਰਹਿਣ ਵਾਲਾ। ਉਹ ਵੀ ਮਸਾਂ ਸੋਚਦਾ, ਕਹੋ ਕਬੀਰ ਤਵੀ ਨਰ ਜਾਗਾ, ਜਮਕਾ ਡੰਡ ਮੂੰਡ ਮੈਂ ਲੱਗਾ। ਜਦੋਂ ਸਿਰ ਚੋਂ ਆ ਕੇ ਪੈਂਦਾ ਨਾ ਡੰਡਾ, ਇਹਦੇ ਚੋਂ ਵੱਖਰਾ ਕੱਢ ਦਿੰਦੇ ਨੇ, ਫੇਰ ਪਤਾ ਲੱਗਦਾ ਵੀ ਮੈਂ ਸਰੀਰ ਨਹੀਂ, ਮੈਂ ਤਾਂ ਐਵੇਂ ਸਰੀਰ ਬਣਿਆ ਰਿਹਾ, ਖਾਮ ਖਾਈ ਆਪਣੇ ਆਪ ਨੂੰ ਸਰੀਰ ਸਮਝਦਾ ਰਿਹਾ, ਸਰੀਰ ਮੈਂ ਹਾਂ ਨਹੀਂ। ਗੁਰੂਆਂ ਨੂੰ ਮੈਂ ਸਰੀਰ ਸਮਝਦਾ ਰਿਹਾ, ਗੁਰੂ ਵੀ ਸਰੀਰ ਨਹੀਂ ਹੈਗੇ। ਇਹ ਤਾਂ ਮਾੜੀ ਜਿਹੀ ਗੱਲ ਹੈ, ਲੇਕਿਨ ਭਰਮ ਬਹੁਤ ਵੱਡੇ ਵੱਡੇ ਪਏ ਨੇ। ਮਹਾਰਾਜ ਕਹਿੰਦੇ ਭਰਮ ਪਰਮ ਜੋਨ ਮਨ ਮੁੱਖ ਭਰਮਾਈ, ਜੂਨਾਂ ਦੇ ਵਿੱਚ ਮਨ ਦੇ ਪਿੱਛੇ ਲੱਗ ਕੇ ਇਹ ਜੀਵ ਭਰਮ ਦਾ ਫਿਰਦਾ, ਗੁਰੂ ਦੇ ਪਿੱਛੇ ਨਹੀਂ ਲੱਗਦਾ। ਜੇ ਗੁਰੂ ਦੇ ਪਿੱਛੇ ਲੱਗ ਜਾਵੇ ਇਹਦੇ ਪੰਜੇ ਭਰਮਾਂ ਦਾ ਨਾਸ਼ ਹੋ ਜਾਂਦਾ, ਇਹਦੀ ਜਿਹੜੀ ਸੁਰਤੀ ਆ ਕੇ ਸਰੀਰ ਵਿੱਚ ਪੈ ਗਈ, ਮੁੜ ਕੇ ਇਹ ਆਤਮ ਜੋਤ ਜਾ ਕੇ ਆਪਣੇ ਸਰੂਪ ਨੂੰ ਪਛਾਣ ਲੈਂਦਾ। ਜਿੰਨਾ ਚਿਰ ਨਹੀਂ ਪਛਾਣਦਾ, ਕਹਿੰਦੇ ਜੰਮਦਾ ਰਹੇਗਾ ਮਰਦਾ ਰਹੇਗਾ, ਜੰਮਦਾ ਰਹੇਗਾ ਮਰਦਾ ਜਾਏਗਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਇਹ ਤਾਂ ਦੇਹ ਮਿਲੀ ਹੈ ਤੈਨੂੰ, ਵਹੀਕਲ ਮਿਲਿਆ, ਜਿਵੇਂ ਟਰੈਕਟਰ ਤੇ ਚੜ੍ਹ ਕੇ ਆ ਜਾਂਦਾ, ਟਰੱਕ ਤੇ ਚੜ੍ਹ ਕੇ ਆ ਜਾਂਦਾ, ਕਾਰ ਤੇ ਚੜ੍ਹ ਕੇ ਆਉਂਦਾ, ਮੋਟਰਸਾਈਕਲ ਤੇ ਚੜ੍ਹ ਕੇ ਆਉਂਦਾ, ਸਾਈਕਲ ਤੇ ਚੜ੍ਹ ਕੇ ਆਉਂਦਾ। ਤੂੰ ਸਾਈਕਲ ਤਾਂ ਨਹੀਂ ਹੈਗਾ, ਸਾਈਕਲ ਚਲਾਉਣ ਵਾਲਾ। ਐਵੇਂ ਜਿਵੇਂ ਤੂੰ ਸਰੀਰ ਨਹੀਂ ਹੈ, ਸਰੀਰ ਨੂੰ ਚਲਾਉਣ ਵਾਲਾ, ਕਿਉਂ ਭਰਮ ਚ ਪਿਆ ਹੋਇਆ, ਜੂਨਾਂ ਚ ਘੁੰਮਦਾ ਰਹੇਗਾ, ਤੇ ਇਹਦਾ ਨਤੀਜਾ ਕੀ ਹੋਏਗਾ? ਜਮਕਾਲ ਮਾਰੇ ਤੈਨੂੰ ਜਮਦੂਤ ਮਾਰਨਗੇ, ਮਾਰਨ ਦੇ ਨਾਲ ਕੀ ਹੋਏਗਾ, ਤੇਰੀ ਪੱਤ ਵੀ ਲਏਗੀ, ਨਿਤ ਪੱਤ ਗਵਾਈ, ਰੋਜ਼ ਤੇਰੀ ਪੱਤ ਲਏਗੀ, ਆਪਣੀ ਪੱਤ ਰੱਖ ਲੈ, ਪੱਤ ਨਾ ਲਹਾ, ਤੂੰ ਦੁਨੀਆਂ ਦੇ ਅੰਦਰ ਪੱਤ ਰੱਖੀ ਬੈਠਾ, ਉੱਥੇ ਤਾਂ ਤੇਰੀ ਪੱਤ ਨਹੀਂ ਰਹਿਣੀ, ਬੇਇੱਜ਼ਤੀ ਬਹੁਤ ਹੋਏਗੀ। ਤੇ ਹੁਣ ਤਾਂ ਕਰਨਾ ਕੀ ਹੈ? ਗੁਰੂ ਮਹਾਰਾਜ ਕਹਿਣ ਲੱਗੇ, ਪ੍ਰੇਮੀਓ ਜਿਨ੍ਹਾਂ ਨੇ ਇਹ ਗੱਲ ਸਮਝ ਲਈ ਨਾ ਬਈ ਜਮਾਂ ਦੀ ਮਾਰ ਪੈਣੀ ਹੈ, ਬਹੁਤ ਬੁਰੀ ਬਿਮਾਰ ਹੁੰਦੀ ਹੈ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਵੇਲੀ ਹੋਵੇ, ਕੱਢ ਲੈ ਜਾਂਦੀ ਵਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਵਧਾਣੀਆਂ ਤਿਉਂ ਮਥਾ ਧਰਮ ਰਾਏ। ਕਹਿੰਦੇ ਜੇ ਤੂੰ ਬਚਣਾ ਚਾਹੁੰਦਾ ਨਾ ਉਹਨਾਂ ਤੇ, ਫਿਰ ਤੈਨੂੰ ਇੱਕ ਅਸੀਂ ਜੁਗਤ ਦੱਸ ਦਿੰਦੇ ਹਾਂ, ਉਹ ਹੈ ਕਿ ਸਤਿਗੁਰੂ ਦੀ ਸੇਵਾ ਕਰਨ ਲੱਗ ਜਾ। ਸਤਿਗੁਰੂ ਦੀ ਸੇਵਾ ਕਰਕੇ ਜਮਾਂ ਦੀ ਜਿਹੜੀ ਕਾਣ ਹੈ ਤੇਰੇ ਉੱਤੇ ਪਿਆ ਹੋਇਆ ਅਸਰ, ਉਹ ਲੈ ਜਾਏਗਾ। ਸਤਿਗੁਰ ਸੇਵ ਜਮ ਕੀ ਕਾਣ ਚੁਕਾਈ, ਹਰ ਭਰਾ ਮਿਲਿਆ ਮਹਿਲ ਘਰ ਪਾਈ। ਆਹੀ ਜਿਹੜਾ ਸਰੀਰ ਹੈ ਸਾਡਾ ਅੰਤਸ਼ਕਰਨ, ਇਹਦੇ ਵਿੱਚ ਹੀ ਵਾਹਿਗੁਰੂ ਦੇ ਦਰਸ਼ਨ ਹੋ ਜਾਣਗੇ ਸਤਿਗੁਰੂ ਦੀ ਸੇਵਾ ਕਰਕੇ। ਫਿਰ ਹੁਣ ਜਮਦੂਤ ਕਿੱਥੇ ਨੇੜੇ ਆ ਜਾਏਗਾ? ਜਮਦੂਤ ਨੂੰ ਤਾਂ ਹੁਕਮ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀ ਤਨਾ ਹੋਣਾ ਤੂਣੈ ਛੁੱਟ, ਨਿਕਟ ਨਾ ਜਾਈ। ਉਹ ਦੂਤ ਜਿੱਥੇ ਹਰੀ ਦਾ ਜਸ ਹੁੰਦਾ ਹੋਵੇ ਉੱਥੇ ਨੇੜੇ ਨਾ ਜਾਈ, ਤੇ ਜਿਹੜਾ ਹਰੀ ਨੂੰ ਮਿਲ ਗਿਆ ਉਹਦੇ ਜਮਦੂਤ ਕਿੱਥੋਂ ਨੇੜੇ ਆਉਣੇ? ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ, ਪ੍ਰਾਣੀ ਗੁਰਮੁਖ ਨਾਮ ਧਿਆਏ। ਗੁਰੂ ਦੇ ਨਾਲ ਮਿਲ ਕੇ ਨਾਮ ਧਿਆ ਜੇ ਤੂੰ ਆਪਣੇ ਆਪ ਧਿਆਏਗਾ। ਇੱਥੇ ਮੈਂ ਇੱਕ ਬੇਨਤੀ ਕਰ ਦਿੰਦਾ, ਕਈ ਪ੍ਰੇਮੀ ਆਪਣੇ ਆਪ ਨਾਮ ਜਪਦੇ ਨੇ, ਕਿਉਂਕਿ ਐਸਾ ਮਨ ਵਿੱਚ ਪੱਕੇ ਖਿਆਲ ਸਾਡੇ ਜੰਮ ਗਏ ਵੀ ਜੇ ਅਸੀਂ ਕਿਸੇ ਸੀਨੀਅਰ ਗੁਰਮੁਖ ਤੋਂ ਨਾਮ ਪੁੱਛਦੇ ਹਾਂ ਕਿਤੇ ਉਹ ਮੇਰਾ ਗੁਰੂ ਨਾ ਬਣ ਜਾਵੇ। ਕਿਉਂ? ਜੇ ਸਾਈਕਲ ਚਲਾਉਣਾ ਸਿੱਖਦੇ ਹਾਂ ਉਹ ਕਹਿੰਦਾ ਫਲਾਣਾ ਮੇਰਾ ਗੁਰੂ ਹੈ, ਉਹਨੇ ਸਾਈਕਲ ਸਿਖਾਇਆ। ਮਕੈਨਿਕੀ ਸਿਖਾਓ, ਕਹਿੰਦਾ ਮੇਰਾ ਫਲਾਣਾ ਉਸਤਾਦ ਹੈ। ਉਸਤਾਦ ਕਹਿ ਲਓ, ਗੁਰੂ ਕਹਿ ਲਓ, ਮਾਸਟਰ ਕਹਿ ਲਓ, ਟੀਚਰ ਕਹਿ ਲਓ, ਗੱਲ ਤਾਂ ਇੱਕੋ ਹੀ ਹੁੰਦੀ ਹੈ। ਫਲਾਣੇ ਨੇ ਸਿਖਾਇਆ, ਸਾਡਾ ਪ੍ਰੋਫੈਸਰ ਫਲਾਣਾ ਸੀ, ਪ੍ਰੋਫੈਸਰ ਨੂੰ ਕੀ ਕਹਿੰਦੇ? ਯੂਪੀ ਵਿੱਚ ਚਲੇ ਜਾਓ, ਮਾਸਟਰ ਨੂੰ ਗੁਰੂ ਜੀ ਕਹਿੰਦੇ ਨੇ। ਫਲਾਣੇ ਮਾਸਟਰ ਨੇ ਮੈਨੂੰ ਹਿਸਾਬ ਪੜ੍ਹਾਇਆ, ਫਲਾਣੇ ਪ੍ਰੋਫੈਸਰ ਤੋਂ ਮੈਂ ਸਾਇੰਸ ਪੜ੍ਹੀ। ਉੱਥੇ ਸਾਰੇ ਕਹਿਣ ਨੂੰ ਤਿਆਰ ਨੇ, ਤੇ ਜੇ ਪਰਮੇਸ਼ਰ ਦਾ ਨਾਮ ਜਪਣਾ ਉਹਦੇ ਬਾਰੇ ਨਹੀਂ ਪੁੱਛਣਾ ਕਿਸੇ ਨੂੰ, ਕਿਉਂਕਿ ਐਸਾ ਅਜੇ ਉਹਦਾ ਸਮਾਂ ਨਾ ਆਉਣ ਕਰਕੇ ਉਹ ਨਹੀਂ ਪੁੱਛਦਾ, ਆਪਣੇ ਆਪ ਟੱਕਰਾਂ ਮਾਰਦਾ। ਮਹਾਰਾਜ ਕਹਿੰਦੇ ਟੱਕਰਾਂ ਮਾਰੀ ਜਾ, ਲੱਭਦਾ ਨਹੀਂ। ਫਾਰਮੂਲਾ ਨਿੱਕਾ ਜਿਹਾ ਹੁੰਦਾ ਵੀ 999 ਨੂੰ 9 ਵਾਰੀ, 9 ਨੂੰ 999 ਵਾਰੀ ਜਮ੍ਹਾਂ ਕਰੋ। ਹੁਣ ਜਿਹੜਾ ਤਾਂ ਮੰਦਾ ਸਟੂਡੈਂਟ ਹੈ ਉਹ ਤਾਂ ਲੱਗ ਜੂ ਫਟਾਫਟ, 999 ਨੌ 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 ਲਿਖੀ ਜਾਊਗਾ, ਕਿੱਥੇ ਜਾ ਕੇ 999 ਮੁੱਕਣੇ ਨੇ। ਜਿਹੜਾ ਸਟੂਡੈਂਟ ਹੈਗਾ ਬਹੁਤ ਹੁਸ਼ਿਆਰ, ਉਹ 999 ਨੂੰ 9 ਨਾਲ ਜਰਬ ਦੇਣ ਲੱਗ ਜਾਏਗਾ। 9 9 81 9 9 81 ਤੇ 8 9, ਫੇਰ 9, ਫੇਰ ਅੱਗੇ ਆ ਗਿਆ। ਜਿਹੜਾ ਹੈਗਾ ਇਸ ਤੋਂ ਵੀ ਚੰਗਾ ਸਟੂਡੈਂਟ, ਉਹਨੇ ਕਹਿਣਾ ਵੀ 9 ਨੂੰ 999 ਵਾਰੀ ਜਮ੍ਹਾਂ ਕਰਨਾ, ਕਿਉਂ ਨਾ 1000 ਵਾਰੀ ਕਰਕੇ ਇੱਕ ਘਟਾ ਦਾ, 9000 ਚੋਂ 9 ਘਟਾ ਦੇ, ਆਪੇ ਹੀ ਆ ਗਏ 8,999 ਆ ਗਿਆ, ਸਿੱਧਾ ਹੀ ਆ ਗਿਆ ਮਲਿਕ ਦੇ ਕੇ। ਕਿੱਥੇ ਉਹ ਕਿੱਥੇ ਉਹ ਦੋਏ ਪਹਿਲੇ ਜਿਹੜੇ ਸੀ ਉਹ ਖਪਦੇ ਸੀ, ਉਹਨੇ ਜਰਬ ਦਿੱਤੀ। ਜੇ ਭਰਾ ਬਹੁਤ ਬੜੀ ਜਰਬ ਹੁੰਦੀ, 15 ਨਾਵੇਂ ਹੁੰਦੇ, ਦੇਈ ਜਾ ਜਰਬ। ਉਹਨੇ 15 ਇੱਕਦਮ 15 ਸਿਫਰੇ ਲਾ ਕੇ 9 ਲਾ ਕੇ ਉਹਦੇ ਚੋਂ 9 ਕੱਢ ਦੇਣੇ ਸੀ, ਆਪੇ ਹੀ ਆ ਜਾਣਾ ਸੀ ਸਵਾਲ। ਸੋ ਇਹ ਫਾਰਮੂਲੇ ਹੁੰਦੇ ਨੇ। ਮਹਾਰਾਜ ਕਹਿੰਦੇ ਤੂੰ ਨਾ ਪ੍ਰਾਣੀ ਗੁਰਮੁਖ ਨਾਮ ਧਿਆਏ, ਗੁਰਮੁਖ ਨੂੰ ਮਿਲ ਕੇ ਨਾਮ ਧਿਆ। ਤੇਰਾ ਜਿਹੜਾ ਜਨਮ ਹੈ ਦੁਬਧਾ ਚ ਜਾ ਰਿਹਾ ਹੈ, ਦੁਆਇਤ ਚ। ਆਪਣੇ ਆਪ ਨੂੰ ਤੂੰ ਸਰੀਰ ਸਮਝ ਰਿਹਾ, ਜੀਵ ਸਮਝ ਰਿਹਾ, ਇਹ ਦੁਬਧਾ ਪਈ ਹੋਈ ਹੈ ਤੇਰੇ ਮਨ ਦੇ ਅੰਦਰ। ਇਹ ਦੁਬਧਾ ਨੇ ਤੇਰਾ ਜਨਮ ਖਰਾਬ ਕਰ ਦਿੱਤਾ, ਜਨਮ ਪਦਾਰਥ ਦੁਬਧਾ ਖੋਇਆ, ਕੌਡੀ ਬਦਲਾ ਜਾਈ। ਹੁਣ ਕੌਡੀ ਦੇ ਬਦਲੇ 1 ਕਰੋੜ ਰੁਪਈਏ ਦਾ ਹੀਰਾ ਚਲੇ ਜਾਵੇ, ਦੱਸੋ ਕਿੰਨਾ ਮੂਰਖ ਹੈ ਬੰਦਾ। ਸੇ ਮਹਾਰਾਜ ਸਾਨੂੰ ਵਾਰਨਿੰਗ ਦਿੰਦੇ, ਇਸ ਤਰ੍ਹਾਂ ਫਰਮਾਨ ਕਰ ਦਿੰਦੇ,
ਤੇਰਾ ਜਨਮ ਅਮੋਲ ਹੀਰਾ ਕੌਡੀਆਂ ਦੇ जन्म
ਜਲਸਾ ਜਨਮ ਹੈ ਕੌਡੀ ਬਦਲੇ ਜਾਏ। ਜੇ ਕੋਈ ਹੀਰਾ ਹੋਵੇ, ਕੋਹ ਨੂਰ ਹੀਰਾ ਦੁਨੀਆਂ ਚ ਮਸ਼ਹੂਰ ਹੀਰਾ ਸੀ, ਹਜ਼ਾਰਾਂ ਬੰਦੇ ਉਹਨੂੰ ਹਾਸਲ ਕਰਨ ਵਾਸਤੇ, ਜਦ ਤੋਂ ਉਸ ਹੀਰੇ ਦਾ ਪਤਾ ਲੱਗਿਆ ਸੀ ਉਸ ਵੇਲੇ ਤੋਂ ਮਰ ਚੁੱਕੇ ਸੀ। ਵੱਡੇ ਵੱਡੇ ਰਾਜਿਆਂ ਦੇ ਯੁੱਧ ਇਸ ਹੀਰੇ ਨੂੰ ਪ੍ਰਾਪਤ ਕਰਨ ਵਾਸਤੇ ਹੁੰਦੇ ਨੇ। ਕ੍ਰਿਸ਼ਨ ਮਹਾਰਾਜ ਦੇ ਵੀ ਹੱਥ ਵਿੱਚ ਆਇਆ, ਜਾਮਬੰਤ ਜੋ ਜੰਮੂ ਦਾ ਰਾਜਾ ਸੀ ਉਹਦੇ ਵੀ ਹੱਥ ਵਿੱਚ ਆਇਆ, ਕ੍ਰਿਸ਼ਨ ਮਹਾਰਾਜ ਦੀ ਉਹਦੇ ਨਾਲ ਲੜਾਈ ਹੋਈ। ਅਖੀਰ ਉਹ ਸ਼ਾਹ ਸ਼ਜਾ ਨਾਦਰ ਸ਼ਾਹ ਲੁੱਟ ਕੇ ਲੈ ਗਿਆ ਤੇ ਸ਼ਾਹ ਸ਼ਜਾ ਦੇ ਹੱਥ ਵਿੱਚ ਆਇਆ। ਸ਼ਾਹ ਸ਼ਜਾ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਹਾਸਲ ਕਰਿਆ ਤੇ ਅੰਗਰੇਜ਼ਾਂ ਦੇ ਕੋਲ ਚਲਿਆ ਗਿਆ। ਜਿਹਦੇ ਕੋਲ ਗਿਆ ਕਹਿੰਦੇ ਉਹਦਾ ਰਾਜ ਭਾਗ ਖਤਮ ਹੀ ਕਰ ਦਿੰਦਾ ਸੀ, ਸੀਗਾ ਵਰ ਸਕਣ ਸੀ ਬਹੁਤ ਵਧੀਆ। ਪਰ ਹੀਰੇ ਦੀ ਕੀਮਤ ਬਹੁਤ ਹੁੰਦੀ ਹੈ, ਲੱਖਾਂ ਵੀ ਕਹਿ ਲਓ ਕਰੋੜਾਂ ਵੀ ਕਹਿ ਲਓ। ਐਸਾ ਹੀ ਹੀਰਾ ਇੱਕ ਪ੍ਰੇਮੀ ਨੂੰ ਮਿਲ ਗਿਆ, ਜੌਹਰੀ ਨੂੰ ਦਿਖਾਇਆ, ਉਹ ਕਹਿੰਦਾ ਇਹ ਤਾਂ ਲੱਖਾਂ ਰੁਪਏ ਦਾ। ਰਹਿੰਦਾ ਸੀ ਪ੍ਰਦੇਸ਼ ਵਿੱਚ, ਉਸਨੇ ਕਿਹਾ ਮੈਂ ਆਪਣੇ ਦੇਸ਼ ਵਿੱਚ ਜਾਵਾਂਗਾ ਤੇ ਉੱਥੇ ਇਸ ਹੀਰੇ ਦਾ ਮੁੱਲ ਇਸ ਤੋਂ ਵੀ ਜ਼ਿਆਦਾ ਪਵੇਗਾ। ਪਰ ਡਰ ਸੀ ਵੀ ਰਸਤੇ ਦੇ ਵਿੱਚ ਮੈਂ ਜਦ ਜਾਣਾ ਤਾਂ ਚੋਰ ਡਾਕੂ ਰਸਤੇ ਚ ਮਿਲਣੇ ਨੇ ਤੇ ਉਹਨਾਂ ਦਿਨਾਂ ਚ ਲੋਕ ਕੀਮਤੀ ਚੀਜ਼ਾਂ ਨੂੰ ਸਰੀਰ ਦੇ ਵਿੱਚ ਓਪਰੇਸ਼ਨ ਕਰਕੇ ਵਿੱਚੇ ਸਮਾ ਲੈਂਦੇ ਸੀ, ਘਰਾਂ ਜਾ ਕੇ ਕੱਢਦੇ ਸੀ। ਬਹੁਤ ਸਾਰਿਆਂ ਨੇ ਗਲ ਵਿੱਚ ਥੌਂ ਬਣਾਏ ਹੁੰਦੇ, ਰੱਖ ਲੈਂਦੇ ਸੀ, ਅੰਦਰ ਨਹੀਂ ਸੀ ਜਾਣ ਦਿੰਦੇ। ਬੜੇ ਤਰੀਕਿਆਂ ਦੇ ਨਾਲ ਲਿਆਉਂਦੇ ਸੀ ਵੀ ਕਿਵੇਂ ਧਨ ਸਾਡਾ ਪਹੁੰਚ ਜਾਵੇ, ਲਾਲ ਖਰੀਦ ਲੈਣੇ, ਮਣੀਆਂ ਖਰੀਦ ਲੈਣੀਆਂ। ਸੋ ਇਹ ਜਿਹੜਾ ਪ੍ਰੇਮੀ ਸੀ ਇਸਨੇ ਸੋਚਿਆ ਵੀ ਸਾਲਿਆਂ ਨਾਲੋਂ ਤਰੀਕਾ ਸਿਖਾਲਾ ਇਹ ਹੈ ਕਿ ਜਿਹੜੇ ਆਪਣੇ ਬਸਤਰ ਨੇ ਇਹ ਬਹੁਤ ਗਰੀਬਾਂ ਵਾਲੇ ਪਾ ਲਾਂ, ਫਿਰ ਤਾਂ ਕਿ ਮੇਰੇ ਤੇ ਸ਼ੱਕ ਨਾ ਹੋਵੇ ਕਿਸੇ ਨੂੰ, ਤੇ ਰੋਂਦੂ ਜੀ ਸੂਰਤ ਬਣਾ ਰੱਖਾਂ। ਜੇ ਮੈਂ ਖੁਸ਼ ਵੀ ਹੋਇਆ ਤਾਂ ਪਤਾ ਲੱਗ ਜੂਗਾ ਵੀ ਇਹਦੇ ਕੋਲ ਧਨ ਹੈ, ਧਨ ਵਾਲਾ ਤਾਂ ਚੁੱਪ ਰਹਿੰਦਾ ਹੀ ਨਹੀਂ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਛਾਲਾ ਮਾਰਦਾ ਫਿਰਦਾ ਧਨ ਵਾਲਾ। ਸੋ ਉਸਨੇ ਫਕੀਰਾਂ ਵਾਲੇ ਕੱਪੜੇ ਪਾਲੇ ਫਟੇ ਹੋਏ ਤੇ ਉਹ ਹੀਰੇ ਨੂੰ ਗੋਦੜੀ ਦੇ ਵਿੱਚ ਲਕੋਲਿਆ, ਸਮਾ ਲਿਆ। ਚਾਰ ਠੱਗ ਸੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਬਹੁਤ ਕੀਮਤੀ ਚੀਜ਼ ਹੈ ਕੋਈ, ਪਰ ਇਹ ਵਸਾਹ ਨਹੀਂ ਕਰਦਾ, ਲੁੱਟਣਾ ਜ਼ਰੂਰ ਹੈ ਇਹਨੂੰ ਘਰ ਜਾਣ ਤੋਂ ਪਹਿਲਾਂ। ਹੌਲੀ ਹੌਲੀ ਇਹਦੇ ਨਾਲ ਦੋਸਤੀ ਪਾ ਲਈ, ਮੰਜ਼ਲ ਦਰ ਮੰਜ਼ਲ 8-10-15-20 ਮੰਜ਼ਲਾਂ ਚੱਲ ਕੇ ਕਾਫੀ ਵਿਸ਼ਵਾਸ ਬਣਾ ਲਿਆ ਇਹਦੇ ਤੇ। ਵਾਰੀ ਵਾਰੀ ਜਾ ਕੇ ਰਾਸ਼ਨ ਲਿਆਉਣ ਲੱਗ ਗਏ, ਸਾਂਝੇ ਪੈਸੇ ਇਕੱਠੇ ਕਰ ਲਏ ਤੇ ਵਾਰੀ ਅੱਜ ਇਸ ਦੀ ਆ ਗਈ ਤੇ ਗਿਆ ਜਾ ਕੇ ਰਾਸ਼ਨ ਲਿਆਇਆ। ਗੋਦੜੀ ਉੱਤੇ ਹੀ ਰੱਖਣੀ ਇਸ ਨੇ, ਰਾਸ਼ਨ ਲਿਆ ਕੇ ਹੋਰ ਖਾਣਾ ਤਿਆਰ ਕਰਿਆ, ਪ੍ਰਸ਼ਾਦਾ ਲੰਗਰ ਵਗੈਰਾ ਛਕ ਕੇ ਕਹਿੰਦੇ ਚਲੋ ਵੀ ਹੁਣ ਆਪਾਂ ਚੱਲੀਏ। ਦੂਆ ਕਹਿਣ ਲੱਗਿਆ ਵੀ ਹਿਸਾਬ ਤਾਂ ਆਪਾਂ ਕਰਿਆ ਨਹੀਂ, ਪਿੱਛੇ ਆਪਾਂ ਹਿਸਾਬ ਕਰਦੇ ਆਏ ਹਾਂ, ਅੱਜ ਹਿਸਾਬ ਕਿਉਂ ਨਹੀਂ ਕਰਿਆ, ਹਿਸਾਬ ਦੇ ਬਈ ਸਾਨੂੰ। ਕਹਿੰਦੇ ਫਿਰ ਆਪਾਂ ਚੱਲੀਏ। ਉਹ ਹਿਸਾਬ ਦੇਣ ਲੱਗਿਆ, ਉਹਦੇ ਵਿੱਚ ਕੌਡੀ ਦਾ ਫਰਕ ਨਿਕਲਿਆ ਆ। ਉਹਨਾਂ ਦਿਨਾਂ ਚ ਪਾਈਆਂ ਕੌਡੀਆਂ ਧੇਲੇ ਹੋਇਆ ਕਰਦੇ ਸੀ, ਉਹ ਕੌਡੀ ਦਾ ਫਰਕ ਨਿਕਲਿਆ। ਉਹ ਕਹਿੰਦੇ ਕੌਡੀ ਦਾ ਫਰਕ ਹੈ, ਫੇਰ ਟੋਟਲ ਦਿੱਤਾ, ਫੇਰ ਦਿੱਤਾ। ਉਹ ਕਹਿੰਦੇ ਵੀ ਹੁਣ ਤਾਂ ਪ੍ਰੇਮੀਆਂ ਆਪਾਂ ਚੱਲਣਾ ਹੈ, ਇਹ ਕੌਡੀ ਦਾ ਫਰਕ ਹੈ ਤੇਰੇ ਹਿਸਾਬ ਚ ਇਹਨੂੰ ਪੂਰਾ ਕਰ ਤੇ ਆਪਾਂ ਚੱਲੀਏ। ਉਹ ਦੁਕਾਨਦਾਰ ਹੈ ਸਾਹਮਣੇ, ਉਹਦੇ ਨਾਲ ਗੱਲ ਕਿਉਂ ਨਹੀਂ ਕਰਦਾ। ਉਹ ਗੁੱਸੇ ਚ ਆ ਗਿਆ ਵੀ ਮੇਰੇ ਨਾਲ ਹਿਸਾਬ ਮਾੜਾ ਕਰਿਆ ਹੈ। ਕਾਲੀ ਦੇ ਵਿੱਚ ਨੱਠ ਕੇ ਚਲਿਆ ਗਿਆ ਵੀ ਮੈਂ ਕੌਡੀ ਲੈ ਆਵਾਂ ਉਸ ਤੋਂ ਜਾ ਕੇ ਹਿਸਾਬ ਕਰਕੇ, ਤੇ ਗੋਦੜੀ ਉੱਥੇ ਰੱਖ ਕੇ ਭੁੱਲ ਗਿਆ। ਜਦ ਗੋਦੜੀ ਰੱਖੀ ਉਹਨਾਂ ਨੇ ਉਸੇ ਵੇਲੇ ਟੋਹ ਕੇ ਵਿੱਚੋਂ ਹੀਰਾ ਕੱਢ ਲਿਆ ਤੇ ਉਹਦਾ ਵਡਾਂਤਰ ਹੋਏ ਉਸੇ ਵੇਲੇ। ਇਹ ਜਦ ਆ ਕੇ ਦੇਖਦਾ ਵੀ ਕਿੱਧਰ ਚਲੇ ਗਏ, ਗੋਦੜੀ ਨੂੰ ਹੱਥ ਲਾਇਆ ਉਹਦੇ ਵਿੱਚ ਹੀਰਾ ਨਾ, ਹੁਣ ਫਿਰ ਪਛਤਾਉਣ ਲੱਗ ਗਿਆ। ਕਹਿੰਦਾ ਮਨਾ ਇੱਕ ਕੌਡੀ ਦੇ ਪਿੱਛੇ ਹੀਰਾ ਗਵਾ ਦਿੱਤਾ, ਸਾਰੇ ਲੋਕ ਮੂਰਖ ਕਹਿਣਗੇ ਵੀ ਕੌਡੀ ਰਹਿ ਗਈ ਸੀ, ਰਹਿ ਜਾਣ ਦਿੰਦਾ। ਇਸੇ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਤੁਸੀਂ ਵੀ ਨਾ ਜਨਮ ਪਦਾਰਥ ਦੁਬਦਾ ਖੋਏ ਖੋਇਆ ਕੌਡੀ ਬਦਲਾ ਜਾਏ, ਕੌਡੀ ਦੇ ਬਦਲੇ ਸਾਡਾ ਜਨਮ ਜਾ ਰਿਹਾ। ਜਿਹੜਾ ਦੁਬਦਾ ਦਾ ਹੈ ਨਾ ਕੰਮ, ਜਿੰਨਾ ਕੁਛ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੈ ਸਾਰੇ ਹੀ ਕੰਮ ਦੁਬਦਾ ਦਿੰਦੇ ਨੇ। ਇਹਦੇ ਚ ਪੈ ਕੇ ਅਸੀਂ ਆਪਣਾ ਸਮਾਂ ਬਰਬਾਦ ਕਰ ਲਿਆ, ਭਜਨ ਦਾ, ਬੰਦਗੀ ਦਾ, ਸੇਵਾ ਦਾ ਨਹੀਂ ਕਰ ਸਕੇ, ਤੇ ਅਖੀਰ ਉਹ ਦਿਨ ਆ ਗਿਆ ਜਿਸ ਦਿਨ ਸਾਨੂੰ ਸੰਸਾਰ ਤੋਂ ਜਾਣਾ ਪੈਣਾ। ਫੇਰ ਕੀਤਾ ਨਾ ਕੀਤਾ ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਕਹਿੰਦੇ ਆਏ ਪ੍ਰੇਮੀਓ ਤੁਸੀਂ ਸਮਾਂ ਬਰਬਾਦ ਕਰਦੇ ਨੇ, ਪਰ ਜੇ ਗੁਰੂ ਦੀ ਕਿਰਪਾ ਹੋ ਜਾਵੇ ਨਾ, ਸੰਤ ਦੀ ਕਿਰਪਾ ਹੋ ਜਾਵੇ, ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਪਿਆਰ ਪੈ ਜਾਇਆ ਕਰਦਾ। ਸੰਤ ਦੀ ਕਿਰਪਾ ਬਿਨਾਂ ਪਿਆਰ ਨਹੀਂ ਪੈਂਦਾ, ਗੁਰੂ ਦੀ ਕਿਰਪਾ ਬਿਨਾਂ ਆਪਣੇ ਆਪ ਨਹੀਂ। ਆਪਣਾ ਲਾਇਆ ਪਿਰਮ ਨਾ ਲੱਗੇ ਜੇ ਰੋਚਿਆ ਸਭ ਕੋਈ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈਂਦੇ। ਪਿਆਰ ਆਪੇ ਨਹੀਂ ਲੱਗਿਆ ਕਰਦਾ, ਖਸਮ ਦਾ ਪਿਆਲਾ ਜੇ ਕਿਸੇ ਨੂੰ ਲਾ ਦੇਵੇ ਲੱਗ ਜਾਂਦਾ, ਨਾ ਲੱਗੇ ਨਾ ਲਾਵੇ ਨਹੀਂ ਲੱਗਦਾ। ਮਹਾਰਾਜ ਕਹਿੰਦੇ ਜੇ ਕਿਰਪਾ ਕਰਦੇ ਨਾ ਤਾਂ ਗੁਰਮੁਖ ਨਾਲ ਪਿਆਰ ਲੱਗ ਜਾਂਦਾ, ਸਾਧੂ ਨਾਲ ਪਿਆਰ ਪੈ ਜਾਂਦਾ। ਤੇ ਉਹਦੇ ਨਾਲ ਪਿਆਰ ਨਾਲ ਕੀ ਹੁੰਦਾ, ਉੱਥੋਂ ਨਾ ਤਾਂ ਨਿੰਦਿਆ ਆਉਣੀ ਹੈ, ਨਾ ਕੋਈ ਈਰਖਾ ਦੀਆਂ ਗੱਲਾਂ ਆਉਣੀਆਂ, ਨਾ ਉੱਥੇ ਮਾੜੀਆਂ ਗੱਲਾਂ ਆਉਣੀਆਂ, ਉੱਥੇ ਆਉਣੀਆਂ ਪਰਮੇਸ਼ਰ ਦੇ ਪਿਆਰ ਦੀਆਂ ਗੱਲਾਂ, ਪਿਆਰ ਦੇ ਬਚਨ ਹੋਣੇ ਨੇ। ਉਹ ਪਿਆਰ ਅੰਦਰ ਪੈਦਾ ਹੋ ਜਾਣਾ, ਅੰਤਰ ਭਗਤ ਹਰ ਹਰ ਉਰਤਾ, ਉਹ ਫਿਰ ਅੰਦਰ ਉਹਦੇ ਭਗਤੀ ਡਿਵੋਸ਼ਨ ਪਿਆਰ ਪੈਦਾ ਹੋ ਜਾਂਦਾ, ਤੇ ਉਹਦੇ ਨਾਲ ਫਿਰ ਵਾਹਿਗੁਰੂ ਦਾ ਨਾਮ ਹਿਰਦੇ ਚ ਧਾਰਨ ਕਰ ਲੈਂਦਾ। ਤੇ ਉਹ ਜਿਹੜਾ ਨਾਮ ਧਾਰਨ ਕਰਦਾ ਸ਼ਬਦ, ਉਹ ਫਿਰ ਕਿਸ਼ਤੀ ਬਣ ਜਾਂਦਾ। ਭਵਜਲ ਸ਼ਬਦ ਲੰਘਾਵਣ ਹਾਰ, ਇਹ ਭਵਜਲ ਨੂੰ ਚੱਲਾਂ ਦਿੰਦੇ ਨੂੰ ਕਹਿੰਦੇ ਕਿੱਡਾ ਕਿੱਡੀ ਛਲ ਹੈ, ਕਹਿੰਦੇ ਹਾਥ ਨਹੀਂ ਹੈ ਉਹ ਛਲ ਦੀ, ਬਹੁਤ ਉੱਚੀ ਛਲ ਹੈ ਉਹ ਸ਼ਬਦ ਦੀ। ਦਾ ਜਿਹੜਾ ਜਹਾਜ਼ ਹੈ ਜਦ ਉਹਦੇ ਵਿੱਚ ਬਹਿ ਜਾਂਦਾ ਉਹ ਸ਼ਬਦ ਇਹਨੂੰ ਲੰਘਾਉਂਦਾ, ਭਵਜਲ ਸ਼ਬਦ ਲੰਘਾਵਣ ਹਾਰ, ਫਿਰ ਕੀ ਹੁੰਦਾ, ਦਰ ਸੱਚਾ ਦਿਸਾ ਸਚਿਆਰ, ਸੱਚੇ ਦਰ ਚ ਚਲਿਆ ਜਾਂਦਾ ਤੇ ਸਚਿਆਰ ਦਾ ਇਹਨਾਂ ਅੱਖਾਂ ਨਾਲ ਦਰਸ਼ਨ ਹੋਣ ਲੱਗ ਜਾਂਦਾ। ਜੇ ਬਾਕੀ ਹੋਰ ਕਰਮ ਕਰੀ ਜਾਵੇ, ਨੇਕੀਆਂ ਕਰੀ ਜਾਵੇ, ਦਾਨ ਕਰੀ ਜਾਵੇ, ਪੁੰਨ ਕਰੀ ਜਾਵੇ, ਦੂਜਿਆਂ ਦੀ ਮਦਦ ਕਰੀ ਜਾਵੇ, ਸਾਰੇ ਨੇਕ ਕੰਮ ਕਰ ਲਵੇ, ਇੱਕ ਗੁਰੂ ਨਾ ਜੇ ਨਾ ਮਿਲੇ, ਕਹਿੰਦੇ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ, ਬਿਨ ਗੁਰ ਭਰਮ ਭੂਲੇ ਬਹੁ ਮਾਇਆ। ਜਿੰਨਾ ਚਿਰ ਗੁਰੂ ਨਹੀਂ ਮਿਲਦਾ, ਪੰਜ ਭਰਮ ਟੁੱਟਦੇ ਹੀ ਨਹੀਂ ਹੈ, ਜ਼ੋਰ ਲਾ ਲਓ ਜਿੰਨਾ ਲੱਗਦਾ, ਕਿਸੇ ਦੇ ਨਹੀਂ ਟੁੱਟਦੇ। ਜੀਵ ਕਦੇ ਨਹੀਂ ਮੰਨਦਾ ਵੀ ਮੈਂ ਬ੍ਰਹਮ ਦਾ ਰੂਪ ਹਾਂ, ਕਹੇਗਾ ਮੈਂ ਸਰੀਰ ਹਾਂ, ਘਬਰਾਉਂਦਾ, ਤੋਟਾ ਪੈਂਦਾ। ਜਦ ਇਹਨੂੰ ਕਹੋ ਤੂੰ ਆਤਮਾ, ਕਹਿੰਦਾ ਮੈਂ ਆਤਮਾ, ਮੇਰਾ ਪੁੱਤ ਮੇਰੇ ਕਿੱਧਰ ਗਿਆ, ਮੇਰੀ ਇਸਤਰੀ ਕਿੱਧਰ ਗਈ, ਮੇਰਾ ਪਿਓ ਕਿੱਥੇ ਗਿਆ, ਮੇਰਾ ਮਾਂ ਕਿੱਥੇ ਗਈ, ਮੈਂ ਤਾਂ ਸਰੀਰ ਹਾਂ ਤਾਂ ਮੇਰਾ ਉਹਨਾਂ ਨਾਲ ਸੰਬੰਧ ਹੈ। ਜੇ ਮੈਂ ਆਤਮਾ ਬਣ ਗਿਆ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਮੈਂ ਆਤਮਾ, ਉਹ ਤਾਂ ਮੇਰੇ ਸਰੀਰ ਨੂੰ ਰੋਈ ਜਾਣਗੇ, ਕਿਉਂਕਿ ਭਰਮ ਨਹੀਂ ਜਾਂਦਾ ਅੰਦਰੋਂ। ਬਿਨ ਗੁਰ ਭਰਮ ਭੁੱਲੇ ਬਹੁ ਮਾਇਆ, ਹਉਮੈ ਮਮਤਾ ਬਹੁ ਮੋਹ ਵਧਾਇਆ, ਮੋਹ ਦਾ ਇੰਨਾ ਵੱਧ ਜਾਂਦਾ ਨਾ, ਹਟਦਾ ਨਹੀਂ ਆਖਰੀ ਦਮ ਤੇ। ਇੱਕ ਫਰਜ਼ ਹੁੰਦਾ, ਇੱਕ ਮੋਹ ਹੁੰਦਾ, ਦੋਹਾਂ ਦਾ ਫਰਕ ਹੈ। ਮੋਹ ਹੁੰਦਾ ਉਹਦੇ ਚ ਲੀਨ ਹੋ ਜਾਣਾ, ਫਰਜ਼ ਹੁੰਦਾ ਮੈਂ ਬੱਚੇ ਨੇ, ਮੇਰੇ ਉੱਤੇ ਸਮਾਜ ਦਾ ਕਰਜ਼ਾ, ਕਰਜ਼ੇ ਨੇ ਆਦਮੀ ਦੇ ਉੱਤੇ, ਇੱਕ ਸਮਾਜ ਦਾ ਕਰਜ਼ਾ, ਇੱਕ ਬੱਚਿਆਂ ਦਾ ਕਰਜ਼ਾ, ਇੱਕ ਰਿਸ਼ਤੇਦਾਰਾਂ ਦਾ ਕਰਜ਼ਾ, ਇੱਕ ਜਿਹੜੇ ਚਲੇ ਗਏ ਸਾਡੇ ਮਾਂ ਬਾਪ ਉਹਨਾਂ ਦਾ ਕਰਜ਼ਾ, ਇਹ ਚਾਰ ਕਰਜ਼ੇ ਇਹਨੂੰ ਲਾਉਣੇ ਪੈਂਦੇ ਨੇ, ਜੇ ਨਾ ਲਾਏ ਗੁਨਾਹਗਾਰ ਬਣ ਜਾਂਦਾ। ਉਹਦੇ ਚ ਹੁੰਦਾ ਓਬਲੀਗੇਸ਼ਨ, ਅੰਗਰੇਜ਼ੀ ਦਾ ਅੱਖਰ ਹੈ, ਫਰਜ਼ ਕਹਿੰਦੇ ਨੇ ਉਹਨੂੰ। ਫਰਜ਼ ਸਮਝ ਕੇ, ਧਰਮ ਸਮਝ ਕੇ ਬੱਚਿਆਂ ਦੀ ਪਾਲਣਾ ਕਰਨੀ, ਵੀ ਮੇਰੇ ਕੋਲ ਨੇ, ਮੈਂ ਇਹਨਾਂ ਨੂੰ ਚੰਗੇ ਸ਼ਹਿਰੀ ਬਣਾਵਾਂ, ਮਾੜੇ ਨਾ ਇਹ ਬਣ ਜਾਣ, ਚੋਰ ਚਕਾਰ ਨਾ ਬਣ ਜਾਣ। ਉਹ ਇਸ ਤਰ੍ਹਾਂ ਪਾਲਦਾ ਜਿਵੇਂ ਦਾਈ ਦੂਸਰੇ ਦੇ ਬੱਚੇ ਨੂੰ ਪਾਲਦੀ ਹੈ, ਐ ਮੋਹ ਤੋਂ ਰਹਿਤ ਹੋ ਕੇ ਆਪਣਾ ਕੰਮ ਕਰਦਾ, ਸਾਰਾ ਕਰਦਾ ਉਵੇਂ ਜਿਵੇਂ ਹੈ, ਲੇਕਿਨ ਫਸਦਾ ਨਹੀਂ ਹੈ ਤੇ ਮੋਹ ਵਿੱਚ ਨਹੀਂ ਪੈਂਦਾ। ਜਿਹੜਾ ਮੋਹ ਚ ਪੈ ਜਾਂਦਾ ਹੈ, ਕਈ ਵਾਰੀ ਮੈਂ ਬੇਨਤੀ ਕਰੀ ਹੈ ਕਿ ਇੱਕ ਵਾਰੀ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਇੱਕ ਖੂਹ ਦੇ ਉੱਤੇ ਬੈਠੇ ਨੇ, ਪ੍ਰਸ਼ਾਦ ਪਾਣੀ ਛਕਾਇਆ ਉਹਨਾਂ ਨੇ ਤੇ ਹਲਟ ਚੱਲ ਰਿਹਾ, ਸਾਰਾ ਹੀ ਪਰਿਵਾਰ ਲੱਗਿਆ ਹੋਇਆ। ਉਹਨਾਂ ਦਿਨਾਂ ਚ ਜਿਹੜੇ ਹਲਟ ਹੁੰਦੇ, ਜਾਂ ਤਾਂ ਚਰਸ ਹੁੰਦੇ ਤਾਂ ਜਾਂ ਮਿੱਟੀ ਦੀਆਂ ਟਿੰਡਾਂ ਬਣਾ ਕੇ, ਬੈੜ ਲੱਕੜੀ ਦੇ ਬਣਾ ਕੇ ਚਲਾਉਂਦੇ ਹੁੰਦੇ, ਉਹ ਘੂੰ ਘੂੰ ਕਰੀ ਜਾਂਦਾ ਸੀ। ਪ੍ਰਸ਼ਾਦਾ ਛਕਣ ਤੋਂ ਬਾਅਦ ਮਹਾਰਾਜ ਨੇ ਬਜ਼ੁਰਗ ਨੂੰ ਕਿਹਾ, ਕਹਿੰਦੇ ਬਜ਼ੁਰਗਾ ਤੇਰੀ ਮੁਕਤੀ ਕਰ ਦਈਏ, ਔਖਾ ਹੋ ਗਿਆ ਮੁਕਤੀ ਸਮਝ ਨਾ ਸਕਿਆ ਵੀ ਕੀ ਹੁੰਦੀ ਹੈ। ਕਹਿਣ ਲੱਗਿਆ ਮਹਾਰਾਜ ਇੱਕ ਤਾਂ ਮੈਂ ਪ੍ਰਸ਼ਾਦਾ ਛਕਾਇਆ, ਇੱਕ ਮੇਰੀ ਤੁਸੀਂ ਮੁਕਤੀ ਕਰਨ ਲੱਗੇ, ਮੇਰੇ ਬੱਚੇ ਕੀ ਕਰਨਗੇ? ਮਹਾਰਾਜ ਕਹਿੰਦੇ ਸਮਝਦਾ ਨਹੀਂ। ਫੇਰ ਸਹੀ, ਫੇਰ ਜਦ ਦੂਰੀ ਵਾਰੀ ਆਏ ਕੀ ਦੇਖਦੇ ਆ, ਬੈਲ ਬਣਿਆ ਹੋਇਆ ਨੱਠ ਨੱਠ ਕੇ ਹਲਾਈ ਵਗੜਦਾ ਉੱਪਰ ਦੀ, ਅੰਦਰ ਲੈ ਇਹਨੂੰ ਦੱਬ ਲੈਂਦਾ। ਕਹਿੰਦੇ ਲੈ ਬਈ ਬਜ਼ੁਰਗ ਮੋਹ ਦਾ ਬੰਨਿਆ ਹੋਇਆ ਫੇਰ ਆ ਗਿਆ। ਫੇਰ ਉਹਨੂੰ ਕਿਹਾ, ਕਹਿੰਦੇ ਤੇ ਹੁਣ ਤਾਂ ਤੂੰ ਬੈਲ ਬਣ ਗਿਆ, ਹੁਣ ਤੇਰੀ ਮੁਕਤੀ ਕਰਦੀ ਹੈ। ਕਹਿੰਦਾ ਜੇ ਮੈਂ ਮਰ ਗਿਆ ਕਿੰਨੇ ਹਜ਼ਾਰ ਦਾ ਬੈਲ ਆਉਂਦਾ, ਇਹ ਗਰੀਬ ਹੋ ਜਾਣਗੇ। ਕਹਿੰਦੇ ਅਜੇ ਵੀ ਨਹੀਂ ਸਮਝਿਆ। ਤੀਸਰੀ ਵਾਰੀ ਆਏ ਕੁੱਤਾ ਬਣਿਆ ਆਇਆ। ਕਹਿੰਦੇ ਬੈਲ ਬਈ ਕਿੱਧਰ ਗਿਆ? ਕਹਿੰਦੇ ਉਹ ਤਾਂ ਮਰ ਗਿਆ ਜੀ, ਕਾਫੀ ਦੇਰ ਹੋ ਗਈ। ਮਹਾਰਾਜ ਨੇ ਦੇਖਿਆ ਕੁੱਤਾ ਬਣਿਆ ਹੋਇਆ। ਕਹਿੰਦੇ ਕਿਉਂ ਬਈ? ਹੁਣ ਤਾਂ ਕੂਕਰ ਬਣ ਗਿਆ, ਤੇਰਾ ਉਧਾਰ ਹੈ ਸਾਡੇ ਸਿਰ। ਕਹਿੰਦਾ ਮਹਾਰਾਜ ਇਹ ਬੇਪਰਵਾਹ ਹੋ ਕੇ ਸ਼ਰਾਬ ਪੀ ਕੇ ਜਿੰਦੀਆਂ ਜੀਆਂ ਲਾ ਕੇ ਪੈ ਜਾਂਦੇ ਨੇ, ਕੋਠੇ ਤੇ ਜਾ ਕੇ ਪੂਰਾ ਚੱਲਦਾ, ਨੀਂਦ ਬਹੁਤੀ ਆਈ ਹੁੰਦੀ ਹੈ, ਚੋਰ ਆਉਂਦੇ ਨੇ ਘਰ ਭੰਨਣ। ਕਹਿੰਦਾ ਮੈਂ ਭੌਂਕ ਭੌਂਕ ਕੇ ਸਾਰੀ ਰਾਤ ਭੌਂਕਦਾ ਰਹਿਣਾ, ਆਹ ਦੇਖੋ ਮੇਰੀ ਪਿੱਠ ਤੇ ਕਿਵੇਂ ਡੰਡੇ ਲੱਗੇ ਹੋਏ ਨੇ, ਜੇ ਮੇਰੀ ਮੁਕਤੀ ਕਰਦੀ ਹੈ ਤਾਂ ਜਮਾਂ ਹੀ ਖਤਮ ਹੋ ਜਾਣਗੇ। ਅਗਲਾ ਜਨਮ ਸੱਪ ਦਾ ਬਣ ਗਿਆ, ਉਹ ਸੱਪ ਬਣ ਕੇ ਰਹਿਣਾ ਸ਼ੁਰੂ ਕਰਦਾ ਪਾਥੀਆਂ ਚੰਦਰੇ। ਉਹ ਚਲੇ ਗਏ ਬਾਹਰ, ਮਾਈ ਚਲੀ ਗਈ ਨਾਲ ਦੇ ਘਰ ਚ ਬੀਬੀ, ਤੇ ਬੱਚਾ ਭੰਗੂੜੇ ਤੇ ਪਿਆ ਸੀ, ਉਹਨੂੰ ਆ ਗਈ ਜਾਗ। ਉਹ ਜਾ ਕੇ ਰੋਣ ਲੱਗ ਗਿਆ, ਇਹਨੇ ਸੁਣ ਲਿਆ ਤੇ ਅੰਦਰੋਂ ਪਾਥੀਆਂ ਚੋਂ ਨਿਕਲ ਗਿਆ, ਆ ਕੇ ਲਿਆ ਕੇ ਮੰਜੀ ਤੇ ਚੜ ਕੇ ਬੱਚੇ ਨਾਲ ਖੇਲਣ ਲੱਗ ਗਿਆ। ਇਹਨੇ ਨੂੰ ਬੜਾ ਮੁੰਡਾ ਆ ਗਿਆ ਤੇ ਉਹਨੇ ਦੇਖਿਆ ਵੀ ਲੈ ਵੀ ਸੱਪ ਪੈ ਫਿਰਦਾ, ਡੰਡਾ ਚੱਕਿਆ ਉਹਨੂੰ ਦੇਖ ਕੇ ਲੁਕਣ ਲੱਗਿਆ, ਉਹਨੇ ਮਾਰਤਾ। ਅਗਲੀ ਵਾਰੀ ਆਏ ਮਹਾਰਾਜ ਤਾਂ ਦੇਖੇ ਵੀ ਇਹ ਤਾਂ ਬਣਿਆ ਹੋਇਆ ਕੀੜਾ ਨਾਲੀ ਦਾ। ਕਹਿੰਦੇ ਹੁਣ ਕੱਢ ਲਿਆ ਇਹਨੂੰ, ਹੁਣ ਆਪਾਂ ਬਹੁਤਾ ਚਿਰ ਨਹੀਂ ਹੋਰ ਦੇਖਣਾ, ਇੰਨੀਆਂ ਹੀ ਸਬਕ ਦੁਨੀਆਂ ਨੂੰ ਬਹੁਤ ਹੈ। ਉਸ ਵੇਲੇ ਮਹਾਰਾਜ ਨੇ ਕਿਰਪਾ ਕਰੀ, ਕਹਿੰਦੇ ਹੁਣ ਦੱਸ। ਕਹਿੰਦਾ ਹੁਣ ਤਾਂ ਮਹਾਰਾਜ ਇਹ ਬੱਚੇ ਅੱਧਾ ਖਾਂਦੇ ਨੇ ਅੱਧਾ ਸਿੱਟਦੇ ਨੇ, ਨਾਲੀ ਚ ਮੈਂ ਇਹਨਾਂ ਦਾ ਜੂਠਾ ਅੰਨ ਚੁੱਕੀ ਜਾਂਦਾ ਤੇ ਇਹ ਨਾਲੀ ਦੇ ਕੰਢੇ ਦੇ ਉੱਤੇ ਸਿਰ ਰੱਖ ਕੇ ਮੈਂ ਇਹਨਾਂ ਨੂੰ ਖੇਲਦਿਆਂ ਨੂੰ ਦੇਖੀ ਜਾਂਦਾ, ਪੋਤਲਿਆਂ ਪੜੋਤਲਿਆਂ ਨੂੰ। ਕਹਿੰਦੇ ਦੇਖੋ ਅਜੇ ਵੀ ਮੋਹ ਨਹੀਂ ਇਹਦਾ ਟੁੱਟਦਾ, ਅਜੇ ਵੀ ਮੋਹ ਦੇ ਵਿੱਚ ਫਸਿਆ ਹੋਇਆ। ਉਸ ਵੇਲੇ ਮਹਾਰਾਜ ਨੇ ਕਿਰਪਾ ਕਰੀ, ਕਹਿੰਦੇ ਮਦਾਨਿਆ ਵਾਹਿਗੁਰੂ ਕਹਿ ਕੇ ਇਹਦੇ ਜਲ ਸਿੱਟਦੇ, ਜਲ ਸਿੱਟਦੀ ਸਾਰ ਸਫੈਦ ਜਿਹਾ ਬਣ ਕੇ ਖੜਾ ਹੋ ਗਿਆ। ਮਹਾਰਾਜ ਕਹਿੰਦੇ ਹੁਣ ਦੱਸ, ਆਹ ਠੀਕ ਹੈ ਕਿ ਉਹ ਠੀਕ ਹੈ? ਕਹਿੰਦਾ ਮਹਾਰਾਜ ਮੈਂ ਤਾਂ ਸੁੱਤਾ ਪਿਆ ਸੀ, ਮੈਨੂੰ ਤਾਂ ਪਤਾ ਨਹੀਂ। ਕਹਿੰਦੇ ਤੈਨੂੰ ਮੋਹ ਦੀ ਨੀਂਦ ਆਈ ਹੋਈ ਸੀ, ਤੂੰ ਹੀ ਨਹੀਂ ਸੁੱਤਾ, ਸਾਰਾ ਸੰਸਾਰ ਮੋਹ ਚ ਸੁੱਤਾ ਪਿਆ, ਆਪਣਾ ਜਨਮ ਬਰਬਾਦ ਕਰ ਰਿਹਾ। ਤੋ ਮਹਾਰਾਜ ਕਹਿੰਦੇ ਹਉ ਮੈਂ ਮਮਤਾ ਬਹੁ ਮੋਹ ਵਧਾਇਆ, ਹੋਇਆ ਕੀ? ਕਹਿੰਦੇ ਦੂਜੇ ਭਾਏ ਮਨਮੁਖ ਦੁੱਖ ਪਾਇਆ, ਦੁੱਖ ਪਾਉਂਦਾ ਰਿਹਾ। ਆਪੇ ਕਰਤਾ ਅਗਮ ਅਥਾ, ਗੁਰ ਸ਼ਬਦੀ ਜਪੀਐ ਸੱਚ ਲਹਾ, ਹਾਜ਼ਰ ਹਜੂਰ ਹਰ ਬੇਪਰਵਾਹ, ਗੁਰਮੁਖ ਨਾਮ ਸਮਾਹਾ। ਮਹਾਰਾਜ ਕਹਿੰਦੇ ਦੇਖੋ ਵਾਹਿਗੁਰੂ ਹਾਜ਼ਰ ਹਜੂਰ ਸਭ ਦੇ ਨਾਲ ਹੈ, ਲੇਕਿਨ ਬੰਦਾ ਡਰ ਰਿਹਾ, ਉਹਨੂੰ ਹਾਜ਼ਰ ਨਹੀਂ ਸਮਝਦਾ, ਹੋਰ ਜਿਹੜੀਆਂ ਹਾਜ਼ਰ ਨਹੀਂ ਚੀਜ਼ਾਂ ਉਹਨਾਂ ਨੂੰ ਹਾਜ਼ਰ ਸਮਝ ਰਿਹਾ। ਸੋ ਪਿਆਰਿਓ ਉਹਦੇ ਨਾਮ ਨਾਲ ਲੱਗੋ, ਪਰਮੇਸ਼ਰ ਦਾ ਭਜਨ ਕਰੋ। ਬਚਨ ਹੋ ਕੇ ਹਟੇ ਤਾਂ ਉਸ ਵੇਲੇ ਇੱਕ ਪ੍ਰੇਮੀ ਪ੍ਰਯਾਗ ਰਾਜ ਤੋਂ ਆਇਆ ਹੋਇਆ ਇਲਾਹਾਬਾਦ ਤੋਂ ਸੰਘ ਦੇ ਨਾਲ ਭਾਗ ਜਾ ਕੇ ਉਸਦੇ ਮਨ ਚ ਉਹਦੇ ਵਿਚਾਰ ਆਈ ਬਈ ਮਨਾ ਗੁਰੂ ਸਾਹਿਬ ਜਿਹੜੀ ਗੱਲ ਕਹਿੰਦੇ ਨੇ ਇਹਨੂੰ ਤਾਂ ਵਿਚਾਰਿਆ ਹੈ ਤੇ ਹੁਣ ਇਹੋ ਜਿਹਾ ਤਾਂ ਗੁਰੂ ਨਹੀਂ ਮਿਲਣਾ, ਕਿਉਂ ਨਾ ਮਹਾਰਾਜ ਕੋ ਮੈਂ ਬੇਨਤੀ ਕਰ ਲਵਾਂ ਤੇ ਬੇਨਤੀ ਕਰਕੇ ਆਪਣੇ ਛੁਟਕਾਰੇ ਦਾ ਕੋਈ ਸਾਧਨ ਕਰ ਲਾਂ। ਵੀ ਇਹ ਤਾਂ ਭਵਜਨ ਬਹੁਤ ਭਿਆਨਕ ਹੈ ਤੇ ਇਹਦੇ ਵਿੱਚੋਂ ਤਾਂ ਨਿਕਲਣਾ ਬਹੁਤ ਔਖਾ ਹੈ। ਉਸ ਵੇਲੇ ਗਲ ਚ ਪੱਲਾ ਪਾ ਕੇ ਮਹਾਰਾਜ ਦੇ ਸਨਮੁਖ ਆ ਗਿਆ। ਲਿਖਦੇ ਨੇ ਕਿ ਸਨਮੁਖ ਸਿੱਖ ਨਾਮ ਇੱਕ ਭਾਨਾ, ਬਹੁਤ ਚੰਗਾ ਕਰੈਕਟਰ ਦਾ ਸਿੱਖ ਜਿਹਦਾ ਨਾਮ ਭਾਨਾ ਸੀ। ਤੀਰਥ ਰਾਜ ਪ੍ਰਯਾਗ ਸਥਾਨਾ, ਤੇ ਪ੍ਰਯਾਗ ਦੇ ਰਹਿਣ ਵਾਲਾ ਸੀ। ਉਸ ਵੇਲੇ ਉਸਨੇ ਬੇਨਤੀ ਕੀਤੀ ਕਿ ਨਿਜ ਉਪਦੇਸ਼ ਵਧਾਵੋ ਮੋਹੀ। ਹੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੀ, ਤੁਸੀਂ ਜਿਹੜਾ ਆਪਣਾ ਉਪਦੇਸ਼ ਹੈ ਉਹ ਮੈਨੂੰ ਬਤਾਓ, ਦੱਸੋ। ਮੈਂ ਗੱਲਾਂ ਤਾਂ ਦੁਨੀਆਂ ਤੋਂ ਬਹੁਤ ਸੁਣੀਆਂ ਨੇ, ਪਰ ਆਪ ਦੇ ਮੁੱਖ ਤੋਂ ਮੈਂ ਉਪਦੇਸ਼ ਨਹੀਂ ਲਿਆ। ਐਸਾ ਉਪਦੇਸ਼ ਮੈਨੂੰ ਦਿਓ ਜਿਸ ਦੇ ਜਨਮ ਮਰਨ ਨਹੀਂ ਹੋਈ, ਜਿਹਦੇ ਕਰਕੇ ਮੇਰਾ ਜਨਮ ਮਰਨ ਖਤਮ ਹੋ ਜਾਵੇ। ਐਮ ਪਲ ਮਾਂ ਫੜ ਕੇ ਕੱਢ ਲੈ ਸਤਿਗੁਰ ਮੇਰਿਆ, ਪਰ ਜਲੇ ਅੰਦਰ ਜਾਵਾਂ ਗੁਸਰਾ, ਫੜ ਕੇ ਕੱਢ ਲੈ ਸਤਿਗੁਰ ਮੇਰਿਆ, ਪਰ ਜਲੇ ਅੰਦਰ ਜਾਵਾਂ ਗੁਸਰਾ। ਸਵਾਏ ਜੀਉ ਮੋਹ ਚਿਕੜ ਫਾਤੇ ਨਿਗਰਤ ਹਮ ਜਾਤੇ, ਹਰ ਬਾਂ ਪ੍ਰਭੂ ਪਗਰਾਏ ਜੀਉ। ਕਿਰਪਾ ਕਰ ਆਪਣੀ ਬਾਂਹ ਫੜਾ ਦੇ ਤੇ ਮੇਰੀ ਬਾਂਹ ਫੜ ਲੈ ਤੇ ਮੈਨੂੰ ਕੱਢ ਦੇ ਇਸ ਭਵਜਲ ਚੋਂ। ਮੈਂ ਆਪਦੇ ਬਚਨ ਸੁਣੇ ਨੇ, ਹੈਰਾਨ ਹੋਇਆ ਕਿ ਮੈਂ ਸੱਪ ਵੀ ਬਣਦਾ ਰਿਹਾ, ਮੈਂ ਕੀੜਾ ਵੀ ਬਣਦਾ ਰਿਹਾ, ਮੈਂ ਮੱਝਾਂ ਵੀ ਗਾਈਆਂ ਵੀ, ਮੈਂ ਬਲਦ ਵੀ ਝੋਟੇ ਵੀ ਬਣਦਾ ਰਿਹਾ। ਮੈਂ ਪੰਛੀ ਵੀ ਬਣਦਾ ਰਿਹਾ। ਮਹਾਰਾਜ ਕਹਿੰਦੇ ਕੇਤੇ ਰੁੱਖ ਬਿਰਖਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਕਹਿੰਦੇ ਭਾਨਿਆ, ਅੱਜ ਤੋਂ ਪਹਿਲਾਂ ਤੂੰ 24 ਲੱਖ ਵਾਰੀ ਤਾਂ ਦਰਖਤ ਬਣਿਆ, 7.5 ਲੱਖ ਵਾਰੀ ਤੂੰ ਪੇਟ ਭਾਰ ਤੁਰਦਾ ਰਿਹਾ, ਲੱਤਾਂ ਨਹੀਂ ਸੀ ਰੱਬ ਨੇ ਦਿੱਤੀਆਂ, ਸੱਪ ਮੰਗਣ ਤੁਰਦਾ ਰਿਹਾ, 7.5 ਲੱਖ ਵਾਰੀ ਤੂੰ ਜਨਮ ਧਾਰ ਧਾਰ ਕੇ ਫੰਗ ਲਾ ਲਾ ਕੇ ਬੇਅੰਤ ਕਿਸਮ ਦੇ ਰੂਪ ਧਾਰੇ ਪੰਛੀਆਂ ਦੇ ਉੱਡਦਾ ਰਿਹਾ, 4 ਲੱਖ ਕਿਸਮ ਦੇ ਤੂੰ ਪੈਰਾਂ ਵਾਲੇ ਜੀਵ ਬਣ ਕੇ, ਕਿਤੇ 1000 ਪੈਰ ਵੀ ਹੈ, ਕਿਤੇ 2 ਵੀ ਨੇ, ਕਿਤੇ 1 ਵੀ ਹੈ, ਕਿਤੇ ਚੌਪਾਇਆ ਬਣ ਕੇ 4 ਵੀ ਹੈ, ਤੇ ਬਾਕੀ ਜਿਹੜਾ ਤੂੰ ਹੈ ਪਾਣੀ ਚ ਡੁਬਕੀਆਂ ਖਾਂਦਾ ਰਿਹਾ ਸਮੁੰਦਰ ਦੇ ਅੰਦਰ। ਇਹ ਸਭ ਲੰਘਣ ਤੋਂ ਬਾਅਦ ਤੈਨੂੰ ਮਾਨੁਖ ਜਨਮ ਮਿਲਿਆ, ਬਹੁਤ ਤੇਰੇ ਤੇ ਕਿਰਪਾ, ਵਾਹਿਗੁਰੂ ਨੇ ਤੈਨੂੰ ਸੋਝੀ ਦਿੱਤੀ ਪਿਆਰਿਆ, ਇੱਕ ਖੜਾ ਹੋਇਆ ਜਿਹਨੇ ਇਹ ਗੱਲ ਪੁੱਛੀ ਹੈ। ਚੰਗਾ ਤੂੰ ਹੁਣ ਐਂ ਕਰਿਆ ਕਰ, 2 ਗੱਲਾਂ ਸਾਡੀਆਂ ਪੱਲੇ ਬੰਨ ਲੈ, ਹੁਣ ਇਹ ਬਚਨ ਨਾ ਸਾਡੇ ਭੁੱਲੀ। ਪਹਿਲੀ ਤਾਂ ਗੱਲ ਇਹ ਹੈ ਕਿ ਸਾਰੀਆਂ ਨੇਕੀਆਂ ਧਾਰਨ ਕਰ, ਝੂਠ ਨਹੀਂ ਬੋਲਣਾ, ਛਲ ਨਹੀਂ ਕਰਨਾ, ਕਪਟ ਨਹੀਂ ਕਰਨਾ, ਹਿੰਸਾ ਨਹੀਂ ਕਰਨੀ, ਕਾਮ ਵਿੱਚ ਨਹੀਂ ਆਉਣਾ, ਕ੍ਰੋਧ ਵਿੱਚ ਨਹੀਂ ਆਉਣਾ, ਲੋਭ ਨਹੀਂ ਧਾਰਨਾ, ਮੋਹ ਨਹੀਂ ਧਾਰਨਾ, ਇਹ ਸਾਰੇ ਗੁਣਾਂ ਦੇ ਵਿੱਚ ਤੂੰ ਆਪ ਮਾਨ ਨਹੀਂ ਤੈਅ ਕਰਨਾ, ਦਇਆ ਧਾਰਨ ਕਰਨੀ ਹੈ, ਖਿਮਾ ਧਾਰਨ ਕਰਨੀ ਹੈ, ਸੱਤ ਦਾ ਜੀਵਨ, ਅਹਿੰਸਾ ਦਾ ਜੀਵਨ, ਤ੍ਰਿਸ਼ਨਾ ਰਹਿਤ ਜੀਵਨ, ਸੰਤੋਖ ਧਾਰਨ ਕਰਨਾ, ਤੇ ਪਵਿੱਤਰ ਕਰੈਕਟਰ ਕਰਨਾ, ਸੀਲ ਤੇ ਸੋਚ ਨੂੰ ਤੂੰ ਅਪਣਾ, ਤੇ ਇਹਦੇ ਬਾਅਦ ਮਿੱਠਾ ਬੋਲ ਤੇ ਦਾਨ ਕਰ। ਸੋ ਬਾਕੀ ਆਪਣੇ ਨਿਰਵਾਹ ਵਾਸਤੇ ਇਹ ਤਾਂ ਤੈਨੂੰ ਦੱਸੇ ਨੇ, ਤੇਰੇ ਮਨ ਦੇ ਸੁਭਾਅ ਵੀ ਐ ਰਹੀ, ਤੂੰ ਐ ਜ਼ਰੂਰ ਧਾਰਨ ਕਰਨੀ ਹੈ। ਪਲੇਟਫਾਰਮ ਇਹੀ ਹੈ, ਬੁਨਿਆਦ ਤਾਂ ਘਰ ਬਣਾਉਣਾ ਹੋਵੇ ਪਹਿਲਾਂ ਨਿਉ ਰੱਖਣੀ ਪੈਂਦੀ ਹੈ, ਜੇ ਨਿਉ ਨਾ ਰੱਖੇ ਤਾਂ ਮਕਾਨ ਬਣਿਆ ਬਣਾਇਆ ਗਿਰ ਜਾਂਦਾ, ਨਿਉ ਮਜ਼ਬੂਤ ਹੋਵੇ ਘਰ ਕਾਫੀ ਦੇਰ ਕੱਟ ਜਾਂਦਾ, ਨਹੀਂ ਉੱਤੇ ਹੀ ਗਿਰ ਪੈਂਦਾ, ਥੱਲੇ ਹੀ ਲੈ ਕੇ ਦੱਬ ਲੈਂਦਾ ਰਹਿਣ ਵਾਲੇ ਨੂੰ। ਕਹਿੰਦੇ ਇਸ ਤਰ੍ਹਾਂ ਦੇ ਨਾਲ ਪਹਿਲਾਂ ਬੁਨਿਆਦ ਬਣਾ, ਗੁਣ ਪੈਦਾ ਕਰਕੇ, ਇਹਨਾਂ ਨੂੰ ਸਮਤੇ ਦਮ ਕਹਿੰਦੇ ਨੇ, ਇਹ ਚੀਜ਼ਾਂ ਤੂੰ ਹਿਰਦੇ ਆਪਣੇ ਧਾਰਨ ਕਰ, ਮਨ ਦੇ ਅੰਦਰ, ਬੁੱਧੀ ਦੇ ਅੰਦਰ। ਇਹ ਤੋਂ ਬਾਅਦ ਹੁਣ ਆ ਗਿਆ ਤੇਰਾ ਸਾਧਨ ਪੱਖ, ਉਹ ਇਹ ਹੈ ਕਿ ਜਿਹੜਾ ਤੂੰ ਕਮਾਈ ਕਰਕੇ ਲਿਆਉਣਾ ਨਾ ਆਪਣੇ ਨਿਰਵਾਹ ਵਾਸਤੇ, ਪਰਿਵਾਰ ਦੇ ਨਿਰਵਾਹ ਵਾਸਤੇ, ਉਹ ਕਿਰਤ ਤੂੰ ਧਰਮ ਦੀ ਕਰੀ, ਉਹਦੇ ਚ ਮਿਲਾਵਟ ਨਾ ਲੜਾਈ, ਬੇਈਮਾਨੀ ਨਾ ਹੋਵੇ, ਬੇਈਮਾਨੀ ਦਾ ਅੰਨ ਖਾਧਾ ਤੇਰੀ ਬੁੱਧੀ ਭ੍ਰਿਸ਼ਟ ਕਰ ਦੇਗਾ, ਚਿੱਤ ਨਹੀਂ ਲੱਗੇਗਾ, ਨਾਮ ਬੇਅੰਤ ਜਪੇਗਾ, ਨਾਮ ਖੁੱਲਣਾ ਨਹੀਂ ਹੈ, ਰਹਿ ਜਾਣਾ, ਕਿਉਂਕਿ ਇੱਕ ਲਾਲਚ ਲੱਗਿਆ ਹੋਇਆ, ਬੱਚਿਆਂ ਨੂੰ ਪਾਲਣ ਦਾ, ਕਰਦਾ ਕਿਹਦੇ ਵਾਸਤੇ ਹੈ। ਮਹਾਰਾਜ ਕਹਿੰਦੇ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਤਦਾਰਾ ਭਜਨ ਲਟਾਵੈ, ਲਟਾਉਂਦਾ ਲੜਕਿਆਂ ਤੇ ਲੜਕੀਆਂ ਤੇ, ਮਿੱਤਰ ਤਾਂ ਕਿਸੇ ਨੇ ਨਹੀਂ ਬਣਨਾ, ਮਿੱਤਰ ਤਾਂ ਕਰਮਾਂ ਨੇ ਬਣਨਾ, ਇਹ ਤਾਂ ਇੱਥੇ ਹੀ ਰਹਿ ਜਾਣੇ ਨੇ ਜੇ ਮਿੱਠਾ ਬੋਲਦੇ ਵੀ ਰਹਿਣਗੇ। ਆ ਕਿਸੇ ਬਜ਼ੁਰਗ ਦੀ ਪੈਨਸ਼ਨ ਲੱਗ ਜੇ ਨਾ 1000 ਰੁਪਈਆ, ਉਹਨੂੰ ਬਚਾ ਕੇ ਰੱਖਣਗੇ ਵੀ 1000 ਰੁਪਈਆ ਨਾ ਸਾਡਾ ਜਾਂਦਾ ਰਹੇ, ਜੇ ਕਿਤੇ ਗੁੱਸੇ ਹੋ ਕੇ ਚਲਿਆ ਗਿਆ, 1000 ਤਾਂ ਅਸੀਂ ਉਹ ਖਾਂਦੇ ਹਾਂ, ਇਹ ਤਾਂ ਖਾਂਦਾ ਹੀ ਨਹੀਂ ਕੁਛ ਵੀ। ਉਹ ਕਹਿੰਦੇ ਤੇਰੇ ਮਾਇਆ ਦੇ ਮਿੱਤਰ ਨੇ ਪ੍ਰੇਮੀਆਂ ਸਾਰੇ, ਤੇਰਾ ਮਿੱਤਰ ਕੋਈ ਨੀ, ਕਿਉਂ ਤੂੰ ਗਲ ਵਿੱਚ ਫਾਹੇ ਪਾਉਣਾ, ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪਛੋਤ ਆਈਏ, ਜਿਹੜਾ ਪਛਤਾਵਾ ਤੇਰੇ ਗਲ ਪੈ ਜੇ ਉਹ ਕੰਮ ਤੂੰ ਨਾ ਕਰ, ਤੇਰੀ ਜਿੰਦੜੀ ਨੇ ਲੇਖਾ ਦੇਣਾ, ਫਿਰ ਇਹਨਾਂ ਨੇ ਤੇਰੇ ਕੋਲ ਆਉਣਾ, ਕੁਛ ਕਿਸੇ ਨੇ ਨੀ ਆਉਣਾ, ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਣ ਲਟਾਵੈ, ਦਾਰਾ ਕਹਿੰਦੇ ਨੇ ਇਸਤਰੀ ਨੂੰ, ਸੁੱਤ ਕਹਿੰਦੇ ਨੇ ਪੁੱਤਰ ਨੂੰ, ਇਹਨਾਂ ਕੋਲ ਆ ਕੇ ਲਟਾ ਦਿੰਦਾ, ਪੈਸਾ ਬਹੁਤਾ ਆ ਜਾਂਦਾ, ਫਿਰ ਇਹ ਤੁਰੇ ਹੀ ਰਹਿੰਦੇ ਨੇ। ਆ 17 ਸੈਕਟਰ ਜਾਓ ਗੋਲਡ ਵਾਲਿਆਂ ਦੇ, ਸੋਨੇ ਵਾਲਿਆਂ ਦੇ, ਉੱਥੇ ਬੈਠੇ ਨੇ, ਸੋਨਾ 4500-4700 ਹੁੰਦਾ ਸੀ, ਹੁਣ ਤਾਂ ਸਸਤਾ ਹੋ ਗਿਆ, ਇੰਨਾ ਪੈਸਾ ਕਿੱਥੋਂ ਆਈ ਜਾਂਦਾ, ਖਰੀਦੇ ਜਾਂਦੇ ਹਾਰ ਤੇ ਹਾਰ ਹਾਰ ਤੇ, ਕਿਉਂਕਿ ਲੁੱਟ ਦਾ ਮਾਲ ਆਇਆ ਹੋਇਆ। ਸੋ ਕਹਿੰਦੇ ਇਹਨਾਂ ਨੂੰ ਲੁਟਾਉਂਦਾ, ਸੁਤਦਾਰਾ ਪਿਆਨ ਲੁਟਾਵੈ, ਮਨ ਮੇਰੇ ਭੂਲੇ ਕਾਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲਈਜੈ, ਲੇਖਾ ਤਾਂ ਤੈਂ ਦੇਣਾ, ਉੱਥੇ ਔਖਾ ਹੋ ਜਾਏਗਾ, ਬਹੁਤ ਔਖਾ ਹੋਏਗਾ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ। ਲੈ ਪਾਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਭ। ਜੇ ਅਧਰਮ ਦਾ ਧਨ ਲਿਆ ਕੇ ਲੁਟਾਏਗਾ, ਇੱਕ ਤਾਂ ਬੁੱਧੀ ਭ੍ਰਿਸ਼ਟ ਹੋਏਗੀ, ਦੂਸਰਾ ਤੇਰੀ ਜਾਨ ਲੇਖੇ ਦੇਵੇਗੀ। ਸੋ ਇਸ ਕਰਕੇ ਤੂੰ ਧਰਮ ਦੀ ਕਿਰਤ ਕਰੀ। ਕਹਿੰਦੇ ਸ੍ਰੀ ਗੁਰੂ ਹਰਗੋਬਿੰਦ ਬਖਾਨਾ, ਕਿਰਤ ਧਰਮ ਕੀ ਕਰੋ ਸੁਜਾਨਾ। ਭਾਈ ਭਾਨਾ, ਧਰਮ ਦੀ ਕਿਰਤ ਕਰਕੇ ਲਿਆ ਜੋ ਵਾਹਿਗੁਰੂ ਉਹਦੇ ਚ ਬਰਕਤ ਪਾਏਗਾ ਧਰਮ ਦੀ ਕਿਰਤ ਚ। ਇੱਕ ਵਾਰੀ ਇੱਕ ਰਾਜਾ ਬਹੁਤ ਧਰਮੀ ਸੀ, ਖਜ਼ਾਨੇ ਚੋਂ ਪੈਸੇ ਨਹੀਂ ਸੀ ਲਿਆ ਕਰਦਾ ਤੇ ਮਿਹਨਤ ਮਜ਼ਦੂਰੀ ਕਰਿਆ ਕਰਦਾ ਸੀ। ਬਾਅਦ ਚ ਰਾਜਸੀ ਕੰਮਾਂ ਤੋਂ ਜਦ ਵਿਹਲਾ ਹੋ ਜਾਣਾ ਕੋਰਟ ਵਿੱਚੋਂ ਆਪਣੇ ਸਾਰੀਆਂ ਚੀਜ਼ਾਂ ਚੋਂ, ਫਿਰ ਉਹਨੇ ਲਿਖਣਾ, ਪੁਸਤਕਾਂ ਲਿਖਣੀਆਂ, ਚੀਜ਼ਾਂ ਬਣਾਉਣੀਆਂ ਤੇ ਫਿਰ ਬਾਜ਼ਾਰ ਚ ਵੇਚਣ ਭੇਜ ਦੇਣੀਆਂ। ਉਹਦਾ ਜਿਹੜਾ ਕੁਛ ਆਉਣਾ ਉਹ ਅੰਨ ਖਾਣਾ। ਉਹਦਾ ਇੱਕ ਨੌਕਰ ਸੀ ਬਹੁਤ ਵਫ਼ਾਦਾਰ, ਉਹ ਵੀ ਇਹ ਜਾਣਦਾ ਸੀ ਕਿ ਸਾਡਾ ਜਿਹੜਾ ਮਹਾਰਾਜਾ ਹੈ ਇਹ ਬਹੁਤ ਇਮਾਨਦਾਰ। 22 ਸਾਲ ਜਦ ਉਹਨੂੰ ਸੇਵਾ ਕਰਦੇ ਨੂੰ ਨੌਕਰੀ ਕਰਦੇ ਨੂੰ ਹੋ ਗਏ, ਤਨਖਾਹ ਕੋਈ ਨਾ ਦਿੱਤੀ ਉਸ ਨੂੰ 22 ਸਾਲ ਦੀ, ਪ੍ਰਸ਼ਾਦਾ ਪਾਣੀ ਛਕਦਾ ਰਿਹਾ, ਕੱਪੜਾ ਪਹਿਨਦਾ ਰਿਹਾ ਤੇ ਉਹਨੇ ਕਿਹਾ ਵੀ ਮਹਾਰਾਜ ਮੈਨੂੰ ਆਗਿਆ ਦੇਵੋ, 22 ਸਾਲ ਦਾ ਮੈਂ ਆਪਣੇ ਦੇਸ਼ ਨਹੀਂ ਗਿਆ ਤੇ ਮੈਂ ਹੁਣ ਦੇਸ਼ ਜਾਣਾ ਚਾਹੁੰਦਾ ਕਿਉਂਕਿ ਸਰੀਰ ਵੀ ਜਿਹੜਾ ਉਹ ਆਜਿਆ ਨਹੀਂ ਰਿਹਾ ਜਵਾਨ। 20 ਸਾਲ ਦੀ ਉਮਰ ਚ ਤੁਹਾਡੇ ਕੋਲ ਆਇਆ ਸੀ, 42 ਸਾਲ ਦੀ ਉਮਰ ਹੋ ਗਈ ਤੇ ਹੁਣ ਮੈਂ ਇੱਕ ਵਾਰੀ ਦੇਖ ਆਵਾਂ ਜਾ ਕੇ ਘਰ ਦਾ ਹਾਲ ਚਾਲ। ਕਹਿਣ ਲੱਗੇ ਦੇਖ ਬਈ ਪ੍ਰੇਮੀਆਂ, ਮੈਂ ਗਰੀਬ ਆਦਮੀ ਹਾਂ, ਮੇਰੇ ਕੋਲ ਕੋਈ ਪੈਸਾ ਨਹੀਂ ਤੈਨੂੰ ਦੇਣ, ਬਹੁਤ ਗਰੀਬ ਹਾਂ, ਮੇਰੇ ਤੋਂ ਗਰੀਬ ਸ਼ਾਇਦ ਦੁਨੀਆਂ ਚ ਹੋਰ ਦੂਜਾ ਬੰਦਾ ਨਾ ਹੋਵੇ। ਮੈਨੂੰ ਪਤਾ ਸੀ ਵੀ ਤੂੰ ਤਨਖਾਹ ਮੰਗੇਗਾ ਕਿਸੇ ਨਾ ਕਿਸੇ ਦਿਨ, ਮੈਂ ਪੈਸਾ ਪੈਸਾ ਕੌਡੀ ਕੌਡੀ ਕਰਕੇ ਜੋੜਨਾ ਸ਼ੁਰੂ ਕਰਿਆ ਤੇ ਮੇਰੇ ਕੋਲ ਸਿਰਫ 2 ਰੁਪਈਏ ਜੁੜੇ ਨੇ ਹਾਲ ਤੱਕ, ਇਹ ਤੂੰ 2 ਰੁਪਈਏ ਲੈ ਲੈ। ਉਹਨੇ ਮਨ ਵਿੱਚ ਗੁੱਸਾ ਨਹੀਂ ਕਰਿਆ, ਕਹਿਣ ਲੱਗਿਆ ਹਜ਼ੂਰ ਚਾਹੇ ਤੁਸੀਂ 1 ਕੌਡੀ ਦੇ ਦਿਓ, ਤੁਹਾਡੇ ਵੱਲੋਂ 1 ਕੌਡੀ ਉਹ ਮੈਨੂੰ 1 ਕਰੋੜ ਰੁਪਈਏ ਆ, ਕਿਉਂਕਿ ਧਰਮ ਦੀ ਕਿਰਤ ਦੀ ਹੈ, ਬਰਕਤ ਵਾਲੀ ਹੁੰਦੀ ਹੈ, ਇਹ ਜਿੱਥੇ ਜਾਏਗਾ ਬਰਕਤ ਪਾਏਗਾ ਇਹ ਪੈਸਾ। ਜਿਹੜਾ ਬੇਈਮਾਨੀ ਦਾ ਪੈਸਾ ਹੈ ਉਹ ਬਰਕਤ ਨਹੀਂ ਪਾਇਆ ਕਰਦਾ, ਉਹ ਤਾਂ ਉੜਿਆ ਕਰਦਾ। ਸੋ ਇਸ ਤਰ੍ਹਾਂ ਕਰਕੇ 2 ਰੁਪਈਏ ਲੈ ਕੇ ਘਰ ਨੂੰ ਤੁਰ ਪਿਆ। ਜਾਂਦੇ ਜਾਂਦੇ ਮਨ ਚ ਖਿਆਲ ਆਇਆ, ਜਦੋਂ ਆਪਣੀ ਹੱਦ ਚ ਉਹਦੇ ਰਾਜ ਚੋਂ ਨਿਕਲ ਕੇ ਆਪਦੇ ਰਾਜ ਜਾਣ ਲੱਗਿਆ, ਖਿਆਲ ਆਇਆ ਵੀ ਮੈਂ ਕੁਛ ਲੈ ਚੱਲਾਂ। ਉਸਨੇ 1 ਰੁਪਈਏ ਦੀਆਂ ਮਸੰਮੀਆਂ ਲੈ ਲਈਆਂ, ਉਹਦੇ ਨਾਲ ਟੋਕਰਾ ਭਰ ਗਿਆ ਉਹਦਾ, ਸਿਰ ਤੇ ਚੱਕ ਲਿਆ ਟੋਕਰਾ, ਕੁਝ ਮੰਜ਼ਲਾਂ ਸੀ 5-7, ਹੌਲੀ ਹੌਲੀ ਚੱਲਦਾ ਗਿਆ, ਟੋਕਰਾ ਲਈ ਗਿਆ, ਅਖੀਰ ਘਰ ਚਲਿਆ ਗਿਆ। ਉੱਥੇ ਰਾਜੇ ਦੀ ਕਿਸੇ ਦੂਸਰੇ ਦੀ ਜਿਹਦੀ ਰਾਜਧਾਨੀ ਸੀ ਉਹਦੀ ਰਾਣੀ ਬਿਮਾਰ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਮਹਾਰਾਜ ਇਹ ਤਾਂ ਘੜੀਆਂ ਤੇ ਪਹਿਰਾਂ ਦੀ ਰਹਿ ਗਈ, ਇਹਨੂੰ ਦਵਾਈ ਦੇਣੀ ਹੈ, ਜੇ ਤਾਂ ਲੱਗ ਗਈ ਤਾਂ ਇਹ ਬਾਜੂ, ਪਰ ਇਹ ਗੱਲ ਹੈ ਕਿ ਮਸੰਮੀਆਂ ਦੇ ਪਾਣੀ ਨਾਲ ਦੇਣੀ ਹੈ ਤੇ ਹੋਰ ਕੋਈ ਤਰੀਕਾ ਨਹੀਂ ਇਹਦੇ ਬਚਣ ਦਾ, ਤੁਸੀਂ ਮਸੰਮੀਆਂ ਲਿਆਓ ਕਿਤੋਂ। ਉਹ ਕਹਿਣ ਲੱਗੇ ਵੀ ਮਸੰਮੀਆਂ ਹੁਣ ਕਿੱਥੋਂ ਲਿਆਈਏ, ਇੰਨੀ ਛੇਤੀ ਆ ਨਹੀਂ ਸਕਦੀਆਂ। ਉਸ ਵੇਲੇ ਕਹਿਣ ਲੱਗੇ ਵੀ ਕੋਈ ਪ੍ਰੇਮੀ ਕੋਈ ਸੌਦਾਗਰ ਸ਼ਾਇਦ ਮਸੰਮੀਆਂ ਲੈ ਕੇ ਆਇਆ ਹੋਵੇ ਨਾਲ ਦੇ ਗੁਆਂਢੀ ਰਾਜਾਂ ਚੋਂ ਤੇ ਢੰਡੋਰਾ ਪਟਵਾ ਦਿੱਤਾ ਵੀ ਕੋਈ ਪ੍ਰੇਮੀ ਜੇ ਕਈ ਮਸੰਮੀਆਂ ਲੈ ਕੇ ਕਿਸੇ ਦੇ ਕੋਲ ਹੋਣ ਉਹਦਾ ਰਸ ਦੇਵੇ ਤੇ ਰਾਣੀ ਨੂੰ ਦਵਾਈ ਦੇਣੀ ਹੈ ਤਾਂ ਉਹਨੇ ਬਚਣਾ। ਉਸਨੇ ਕਿਹਾ ਵੀ ਮੇਰੇ ਪਰਿਵਾਰ ਨੇ ਖਾ ਲਈਆਂ ਕਿ ਨਾ ਖਾ ਲਈਆਂ, ਇਸ ਵੇਲੇ ਤਾਂ ਜ਼ਰੂਰੀ ਹੈ ਕਿ ਮੈਂ ਰਾਜੇ ਨੂੰ ਖੁਸ਼ ਰੱਖਾਂ। ਉਹ ਟੋਕਰਾ ਲੈ ਕੇ ਉੱਥੇ ਚਲਿਆ ਗਿਆ, ਰਸ ਕੱਢਿਆ, ਰਸ ਕੱਢ ਕੇ ਰਾਣੀ ਨੂੰ ਜਦ ਦਵਾਈ ਦਿੱਤੀ, ਦਵਾਈ ਲੱਗੀ, ਕਈ ਮਹੀਨਿਆਂ ਤੋਂ ਬਾਅਦ ਦਵਾਈ ਲੱਗੀ ਤੇ ਰਾਣੀ ਰਾਜੀ ਹੋ ਗਈ, ਸਿਹਤ ਮਿਲ ਗਈ ਤੇ ਉਹਦੇ ਬਾਅਦ ਰਾਜਾ ਬਹੁਤ ਪ੍ਰਸੰਨ ਹੋਇਆ। ਸੋਚੀ ਜਾਂਦਾ ਵੀ ਮੈਂ ਇਹਨੂੰ ਕੀ ਦੇਵਾਂ। ਅਖੀਰ ਉਹਨੇ ਬੁਲਾ ਲਿਆ, ਕਹਿਣ ਲੱਗਿਆ ਪ੍ਰੇਮੀਆ, ਮੈਂ ਤੈਨੂੰ ਕੁਛ ਦੇਣਾ ਚਾਹੁੰਦਾ, ਕੀਮਤ ਦੇਣਾ ਚਾਹੁੰਦਾ ਮਸੰਮੀਆਂ ਦੀ। ਉਹ ਕਹਿੰਦਾ ਮਹਾਰਾਜ ਕਾਹਦੀ ਕੀਮਤ ਹੈ? ਕਹਿੰਦਾ ਨਾ ਮੈਂ ਕੀਮਤ ਦੇਣੀ। ਹੁਕਮ ਕਰ ਦਿੱਤਾ ਕਿ ਇਹਦਾ ਟੋਕਰਾ ਲੈ ਲਓ, ਇਹ ਸਾਰਾ ਸੋਨੇ ਦੀਆਂ ਮੋਹਰਾਂ ਨਾਲ ਭਰ ਦਵੇ। ਖੁਸ਼ ਕਰ ਦਿੱਤਾ। ਇੱਕ ਰੁਪਈਆ ਉਸ ਰਾਜੇ ਦਾ ਹੱਕ ਦੀ ਕਮਾਈ ਦਾ ਕਿੰਨਾ ਬੜਾ ਫਲਿਆ ਤੇ ਸੋਨੇ ਦੀਆਂ ਮੋਹਰਾਂ ਦਾ ਟੋਕਰਾ ਬਣ ਗਿਆ, ਘਰ ਲਿਆਇਆ, ਪ੍ਰਸੰਨ ਹੋ ਗਿਆ। ਸੋ ਮਹਾਰਾਜ ਕਹਿੰਦੇ ਜਿਹੜੀ ਧਰਮ ਦੀ ਕਿਰਤ ਹੁੰਦੀ ਹੈ ਨਾ, ਇਹਦੇ ਚ ਬਰਕਤ ਹੁੰਦੀ ਹੈ, ਬੱਚੇ ਵਿਗੜਿਆ ਨਹੀਂ ਕਰਦੇ, ਪਰਿਵਾਰ ਗਲਤ ਨਹੀਂ ਹੁੰਦਾ। ਇਸੇ ਕਰਕੇ ਪੂਜਾ ਦੇ ਧਾਨ ਨੂੰ ਮਹਾਰਾਜ ਨੇ ਕਿਹਾ ਵੀ ਜੇ ਪੂਜਾ ਦਾ ਧਾਨ ਖਾਓ ਨਾ, ਬੱਚੇ ਵਿਵਚਾਰੀ ਹੋ ਜਾਂਦੇ ਨੇ, ਲੜਕੀਆਂ ਵੀ ਤੇ ਔਰਤ ਵੀ, ਕਿਉਂਕਿ ਬਗਾਨਾ ਧਾਨ ਜਾ ਕੇ ਤਾਂ ਧਰਮਸ਼ਾਲਾ ਦੀਆਂ ਰੋਟੀਆਂ ਤਿੰਨ ਕੰਮ ਕਰੇਣ, ਮੱਤ ਮਾਰਨ, ਹੱਡ ਗਾਲਣ, ਭਜਨ ਕਰਨਾ ਦੇਣ। ਸੋ ਮਹਾਰਾਜ ਕਹਿੰਦੇ ਪਹਿਲਾ ਸ਼ਰਤ ਹੈ ਪ੍ਰੇਮੀਆਂ ਧਰਮ ਦੀ ਕਿਰਤ ਕਰਨੀ, ਇਹਦੇ ਚ ਹੁੰਦੀ ਹੈ ਬਰਕਤ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਰੱਬ ਦੇ ਰਾਹ ਦੀ ਪਛਾਣ ਉਹਨੂੰ ਆਊ ਜਿਹੜਾ ਧਰਮ ਦੀ ਕਿਰਤ ਕਰੇ, ਦੂਸਰੇ ਨੂੰ ਨਹੀਂ ਆਉਂਦੀ। ਦੂਸਰਾ ਤਾਂ ਮਾਇਆ ਦੇ ਅਧੀਨ ਹੋਇਆ ਹੋਇਆ। ਸੋ ਇਸ ਤੋਂ ਬਾਅਦ ਦੂਸਰੀ ਗੱਲ ਕਹਿਣ ਲੱਗੇ ਮਹਾਰਾਜ, ਕਹਿੰਦੇ ਇਹ ਤਾਂ ਤੂੰ ਯਾਦ ਕਰ ਲਈ ਨਾ, ਪਹਿਲੀਆਂ ਤਾਂ ਤੈਨੂੰ ਅਸੀਂ ਜੀਵਨ ਦੀਆਂ ਦੱਸੀਆਂ, ਹੁਣ ਤੈਨੂੰ ਸਾਧਨ ਦੱਸਦੇ ਹਾਂ। ਪਹਿਲਾ ਇਹ ਕਿ ਕਿਰਤ ਧਰਮ ਦੀ ਕਰ, ਦੂਸਰਾ ਇਹ ਹੈ ਵਾਹਿਗੁਰੂ ਕੋ ਨਾਮ ਲਈ ਜੈ, ਤੇ ਵਾਹਿਗੁਰੂ ਦਾ ਨਾਮ ਤਾਂ ਲੈਣਾ। ਰਸਨਾ ਸਿਮਰਨ, ਰਸਨਾ ਸਿਮਰੋ ਨਹਿ ਵਿਸਰੀ ਜੈ, 24 ਘੰਟੇ ਭੁੱਲਣਾ ਨਹੀਂ ਹੈਗਾ। ਵਾਹਿਗੁਰੂ ਤੇਰੇ ਆਲੇ ਦੁਆਲੇ ਚਾਰੇ ਹੀ ਪਾਸੇ ਜਿਵੇਂ ਜ਼ਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੋਵੇ। ਤੇਰਾ ਪੈਰ ਵੀ ਉਹਦੇ ਵਿੱਚ ਰੱਖ ਹੁੰਦਾ, ਟਿਕਾ ਹੁੰਦਾ, ਤੇਰਾ ਸਾਹ ਵੀ ਉਹਦੇ ਵਿੱਚ ਹੈ, ਜਿਹੜਾ ਤੂੰ ਵਾਹਿਗੁਰੂ ਕਹੇਗਾ ਇਹ ਸੱਖਰ ਚ ਵੀ ਉਹ ਹੈ, ਉਹਨੂੰ ਭੁੱਲੀ ਨਾ, ਉਹਨੂੰ ਹਰ ਵਕਤ ਯਾਦ ਰੱਖੀ। ਜਪੀ ਪਿਆਰਿਆ ਸਦਾ ਸਤ ਨਾਮ ਵਾਹਿ, ਜਪੀ ਪਿਆਰਿਆ ਸਦਾ ਸਤ ਨਾਮ ਵਾਹਿ। ਕਿਉਂਕਿ ਹੁਕਮ ਹੈ ਬਾਰ ਬਾਰ ਜਪਣ ਦਾ, ਐ ਨੀ ਹੈ ਵੀ ਮੈਂ ਅੱਧਾ ਘੰਟਾ ਨਾਮ ਜਪ ਲਿਆ ਤੇ ਹੁਣ ਬਸ ਹੋ ਗਈ। ਜੀਵ ਇਹ ਲਾਉਣੀ ਹੈ, ਕੋਈ ਸਵਾਗਾ ਤਾਂ ਨਹੀਂ ਸਿਰ ਤੇ ਚੱਕ ਕੇ ਰੱਖਣਾ, ਜਾਂ ਕੋਈ ਹੋਰ ਭਾਰਾ ਕੰਮ ਨਹੀਂ ਹੈ। ਜਵਾਨ ਸਿਰਫ ਹਿਲਾਉਣੀ ਹੈ, ਜਵਾਨ ਦੇ ਨਾਲ ਹਿਲਾਈ ਜਾਣਾ ਵਾਹਿਗੁਰੂ ਵਾਹਿਗੁਰੂ। ਉਹ ਤਾਂ ਹੀ ਦੀ ਹੈ ਜੇ ਅੰਦਰ ਰੁਚੀ ਹੋਵੇ, ਨਹੀਂ ਹਿਲਿਆ ਕਰਦੀ। ਸਭ ਤੋਂ ਔਖਾ ਜੇ ਕੋਈ ਕੰਮ ਹੈ ਦੁਨੀਆਂ ਚ ਨਾਮ ਜਪਣਾ। ਸੋ ਮਹਾਰਾਜ ਫਰਮਾਨ ਕਰਦੇ ਹੈ ਕਿ ਪਰਮ ਵਿਰਾਗ ਨਿਤ ਹਰ ਧਿਆਈਐ, ਮੈਂ ਹਰ ਗੁਣ ਕਹਿਤੇ ਭਾਵ ਨੀ ਕਹੀਐ, ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨਾ ਪਾਵੈ ਪਰੈ ਪਰਈਆ। ਪਲ ਖਿਨ ਅੱਖਦੇ ਝਮਕੇ ਜਿੰਨੇ ਚਿਰ ਬਾਰ ਬਾਰ ਵਾਹਿਗੁਰੂ 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 ਵਾਹਿਗੁਰੂ, ਇਹਦੇ ਨਾਲ ਕੀ ਹੁੰਦਾ, ਨਾਰਾਇਣ ਸਾਧ ਸੰਗ ਨਾਰਾਇਣ, ਸਾਧੂ ਦੀ ਸੰਗਤ ਚ ਜਾ ਕੇ ਨਾਰਾਇਣ ਮੂੰਹ ਚੋਂ ਨਿਕਲਦਾ। ਬਾਰਮ ਬਾਰ ਨਾਰਾਇਣ ਗਾਇਣ, ਬਾਰ ਬਾਰ ਗਾਵੋ ਨਾਰਾਇਣ ਦਾ ਨਾਮ। ਤੇ ਉਸ ਵੇਲੇ ਉਹਨੇ ਹੱਥ ਜੋੜ ਲਏ, ਕਹਿੰਦਾ ਪਾਤਸ਼ਾਹ ਮੈਂ ਆਪਦਾ ਹੁਕਮ ਤਾਂ ਬਜਾ ਲਿਆਵਾਂਗਾ, ਪਰ ਜਿਸ ਦੇਸ਼ ਵਿੱਚ ਮੈਂ ਰਹਿਣਾ ਮੈਂ ਪਹਿਲਾਂ ਵੀ ਵਾਹਿਗੁਰੂ ਵਾਹਿਗੁਰੂ ਕਰਦਾ, ਤੇ ਜਿਹੜੇ ਮੇਰੇ ਆਲੇ ਦੁਆਲੇ ਮੇਰੇ ਮਿੱਤਰ ਦੋਸਤ ਨੇ ਜਾਂ ਮੈਨੂੰ ਮਿਲਣ ਵਾਲੇ ਨੇ ਮੇਰੇ ਸੰਬੰਧੀ ਨੇ, ਮੈਨੂੰ ਕਹਿੰਦੇ ਭਾਨਿਆ ਤੂੰ ਤਾਂ ਮੂਰਖ ਹੈ, ਤੂੰ ਬਾਰ ਬਾਰ ਰਾਮ 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 ਕਰੀ ਜਾਂਦਾ, ਜੇ ਅਸੀਂ ਤੈਨੂੰ ਕਰੀ ਜਾਈਏ ਭਾਨਿਆ 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 ਭਾਨਿਆ, ਤੂੰ ਸਾਡੇ ਨਾਲ ਨਾਰਾਜ਼ ਹੋਏਗਾ ਖੁਸ਼ ਹੋਏਗਾ? ਕਹਿੰਦਾ ਮਹਾਰਾਜ ਉਹ ਇਹ ਕਹਿੰਦੇ ਨੇ ਵੀ ਜੇ ਕਿਸੇ ਦਾ ਨਾਂ ਬਾਰ ਬਾਰ ਲਈਏ ਤਾਂ ਉਹ ਗੁੱਸੇ ਹੋ ਜਾਂਦਾ ਵੀ ਤੇਰੇ ਤੇ ਖੁਸ਼ ਤਾਂ ਆਉਣਾ ਨੀ ਹੈ, ਵੀ ਰਾਮ 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 ਸਾਰਾ ਦਿਨ ਕਰੀ ਜਾਣਾ। ਉਹੀ ਨੀ ਸੀ ਕਹਿੰਦੇ, ਅੱਜ ਵੀ ਕਹਿੰਦੇ ਆ, ਇੱਕ ਪੁਸਤਕ ਹੈ ਸ਼੍ਰੋਮਣੀ ਕਮੇਟੀ ਨੇ ਛਪਾਈ ਹੈ, ਉਹਦੇ ਚ ਆਉਂਦਾ ਬਈ ਬੱਕਰੀ ਮੰਗਣ ਮੂੰਹ ਮਾਰ ਕੇ ਕਰੀ ਜਾਂਦੇ ਨੇ ਵਾਹਿਗੁਰੂ 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 ਵਾਹਿਗੁਰੂ, ਸਾਰਾ ਖਰਚਾ ਸ਼੍ਰੋਮਣੀ ਕਮੇਟੀ ਨੇ ਦਿੱਤਾ ਮੇਰੇ ਕੋਲ ਪਈ ਹੈ। ਇਹਦਾ ਮਤਲਬ ਹੈ ਉਹ ਵੀ ਸਹਿਮਤ ਨੇ ਵੀ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਨੀ ਕਰਨਾ ਚਾਹੀਦਾ, ਤੇ ਬਹੁਤੀ ਬਾਣੀ ਵੀ ਨਹੀਂ ਪੜ੍ਹਨੀ ਚਾਹੀਦੀ। ਉਹ ਨਿਤਨੇਮ ਨਿੱਕਾ ਜਿਹਾ ਬਣਾਤਾ ਆਨੰਦ ਸਾਹਿਬ 6 ਪੌੜੀਆਂ ਦਾ ਹੀ ਰੱਖਤਾ, ਜਿਹੜੇ ਪੁਰਾਣੇ ਬੰਦੇ ਨੇ ਉਹ ਕਹਿੰਦੇ ਨਾ ਤਾਂ ਸ਼ਬਦ ਜਾਰੇ ਇਹਦੇ ਚ ਲੱਭਦੇ ਨੇ, ਆ ਚੌਪਈ ਨੇੜੇ ਜਿਹੀ ਮੁਕਾ ਦਿੱਤੀ ਇਹਨਾਂ ਨੇ, ਆਨੰਦ ਸਾਹਿਬ 6 ਪੌੜੀਆਂ ਕਰਕੇ ਅੰਧ ਪਿਆ ਮੇਰੀ ਮਾਏ, ਅੰਧ ਸੁਣੋ ਗੁਰਭਾਗੀ ਉਤੇ ਆ ਗਏ ਛੇਤੀ ਦੇ ਕੇ। ਚਾਹੁੰਦੇ ਨੇ ਵੀ ਜੇ ਗੋਲੀ ਬਣ ਜਾਵੇ ਨਾ ਨਿਤਨੇਮ ਦੀ, ਪਾਣੀ ਨਾ ਲੈ ਲੈਣ ਮਿੰਟ ਵਿੱਚ, ਵੀ ਜਪਣਾ ਨਾ ਪਵੇ ਕਿਤੇ। ਐਸਾ ਸਮਾਂ ਹੁੰਦਾ ਜਾਂਦਾ, ਭੁੱਲਦੇ ਜਾਂਦੇ ਨੇ, ਨਾਲੇ ਉਹਨੂੰ ਕਹਿੰਦੇ ਨੇ ਠੀਕ ਹੈ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਐਂ ਕਹੀ ਜਾਂਦੇ ਵੀ ਮੇਰੇ ਮਨ ਚ ਹੋ ਗਿਆ ਸ਼ੰਕਾ ਵੀ ਕਿਤੇ ਰੱਬ ਮੇਰੇ ਨਾਲ ਨਾਰਾਜ਼ ਨਾ ਹੋ ਜਾਵੇ। ਕਹਿੰਦੇ ਭਾਨੀਆ ਇਹ ਜਿਹੜੇ ਲੋਕ ਹੁੰਦੇ ਨੇ ਮੂਰਖ ਹੁੰਦੇ ਨੇ, ਤੈਨੂੰ ਅਸੀਂ ਤੇਰੇ ਤਰੀਕੇ ਨਾਲ ਇਹ ਸਮਝਾਉਂਦੇ ਹਾਂ, ਫਿਲਾਸਫੀ ਦੀ ਗੱਲ ਨਹੀਂ ਅਸੀਂ ਤੇਰੇ ਨਾਲ ਕਰਦੇ, ਸ਼ਾਸਤਰ ਦੀ ਗੱਲ ਨਹੀਂ ਕਰਦੇ, ਤੈਨੂੰ ਜਿਵੇਂ ਤੇਰੇ ਤੈਨੂੰ ਸਮਝ ਆ ਜਾਏ ਨਾ ਅਸੀਂ ਉਸੇ ਤਰ੍ਹਾਂ ਗੱਲ ਕਰਦੇ ਹਾਂ। ਕਹਿੰਦੇ ਵਾਹਿਗੁਰੂ ਹੈਗਾ ਸਾਰੀ ਸ੍ਰਿਸ਼ਟੀ ਦਾ ਮਾਲਕ, ਇਹ ਜਿਹੜਾ ਜੀਵ ਹੈ ਨਾ ਜਿਹੜਾ ਤੂੰ ਹੈ, ਤੈਨੂੰ 5 ਚੋਰਾਂ ਨੇ ਘੇਰਿਆ ਹੋਇਆ, ਉਹ ਹਰ ਵਕਤ ਮੌਕਾ ਭਾਲਦੇ ਨੇ ਵੀ ਕਦ ਇਹ ਗਫਲਤ ਜਾਵੇ ਤੇ ਕਦੋਂ ਅਸੀਂ ਇਸ ਨੂੰ ਲੁੱਟੀਏ। ਇੱਕ ਤੈਨੂੰ ਇਹ ਨਹੀਂ ਲੁੱਟਦੇ, ਸਾਰੇ ਸੰਸਾਰ ਨੂੰ ਲੁੱਟ ਰਹੇ ਨੇ, ਕਿਉਂਕਿ ਸੰਸਾਰ ਸੁੱਤਾ ਪਿਆ, ਸੁੱਤੇ ਦੀ ਇਹਦੀ ਉਮਰ ਲੰਘਦੀ ਜਾਂਦੀ ਹੈ, ਇਸ ਤਰ੍ਹਾਂ ਫਰਮਾਨ ਕਰ।
ਪੰਜਾਂ ਚੋਰਾਂ ਨੇ ਲੁੱਟ ਲਿਆ ਜਗ Thank you.
ਦੇਖ ਸਾਰਾ ਸੰਸਾਰ ਸੁੱਤਾ ਪਿਆ, ਮਾਇਆ ਦੀ ਗਾੜੀ ਨੀਂਦ ਇਸ ਨੂੰ ਚੜ ਗਈ, ਨਸ਼ਾ ਚੜ ਗਿਆ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਨਾਂ। ਹੁਣ ਸੁੱਤਿਆਂ ਤੇ ਕੀ ਹੋਏ, ਪਹਿਰੇਦਾਰ ਵੀ ਸੌਂ ਗਏ। ਇਹ ਸਰੀਰ ਦੇ ਪਹਿਰੇਦਾਰ ਕੀ ਨੇ, ਜੇ ਕੋਈ ਮਾਰਨ ਵਾਲਾ ਆਵੇ ਨਾ, ਅੱਖਾਂ ਖੁੱਲੀਆਂ ਹੋਣ, ਇਕਦਮ ਅੱਖਾਂ ਖਬਰ ਕਰ ਦਿੰਦੀਆਂ ਵੀ ਇਹ ਤਾਂ ਚੱਕੀ ਆਉਂਦਾ ਰਫਲ, ਮਾਰੂਗੇ ਤਾਂ ਗੋਲੀ। ਉਸੇ ਵੇਲੇ ਮਨ ਰਾਜਾ ਖਬਰਦਾਰ ਹੋ ਜਾਂਦਾ, ਜੀਵ ਆਤਮਾ ਨੂੰ ਖਬਰ ਦਿੰਦਾ। ਜੀਵ ਆਤਮਾ ਬੁੱਧੀ ਨੂੰ ਕਹਿੰਦੀ ਹੈ ਕੋਈ ਬਿਉਂਤ ਬਣਾ, ਹੁਣ ਤਾਂ ਬੁੱਧੀ ਸੋਚਦੀ ਆ ਵੀ ਹੁਣ ਕਿਸ ਤਰੀਕੇ ਨਾਲ ਇੱਥੋਂ ਛੁਟਕਾਰਾ ਹੋਵੇ, ਹੱਥ ਬੰਨੀਏ ਕਿ ਨੱਠੀਏ ਭੱਜੀਏ, ਕੋਈ ਗੱਲ ਕਰੀਏ ਜਾਂ ਸ਼ਸਤਰ ਚੱਕੀਏ ਬਰਾਬਰ। ਦੂਸਰਾ ਪਹਿਰੇਦਾਰ ਕੰਨ ਨੇ, ਕੰਨ ਆਵਾਜ਼ ਸੁਣਦੇ ਨੇ, ਆਵਾਜ਼ ਸੁਣਿਆ ਵੀ ਖਤਰਾ ਹੈ ਇਸ ਥਾਂ ਦੇ ਉੱਤੇ, ਸ਼ੇਰ ਬੋਲਦਾ, ਉਸ ਵੇਲੇ ਖਬਰ ਕਰਨਗੇ ਵੀ ਸ਼ੇਰ ਬੋਲ ਰਿਹਾ। ਹਨੇਰਾ ਅੱਖਾਂ ਨੇ ਤਾਂ ਦੇਖਿਆ ਨੀ, ਕੰਨਾਂ ਨੇ ਸੁਣ ਲਿਆ। ਉਹ ਕੰਨ ਇਕਦਮ ਖਬਰ ਕਰਨਗੇ ਜੀਵ ਆਤਮਾ ਨੂੰ ਬਈ ਹੁਣ ਖਤਰਾ ਆ ਗਿਆ। ਜੀਵ ਆਤਮਾ ਬੁੱਧੀ ਨੂੰ ਕਹੂਗਾ, ਬੁੱਧੀ ਸਰੀਰ ਦੇ ਹਰਕਤਾਂ ਨੂੰ, ਅੰਗਾਂ ਨੂੰ ਹਰਕਤ ਦੇਵੇਗੀ, ਪ੍ਰਾਣਾਂ ਨੂੰ ਕਹੇਗੀ, ਪ੍ਰਾਣ ਬਾਹਾਂ ਨੂੰ ਕਹਿਣਗੇ ਵੀ ਮੁਕਾਬਲਾ ਕਰੇਗਾ। ਫੇਰ ਹੁੰਦੀ ਹੈ ਰਸਨਾ, ਕੋਈ ਗੱਲ ਆ ਗਈ ਤੇ ਜ਼ੁਬਾਨ ਸੁੱਤੀ ਪਈ ਹੈ ਤੇ ਬੋਲ ਨਹੀਂ ਸਕਦੀ, ਮੌਕੇ ਨੂੰ ਸੰਭਾਲ ਨਹੀਂ ਸਕਦੀ। ਇਸੇ ਤਰ੍ਹਾਂ ਮਨ ਹੈ, ਮਨ ਜੇ ਸੌਂ ਗਿਆ ਸਾਰਾ ਹੀ ਸੌਂ ਗਿਆ ਜਿੰਨਾ ਕੁਛ ਹੈ। ਮਹਾਰਾਜ ਕਹਿੰਦੇ ਹੁਣ ਇਕੱਲੇ ਇਕੱਲੇ ਸਰੀਰ ਦੇ ਵਿੱਚ ਪਹਿਰੇਦਾਰ ਸਾਰੇ ਹੀ ਸੁੱਤੇ ਪਏ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਸੌਂ ਗਈਆਂ, ਪਰਾਈਆਂ ਦ੍ਰਿਸ਼ਟੀਆਂ ਵਿਕਾਰ ਭਰੀਆਂ ਦੇਖੀ ਜਾਂਦੀਆਂ ਨੇ। ਹੈ ਆਪਣਾ ਹੀ ਰੂਪ, ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਬੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੈਗਾ ਤਾਂ ਆਪਣਾ ਹੀ ਰੂਪ, ਲੇਕਿਨ ਬਗਾਨਾ ਬਣ ਗਿਆ ਹੈ। ਸੋ ਪਰਾਈ ਦ੍ਰਿਸ਼ਟੀ ਪਰਾਏ ਵਿਕਾਰ ਸੋਚਣੇ ਨੇ ਸ਼ੁਰੂ ਕਰ ਦਿੱਤੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਮਾੜੀਆਂ ਗੱਲਾਂ ਸੁਣ ਸੁਣ ਕੇ ਕੰਨ ਵੀ ਸੌਂਗੇ। ਰਸਨਾ ਸੋਈ ਲੋ ਮਿੱਠੇ ਸਾਧ, ਇਹ ਖਾਣ ਪੀਣ ਚ ਰੁੱਝ ਗਈ, ਵਾਹਿਗੁਰੂ ਦਾ ਨਾਮ ਛੱਡ ਕੇ। ਮਨ ਸੋਇਆ ਮਾਇਆ ਵਿਸਮਾਦ, ਮਨ ਨੂੰ ਮਾਇਆ ਦਾ ਨਸ਼ਾ ਚੜ ਗਿਆ। ਹੁਣ ਜੇ ਇੰਜੈਕਸ਼ਨ ਲੱਗ ਜਾਵੇ ਬੇਹੋਸ਼ੀ ਦਾ, ਜਗਾ ਕੇ ਦੇਖ ਲਓ ਕਦੇ ਨਹੀਂ ਜਾਗਦਾ। ਮਹਾਰਾਜ ਕਹਿੰਦੇ ਹੁਣ ਹੋਇਆ ਕਿ ਇਹ ਰਖਵਾਲੇ ਤਾਂ ਸੌਂਗੇ ਸਾਰੇ, ਤੇ ਜੇ ਤਾਂ ਕੋਈ ਜਾਗਦਾ ਹੋਵੇ ਤਾਂ ਸਾਬਤ ਚੀਜ਼ ਰਹਿ ਜਾਂਦੀ ਹੈ। ਹੁਣ ਚੋਰਾਂ ਨੇ ਆ ਕੇ ਘਰ ਭੰਨ ਲਿਆ, ਇਹ ਪਏ ਨੇ ਸੁੱਤੇ ਇਸ ਗ੍ਰਹਿ ਮੈਂ, ਕੋਈ ਜਾਗਤ ਰਹਿ ਸਾਬਤ ਬਸ ਤੋਂ ਆਪਣੀ ਲਹਿ। ਪਰ ਹੋਇਆ ਕੀ ਕਹਿੰਦੇ, ਸਗਲ ਸਹਿਰੀ ਆਪਣੇ ਰਸ ਮਾਤੀ, ਜੀਵ ਨਿੰਦਿਆ ਚ ਚੁਗਲੀਆਂ ਚ ਈਰਖਾ ਫਿੱਕਾ ਬੋਲਣਾ, ਝੂਠ ਬੋਲਣਾ, ਕੱਚ ਵਿੱਚ ਬੋਲਣਾ, ਕਹਾਣੀਆਂ ਬਣਾ ਬਣਾ ਕੇ ਸੋਹਣੀਆਂ ਗੱਪਾਂ ਮਾਰਨੀਆਂ, ਇਹਦੇ ਸੌਂਗੀ ਤੇ ਨਾਲ ਸੌਂਗੀ ਖਾਣ ਪੀਣ ਦੇ ਰਸਾਂ ਚ, ਆਹ ਮਾਸ ਦਾ ਸਵਾਦ ਹੁੰਦਾ, ਉਹ ਫਲਾਣੀ ਚੀਜ਼ ਸਵਾਦ ਹੁੰਦੀ। ਕਹਿੰਦੇ ਹੁਣ ਨਾਮ ਕਿਹੜੇ ਵੇਲੇ ਜਪੇਗੀ, ਇਹ ਤਾਂ ਸੁੱਤੀ ਪਈ ਹੈ। ਤੇ ਬਾਕੀ ਸਾਰੇ ਸੌਂਗੇ, ਸਗਲ ਸਹੇਰੀ ਆਪਣੇ ਰਸ ਮਾਤੀ, ਆਪਣੇ ਰਸ ਚ ਮੁੱਤੇ ਪਏ ਨੇ, ਨਸ਼ਈ ਹੋ ਗਏ ਸਾਰੇ, ਗਏ ਆਪਣੇ ਕੀ ਖਬਰ ਨਾ ਜਾਤੀ, ਘਰ ਦੀ ਹੁਣ ਖਬਰ ਛੱਡ ਦਿੱਤੀ। ਹੁਣ ਚੋਰ ਜਿਹੜੇ ਨੇ ਉੱਠ ਖੜੇ ਵੀ ਆ, ਸੁੱਤੇ ਪਏ ਨੇ, ਲੁੱਟੋ ਆਰਾਮ ਨਾਲ। ਮੂਸਨ ਹਾਰੇ ਪੰਚ ਬਟਵਾਰੇ, ਸੋਨੇ ਨਗਰ ਪੜੇ ਠੱਗ ਹਾਰੇ, ਸੋਨਿਆਂ ਨਗਰਾਂ ਨੂੰ ਜਿਵੇਂ ਜੀ ਕਰਦਾ ਟਰੱਕ ਲਿਆ ਲਿਆ ਕੇ ਲੁੱਟ ਲੋ ਜਾਏ। ਜਦ ਘਰ ਦੇ ਰਾਖੇ ਪਹਿਰੂਏ ਸੌਂਗੇ, ਕੁਛ ਕਰ ਲੋ ਲੁੱਟ ਲੈਂਦਾ ਫਿਰ ਉਹ। ਕਹਿੰਦੇ ਸਾਰੇ ਹੀ ਸੁੱਤੇ ਪਏ ਨੇ, ਜੇ ਕੋਈ ਜਾਗਦਾ ਹੁੰਦਾ ਤਾਂ ਬਚਦਾ ਘਰ। ਹੁਣ ਕਹਿੰਦੇ ਜੀ ਮੈਂ ਨੀ ਜਾਗਦਾ, ਮੇਰੇ ਮਾਂ ਬਾਪ ਜਾਗਦੇ ਨੇ, ਉਹ ਤਾਂ ਸਤਸੰਗ ਜਾਂਦੇ ਨੇ, ਉਹ ਵਿਚਾਰਿਆਂ ਨੂੰ ਮਹਾਰਾਜ ਕਹਿੰਦੇ ਨਹੀਂ ਪ੍ਰੇਮੀਆ, ਇੰਤੇ ਰਾਖੇ ਬਾਪ ਨਾ ਮਾਈ। ਬਾਪ ਤੇ ਮਾਂ ਦਾ ਤਾਂ ਇੱਥੇ ਹੱਥ ਪਹੁੰਚਦਾ ਹੀ ਨਹੀਂ, ਨਾ ਤੈਨੂੰ ਜਗਾਉਣ ਦੀ ਉਹਨਾਂ ਚ ਤਾਕਤ ਹੈ ਮਾਂ ਤੇ ਬਾਪ ਦੀ। ਕਹਿੰਦਾ ਜੀ ਫਿਰ ਮੇਰੇ ਮਿੱਤਰ ਮੇਰੇ ਭਰਾ ਤਾਂ ਤਕੜੇ ਨੇ, ਜੇ ਉਹ ਬੁੱਢੇ ਹੋ ਗਏ। ਮਹਾਰਾਜ ਕਹਿੰਦੇ ਮਿੱਤਰਾਂ ਦਾ ਵੀ ਉੱਥੇ ਹੱਥ ਨਹੀਂ ਪਹੁੰਚਦਾ, ਨਾ ਭਾਈਆਂ ਦਾ ਪਹੁੰਚਦਾ। ਇੰਤੇ ਰਾਖਾ ਮੀਤ ਨਾ ਭਾਈ, ਫਿਰ ਕਹਿੰਦੇ ਜੀ ਜੇ ਕੰਮ ਨਾ ਬਣੇ ਰਿਸ਼ਵਤ ਦੇ ਦੇਵੇ ਪੁੰਨਦਾਨ ਕਰ ਦਈਏ। ਕਹਿੰਦੇ ਇਹਦੇ ਨਾਲ ਵੀ ਨਹੀਂ ਰਹਿੰਦੇ, ਫਿਰ ਜੀ ਕਹਿੰਦੇ ਕੋਈ ਸਿਆਣੀਆਂ ਗੱਲਾਂ ਕਰ ਲਈਏ। ਮਹਾਰਾਜ ਕਹਿੰਦੇ ਇਹਦੇ ਨਾਲ ਵੀ ਨਹੀਂ ਉਹ ਜਾਗਦੇ,
ਉਹ ਨਹੀਂ ਰਹਿੰਦੇ। ਦਰਬ ਸਿਆਣਪ ਨਾ ਹੋਏ ਰਹਤੇ, ਫਿਰ ਸੱਚੇ ਪਾਤਸ਼ਾਹ ਤੁਸੀਂ ਦੱਸ ਦਿਉ। ਕਹਿੰਦੇ ਮੇਰੀ ਗੱਲ ਤੇ ਤੂੰ ਯਕੀਨ ਕਰ ਲਏਗਾ? ਕਹਿੰਦੇ ਮਹਾਰਾਜ ਕਿਰਪਾ ਕਰਕੇ ਦੱਸੋ, ਮੈਂ ਤੁਹਾਡੀ ਗੱਲ ਤੇ ਯਕੀਨ ਕਰਾਂਗਾ। ਕਹਿੰਦੇ ਫਿਰ ਜੇ ਯਕੀਨ ਕਰਨਾ ਤਾਂ ਸੁਣ ਲੈ, ਸਾਧੂ ਦੀ ਸੰਗਤ ਮਿਲ ਜਾਵੇ। ਉੱਥੇ ਇਹ ਡਰਦੇ ਚੋਰ ਨੱਠ ਜਾਂਦੇ ਨੇ, ਨੇੜੇ ਨਹੀਂ ਆਉਂਦੇ। ਸਾਧ ਸੰਗਤ ਓਏ ਦੁਸ਼ਟ ਬਸ ਹੋਤੇ, ਕਹਿੰਦੇ ਦੁਸ਼ਟ ਜਿਹੜੇ ਨੇ ਸਾਧੂ ਦੀ ਸੰਗਤ ਮਿਲੇ ਤਾਂ ਇਹ ਮਿਲਿਆ ਕਰਦੇ। ਸੋ ਇਸ ਤਰ੍ਹਾਂ ਕਰ ਕਿਰਪਾ ਮੋਏ ਸਾਰੰਗ ਪਾਣ। ਹੁਣ ਅਰਦਾਸ ਕਰਨ ਲੱਗ ਗਿਆ ਜੀਵ, ਜਿਹਨੇ ਗੱਲ ਸਮਝ ਲਈ। ਜਿਹਨੇ ਤਾਂ ਸਮਝੀ ਨਹੀਂ ਉਹ ਤਾਂ ਚੁੱਪ ਹੈ, ਜਿਹਦੇ ਸਮਝ ਆ ਗਈ ਉਹ ਹੁਣ ਗੁਰੂ ਕੋ ਅਰਦਾਸ ਕਰਦਾ, ਵਾਹਿਗੁਰੂ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ। ਕਹਿੰਦੇ ਕੀ ਮੰਗਦਾ? ਆਵਾਜ਼ ਆਈ, ਕਹਿੰਦੇ ਮੈਂ ਸੱਚੇ ਪਾਤਸ਼ਾਹ ਕੁਛ ਨਹੀਂ ਮੰਗਦਾ, ਮੈਨੂੰ ਨਾ ਤੂੰ ਖਜ਼ਾਨਾ ਦੇ ਦੇ ਵੱਡਾ। ਕਹਿੰਦੇ ਵੱਡਾ ਖਜ਼ਾਨਾ ਕਾਹਦਾ? ਸੋਨੇ ਦਾ, ਚਾਂਦੀ ਦਾ, ਕਿਸ ਚੀਜ਼ ਦਾ ਖਜ਼ਾਨਾ ਮੰਗਦਾ? ਕਹਿੰਦੇ ਪਾਤਸ਼ਾਹ ਮੈਨੂੰ ਤੂੰ ਜੇ ਖਜ਼ਾਨਾ ਦੇਣਾ ਨਾ, ਸੰਤਨ ਧੂਰ ਸਰਵ ਨਿਧਾਨ, ਸੰਤਾਂ ਦੀ ਧੂੜੀ ਦੇ ਦੇ, ਦਾਨ ਮਹਿੰਡਾ ਤਰੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਮੈਂ ਤਾਂ ਸੰਤਾਂ ਦੀ ਧੂੜੀ ਮੰਗਦਾ, ਇਹ ਖਜ਼ਾਨਾ ਮੈਨੂੰ ਦੇ ਦੇ, ਹੋਰ ਨਹੀਂ ਮੈਂ ਰਹੂੰਗਾ। ਕਿਉਂ? ਉਹਨਾਂ ਨਾਲ ਮਿਲ ਕੇ ਨਾ ਮੇਰਾ ਜਿਹੜਾ ਖਜ਼ਾਨਾ ਅੰਦਰਲਾ ਉਹ ਬਚਦਾ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕਹਿ ਰੰਗ। ਸੰਤ ਕਹਿੰਦੇ ਤੈਨੂੰ ਮੰਤਰ ਦੇ ਦਿੰਦੇ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੈਨੂੰ ਜਾਗ ਆਜੂ, ਤੇਰੇ ਇੰਦਰੇ ਸਾਰੇ ਜਾਗ ਪੈਣਗੇ, ਫੇਰ ਚੋਰਾਂ ਦਾ ਬਸ ਨਹੀਂ ਚੱਲਣਾ। ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਕਹਿੰਦੇ ਕਿਉਂ ਭਾਈ ਭਾਨਾ? ਇੱਕ ਚੋਰ ਹੋਵੇ ਤਾਂ ਅਸੀਂ ਗੱਲ ਕਰੀਏ, ਪੰਜ ਤਾਂ ਇਹ ਚੋਰ ਨੇ। ਪੰਜ ਬੜੇ ਖਤਰਨਾਕ ਠੱਗ ਲੱਗੇ ਹੋਏ ਨੇ। ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹ ਨੀ ਠੱਗੀ ਜੱਗ ਠੱਗਿਆ, ਕਿਨੇ ਨਾ ਰੱਖੀ ਲੱਜ। ਕਹਿੰਦੇ ਠੱਗਾਂ ਨੇ ਸਾਰਾ ਇਹ ਠੱਗ ਲਿਆ, ਮਿੱਠੇ ਹੋ ਕੇ ਠੱਗਦੇ ਨੇ, ਮਰਜ਼ੀ ਨਾਲ ਠੱਗਦੇ ਨੇ, ਇਹਨੂੰ ਜ਼ੋਰ ਨਾਲ ਨਹੀਂ ਠੱਗਦੇ, ਧੱਕਾ ਨਹੀਂ ਕਰਦੇ। ਤੇ ਫੇਰ ਅੰਦਰ ਦੋ ਡੈਣਾਂ ਰਹਿੰਦੀਆਂ ਨੇ, ਆਸਾ ਤੇ ਤ੍ਰਿਸ਼ਨਾ, ਆਸਾ ਤੇ ਅੰਦੇਸ਼ਾ। ਤ੍ਰਿਸ਼ਨਾ ਦੀ ਅੱਗ ਜਲ ਰਹੀ ਹੈ, ਹੰਸ ਹੇਤ ਕੋਪ ਲੋਭ ਚਾਰੇ ਨਦੀਆਂ ਅੱਗ, ਚਾਰ ਅੱਗ ਦੀਆਂ ਨਦੀਆਂ ਤੇਰੇ ਅੰਦਰ ਨੇ, ਇਸ ਤਰ੍ਹਾਂ ਬੇਅੰਤ ਲੱਗੇ ਹੋਏ ਨੇ ਤੇਰੇ ਪਿੱਛੇ। ਉਸ ਵੇਲੇ ਜਗਿਆਸੂ ਦੇ ਮਨ ਚ ਆਇਆ ਵੀ ਹੇ ਸੱਚੇ ਪਾਤਸ਼ਾਹ, ਮੈਂ ਤਾਂ ਫੇਰ ਬੜਾ ਬਸ ਬੇਬਸ ਹੋ ਗਿਆ, ਮੈਨੂੰ ਕੁਛ ਨਹੀਂ ਸਮਝ ਚਾਹੁੰਦੀ ਗੱਲ। ਕਿਹਦੇ ਅੱਗੇ ਮੈਂ ਪੁਕਾਰ ਕਰਾਂ ਜਾ ਕੇ, ਪੰਜੇ ਚੋਰ ਮੈਨੂੰ ਲੁੱਟ ਗਏ। ਅੱਗੇ ਮੈਂ ਪੁਕਾਰ ਕਰਾਂ ਜਾ ਕੇ, ਪੰਜੇ ਚੋਰ ਮੈਨੂੰ ਲੁੱਟ ਗਏ। Thank you. ਹਮ ਏਕ ਜਨਾ ਕਿਉਂ ਰਾਖੋ ਕਾਰੋਬਾਰ ਮਨਾ ਮਾਰੇ ਲੁੱਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਾਣ। ਦੱਸੋ ਮੈਂ ਕਿਹਦੇ ਕੋਲ ਪੁਕਾਰ ਕਰਾਂ ਜੇ ਰਾਜੇ ਨੇ ਪੁਲਿਸ ਛੱਡੀ ਹੋਈ ਹੈ ਤੇ ਪੁਲਿਸ ਦੇ ਕੋਲ ਮੈਂ ਜਾ ਕੇ ਕਹਿੰਦਾ ਮੈਨੂੰ ਪੰਜੇ ਚੋਰ ਲੁੱਟਦੇ ਹੈ, ਉਹ ਤਾਂ ਟੱਚ ਤੋਂ ਮਸ ਨਹੀਂ ਹੁੰਦੇ ਕਿਉਂਕਿ ਹਿੱਸਾ ਪੱਤੀ ਬਰਾਬਰ ਹੋਇਆ ਕਰਦੇ। ਹੁਣ ਮੈਂ ਦੱਸੋ ਕਿੱਥੇ ਜਾਵਾਂ, ਕਿਹੜੇ ਰਾਜੇ ਕੋਲ ਜਾਵਾਂ, ਕਿੱਥੇ ਮੈਂ ਜਾ ਕੇ ਪੁਕਾਰ ਕਰਾਂ। ਮਹਾਰਾਜ ਕਹਿੰਦੇ ਤੂੰ ਐਂ ਕਰ, ਰਾਮ ਨੂੰ ਪੁਕਾਰ ਕਰ, ਰਾਮ ਨਾਮਾ ਉਚਰ ਮਨਾ ਆਗੇ ਜਮਦਲ ਬਿਖ ਕਰ। ਤੇ ਰਾਮ ਦਾ ਨਾਮ ਤੂੰ ਉਚਾਰ ਕਰ ਅੱਗੇ ਜਾ ਕੇ, ਜਿਹੜਾ ਅੱਗੇ ਹੈ ਨਾ ਇਹ ਤਾਂ ਚੋਰ ਹੈ, ਤੈਨੂੰ ਲੁੱਟਦੇ ਨੇ, ਇਹਨਾਂ ਦਾ ਮਾਰਿਆ ਹੋਇਆ ਤੂੰ ਕਿੱਥੇ ਜਾਵੇਂਗਾ, ਉਹ ਥਾਂ ਤੈਨੂੰ ਬਹੁਤ ਇਹ ਭਿਆਨਕ ਨਜ਼ਰ ਆਏਗੀ। ਤੇ ਇਹ ਜਿਹੜੇ ਚੋਰ ਨੇ ਤੇਰੇ ਨਾਲ, ਇਹ ਫਿਰ ਤੇਰੇ ਨਾਲ ਨਹੀਂ ਰਹਿਣੇ, ਫਿਰ ਇਹਨਾਂ ਨੇ ਤਾਂ ਜਾਣਾ ਨੱਠ ਤੇ ਤੈਂ ਫਸ ਜਾਣਾ।
ਸੰਗਲ ਜਮਾਂ ਦਾ ਪੈ ਗਿਆ ਗੜ, ਪੈ ਗਿਆ ਗੜ ਆਜ, ਪੰਜੇ ਚੋਰ ਛੱਡ ਪੰਜੇ ਗੇ, ਜਮਾਂ ਦਾ ਪੈ ਗਿਆ ਗੜ ਆਜ, ਪੰਜੇ ਚੋਰ ਛੱਡ ਸੰਗਲ ਜਮਾਂ ਦਾ ਪੈ ਗਿਆ ਗੜ ਆਜ, ਪੰਜੇ ਚੋਰ ਛੱਡ
ਗਲਤੀ ਨਾਲ ਮੈਂ ਪਿਆਰ ਪਾ ਕੇ ਬਹਿ ਗਿਆ। ਸਾਰੀ ਜ਼ਿੰਦਗੀ ਜਿੰਨਾ ਚਿਰ ਮੇਰੇ ਵਿੱਚ ਸਵਾਸ ਸੀ, ਜਿੰਨਾ ਚਿਰ ਮੇਰਾ ਸਰੀਰ ਚੱਲਦਾ ਸੀ, ਇਹ ਆਪਣੇ ਮੌਜ ਮੇਲੇ ਕਰਦੇ ਰਹੇ, ਤਾਂ ਜਦ ਇਹਨਾਂ ਦੀਆਂ ਗਲਤੀਆਂ ਦਾ ਸਦਕਾ ਮੇਰੇ ਗਲ ਵਿੱਚ ਸੰਗਲ ਪੈ ਗਿਆ ਤਾਂ ਫਿਰ ਇਹ ਕਿਤੇ ਨੇੜੇ ਤੇੜੇ ਵੀ ਮੈਨੂੰ ਦਿਸੇ ਨਹੀਂ ਹੈ, ਮੈਨੂੰ ਛੱਡ ਕੇ ਭੱਜ ਗਏ। ਹੇ ਪ੍ਰਭੂ ਮੈਂ ਕਿਹਦੇ ਕੋਲ ਪੁਕਾਰ ਕਰਾਂ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸ ਅੱਗੇ ਕਰੀ ਪੁਕਾਰ ਜੋ। ਕਿਹਦੇ ਕੋਲ ਪੁਕਾਰ ਕਰੀਏ? ਰਾਮ ਨਾਮਾ ਉਚਰ ਮਨਾ ਅੱਗੇ ਜਾਮਦਲ ਬੇਖਮ ਕਰ। ਉਸਾਰ ਮੜੋਲੀ ਰੱਖ ਹੈ ਦੁਆਰਾ, ਸਰੀਰ ਉਸਾਰ ਲਿਆ ਨਾਂ ਦੁਆਰੇ ਦੇ ਵਿੱਚ ਰੱਖੇ ਹੋਏ ਨੇ। ਪੀਤਰ ਬੈਠੀ ਸਾਧਨਾ ਜੀਵ ਆਤਮਾ ਵਿੱਚ ਬੈਠੀ ਹੈ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਖੇਲਾ ਕਰਦੀ ਹੈ ਜਵਾਕਾਂ ਨੂੰ ਚੱਕ ਚੱਕ ਕੇ, ਪਿਆਰ ਕਰਦਾ ਹੈ, ਮੇਰਾ ਮੇਰਾ ਪੈਸੇ ਕਮਾਉਂਦਾ, ਹੋਰ ਅਨੇਕਾਂ ਗੱਲਾਂ ਕਰਦਾ, ਸ਼ਰਾਬਾਂ ਪੀਂਦਾ, ਮਾਸ ਖਾਂਦਾ, ਚੁਗਲੀਆਂ ਕਰਦਾ, ਰਾਤਾਂ ਨੂੰ ਲੁੱਟਦਾ ਦੂਜਿਆਂ ਨੂੰ, ਕੇਲ ਕਰਦਾ ਕਹਿੰਦੇ। ਤੇ ਉਧਰਲੇ ਪਾਸੇ ਕੀ ਹੁੰਦਾ? ਅਵਰ ਲੁਟੇਨ ਸੋ ਪੰਜ ਜਣਾ, ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਤਾਂ ਲੁੱਟਿਆ ਜਾ ਰਿਹਾ। ਢਾ ਮੜੋਲੀ ਲੁੱਟਿਆ ਦੇਵਰਾ, ਇਹ ਮੜੋਲੀ ਨੂੰ ਢਾ ਲਿਆ ਤੇ ਜਿਹੜਾ ਸਰੀਰ ਸੀ ਲੁੱਟ ਲਿਆ। ਲੁੱਟੇ ਦੇ ਕੀ ਹੋਇਆ? ਕਹਿੰਦੇ ਸਾਧਨ ਪਕੜੀ ਇੱਕ ਜਣਾ, ਕੱਲੀ ਉਹ ਫਸ ਗਈ, ਜਿਹੜੇ ਨਾਲ ਦੇ ਸੀ ਖਾਂਦੇ ਪੀਂਦੇ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਜ ਜਣਾ, ਕਹਿੰਦੇ ਉਹ ਤਾਂ ਛੱਡ ਕੇ ਨੱਠ ਗਏ, ਫਸ ਗਿਆ ਮੈਂ। ਕਾਮਣ ਲੋੜੈ ਸੋਨਾ ਰੂਪਾ, ਘਰ ਵਿੱਚ ਤਾਂ ਪੈਸਾ ਚਾਹੀਦਾ, ਸੋਨਾ ਚਾਹੀਦਾ, ਕੱਪੜੇ ਚਾਹੀਦੇ ਆ, ਰੂਪਾ ਚਾਹੀਦਾ। ਮਿੱਤਰ ਲੋੜੇਨ ਸੋ ਖਾਧਾ ਤਾ, ਮਿੱਤਰ ਤਾਂ ਰਹਿੰਦੇ ਜੇ ਉਹਨਾਂ ਨੂੰ ਖਿਲਾਈ ਪਿਲਾਈ ਜਾਓ। ਨਾਨਕ ਪਾਪ ਕਰੇ ਤਿੰਨ ਕਾਰਨ, ਉਹਨਾਂ ਦੇ ਖਾਤਰ ਤੂੰ ਪਾਪ ਕਰਦਾ, ਹੁਣ ਪ੍ਰੇਮੀਆਂ ਕੀ ਬਣੂਗਾ? ਕਹਿੰਦੇ ਜਾਸੀ ਜੰਪੁਰ ਬਾਧਾ ਥਾ, ਹੁਣ ਜਮਾਂ ਦੇ ਦਰ ਤੇ ਬੰਨਿਆ ਹੋਇਆ ਜਾਏਗਾ। ਸੋ ਇਹ ਸਾਡਾ ਇਤਿਹਾਸ ਹੈ ਸਾਧਸੰਗ ਜੀ, ਸਾਡਾ ਜੀਵਨ ਹੈ ਇਹ ਜਿਸ ਵਿੱਚ ਅਸੀਂ ਲੰਘੇ ਜਾ ਰਹੇ ਹਾਂ। ਇੱਕ ਇੱਕ ਚੋਰ ਦੀ ਤਾਕਤ ਕਿੰਨੀ ਹੈ, ਹਾਥੀ ਦੇਖ ਲਓ ਕਿੱਡਾ ਬੜਾ ਜਾਨਵਰ ਹੈ। ਇਹਨੂੰ ਦ੍ਰਿਸ਼ਟੀ ਦਾ ਰੋਗ ਲੱਗਿਆ ਹੋਇਆ, ਅੰਦਰ ਕਾਮ ਦਾ ਰੋਗ ਹੈ, ਸਪਰਸ਼ ਦਾ। ਹੱਥ ਨਹੀਂ ਬਣਾ ਦਿੰਦੇ ਨੇ ਕਾਗਜ਼ਾਂ ਦੀ, ਟੋਆ ਪੱਟ ਕੇ ਉੱਤੇ ਛੱਤ ਪਾ ਕੇ ਉਹਦੇ 'ਤੇ ਕਢਾ ਦਿੰਦੇ ਨੇ ਫੂਸ ਪਾ ਕੇ। ਹਾਥੀ ਦੌੜਿਆ ਹੀ ਆਉਂਦਾ ਆ ਕੇ ਉਹਦੇ ਵਿੱਚ ਗਿਰ ਕੇ ਸਾਰੀ ਜ਼ਿੰਦਗੀ ਮਨੁੱਖ ਦੀ ਗੁਲਾਮੀ ਕਰਦਾ। ਐਡੀ ਬੜੀ ਤਾਕਤ ਦਾ ਮਾਲਕ ਇੱਕ ਜਜ਼ਬੇ ਨੇ ਗੁਲਾਮ ਬਣਾ ਦਿੱਤਾ। ਮੱਛੀ ਜਿਹੜੀ ਹੈ ਉਹਨੂੰ ਜੀਭ ਦਾ ਰੋਗ ਲੱਗਿਆ ਹੋਇਆ, ਕੁੰਡੀ ਨੂੰ ਸਣੇ ਆਟੇ ਦੇ ਅੰਦਰ ਲੰਘਾ ਜਾਂਦੀ ਆ, ਗਲ 'ਚ ਫਸ ਜਾਂਦੀ ਆ, ਸ਼ਿਕਾਰੀ ਫਿਰ ਮਾਰ ਲੈਂਦਾ, ਉਹਨੂੰ ਮਰਨਾ ਪੈਂਦਾ। ਇਹ ਜਿਹੜਾ ਹੈਗਾ ਹਰਨ ਕ੍ਰੰਕ ਨੂੰ ਨਾਦ ਦਾ ਰੋਗ ਲੱਗਿਆ ਹੋਇਆ, ਕੰਡੇ ਹੇੜੇ ਦਾ ਸ਼ਬਦ ਕਰਦੇ ਨੇ, ਸਿੱਧਾ ਹੀ ਸ਼ਿਕਾਰੀ ਕੋਲ ਚਲਿਆ ਜਾਂਦਾ ਤੇ ਉੱਥੇ ਸ਼ਿਕਾਰੀ ਕੋਲ ਜਾ ਕੇ ਉਹ ਫੜ ਲੈਂਦਾ ਸ਼ਿਕਾਰੀ। ਆ ਭਵਰੇ ਨੂੰ ਵਾਸ਼ਨਾ ਦਾ ਰੋਗ ਲੱਗਿਆ ਹੋਇਆ, ਫੁੱਲ 'ਚ ਬਹਿ ਜਾਂਦਾ, ਫੁੱਲ ਸ਼ਾਮ ਨੂੰ ਬੰਦ ਹੋ ਜਾਂਦਾ, ਸਵੇਰੇ ਮਰਿਆ ਹੋਇਆ ਹੀ ਨਿਕਲਦਾ। ਇਸ ਤਰ੍ਹਾਂ ਦੇ ਨਾਲ ਹੇਤ ਰੋਗ ਤਾਂ ਸਗਲ ਸੰਸਾਰਾ, ਮੋਹ ਦਾ ਰੋਗ ਲੱਗਿਆ ਹੋਇਆ, ਮਨੁੱਖ ਨੂੰ ਪੰਜੇ ਹੀ ਲੱਗੇ ਹੋਏ ਨੇ। ਸੋ ਇਕੱਲੇ ਇਕੱਲੇ ਦੀ ਤਾਕਤ ਦੱਸਦੇ ਆ ਵੀ ਹਾਥੀ ਦੇਖੋ ਕਿੱਡੀ ਕਿੱਡਾ ਜਾਣ, ਇੰਦਰ ਕਿੰਨਾ ਸਮਝਦਾਰ, ਕਿੰਨਾ ਸੁਖ ਹੈ ਉਹਦੇ ਕੋਲ। ਇੱਥੇ ਦੇ ਰਾਜ ਚੱਕਰਵਰਤੀ ਬਾਦਸ਼ਾਹ ਦੇ ਨਾਲੋਂ ਉਹਦੇ ਕੋਲ 10 ਕਰੋੜ ਖਰਬ ਗੁਣਾ ਜ਼ਿਆਦਾ ਸੁਖ ਹੈ ਇੱਥੇ ਦੇ ਰਾਜੇ ਨੂੰ। ਪਰ ਉਹ ਕਿੰਨਾ ਗਲਤ ਕਾਮ ਨੇ ਬੰਨਿਆ। ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲਵਾਣਾ, ਸਹਿ ਸਰੀਰ ਚੈਨ ਭੱਜ ਹੋਏ ਤਾਮਨ ਪੱਛੋ ਤਾਂ। ਸ਼ਰਾਬ ਲੈ ਲਿਆ 1000 ਭਗਾਂ ਦਾ, ਸਰੀਰ ਫਟ ਗਿਆ, ਪਛਤਾਉਂਦਾ ਫਿਰਦਾ, ਜਾ ਕੇ ਲੁਕ ਗਿਆ, ਇੰਦਰਪੁਰੀ ਸੁੰਨੀ ਹੋ ਗਈ, ਸ਼ਰਮ ਦਾ ਮਾਰਿਆ ਸਾਹਮਣੇ ਨਹੀਂ ਆਉਂਦਾ। ਮਹਾਰਾਜ ਕਹਿੰਦੇ ਇਹੋ ਜਿਹੇ ਵੀ ਜਿਹੜੇ ਨੇ ਬਰਮ ਹੈ। ਲੜਕੀ ਸੱਜ ਧੱਜ ਕੇ ਆ ਗਈ, ਉਹਨੂੰ ਦੇਖਣ ਲੱਗ ਗਿਆ ਗਹਿਰਾ, ਭੁੱਲ ਗਿਆ ਬਿਲਕੁਲ ਆਪਣੇ ਆਪ ਨੂੰ। ਤੇ ਲੜਕੀ ਨੇ ਦੇਖ ਲਿਆ ਵੀ ਮੇਰਾ ਪਿਤਾ ਜਿਹੜਾ ਮੰਦੀ ਨਿਗਾਹ ਨਾਲ ਦੇਖ ਲਿਆ, ਕਿੱਡਾ ਬੜਾ ਬਰਮਾ ਦੇਵਤਾ। ਉਹ ਪਾਸੇ ਹੋ ਗਈ, ਬਲ ਨਾਲ ਆਪਣਾ ਦੂਆ ਮੂੰਹ ਲਵਾ ਲਿਆ, ਉਹ ਦੂਜੇ ਪਾਸੇ ਹੋ ਗਈ ਉਧਰ ਮੂੰਹ ਕਰ ਲਿਆ, ਪਿੱਛੇ ਹੋ ਗਈ ਪਿੱਛੇ ਕਰ ਲਿਆ, ਉਹ ਆਪਣੇ ਬਲ ਦੇ ਨਾਲ ਉੜ ਚੱਲੀ ਉੱਥੋਂ। ਇਹਨੇ ਸਿਰ ਤੇ ਲਾ ਲਿਆ, ਸ਼ਿਵਜੀ ਖੜਾ ਦੇਖਦਾ ਸੀ, ਸ਼ਿਵਜੀ ਨੇ ਤਰਸੂਲ ਮਾਰਿਆ, ਉੱਪਰਲਾ ਸਿਰ ਕੱਟ ਲਿਆ, ਕੱਟਿਆ ਹੋਇਆ ਹੱਥ ਤੇ ਆ ਕੇ ਲੱਗ ਗਿਆ। ਕਹਿੰਦੇ ਸਾਰੇ ਤੀਰਥਾਂ ਤੇ ਘੁੰਮਿਆ, ਕਿਤੇ ਉਹ ਸਿਰ ਖੋਪਰੀ ਨਹੀਂ ਲੈਂਦੀ। ਆ ਕਪਾਲ ਮੋਚਨ, ਕਪਾਲ ਕਹਿੰਦੇ ਨੇ ਖੋਪਰੀ ਨੂੰ, ਮੋਚਨ ਕਹਿੰਦੇ ਨੇ ਲਾਉਣ ਵਾਲੀ ਚੀਜ਼। ਆ ਕਪਾਲ ਮੋਚਨ ਆ ਕੇ ਖੋਪਰੀ ਲਈ ਹੈ ਉਸਦੀ। ਕਹਿੰਦੇ ਐਡਾ ਬੜਾ ਇੱਕ ਕਾਮ ਦੇ ਜਜ਼ਬੇ ਨੇ ਮਾਰ ਲਿਆ। ਭਸਮਾਸੁਰ ਬੇਅੰਤ ਨੇ, ਮਛੰਦਰ ਹੈ। ਮਛੰਦਰ ਸਾਰੀ ਜ਼ਿੰਦਗੀ ਤਪ ਕਰੀ ਗਿਆ ਤੇ ਲੰਕਾ ਦੇ ਰਾਜੇ ਅਮਰੂ ਦੇ ਕੋਲ ਚਲਿਆ ਗਿਆ। ਉੱਥੇ ਰਾਣੀਆਂ ਨੇ ਬੜੀ ਸੇਵਾ ਕਰੀ। ਰਾਜਾ ਮਰ ਗਿਆ, ਮਰੇ ਤੇ ਨਿਗਾਹ ਰਾਜੇ ਵੱਲ ਤਾਂ ਗਈ ਨਾ, ਰਾਣੀਆਂ ਵੱਲ ਚਲੀ ਗਈ। ਇਹਨੇ ਕਿਹਾ ਮੈਂ ਬਿਰਧ ਹਾਂ, ਜੋਗੀ ਹਾਂ, ਕੋਈ ਤਰੀਕਾ ਸੋਚੀਏ। ਆਪਣੇ ਸਰੀਰ ਨੂੰ ਤਾਂ ਕੰਦਰਾਂ ਚ ਰੱਖਿਆ ਹੈ ਤੇ ਆਪ ਉਹਦੇ ਸਰੀਰ ਜਾ ਕੇ ਵੜ ਗਿਆ। 14 ਸਾਲ ਲੰਘ ਗਏ, ਗੋਰਖ ਭਾਲਦਾ ਫਿਰੇ ਮੇਰਾ ਗੁਰੂ ਕਿੱਥੇ ਗਿਆ। ਬਾਲ ਗੰਗਾ ਜੀ ਕਹਿੰਦਾ ਤੇਰਾ ਗੁਰੂ ਕਿੱਥੇ ਹੈ? ਕਹਿੰਦੇ ਕਿਤੇ ਸਮਾਧੀ ਲਾਈ ਬੈਠੇ ਆ। ਕਹਿੰਦਾ ਸਮਾਧੀ ਟੋਲ ਕਿੱਥੇ ਹੈ? ਕਹਿੰਦਾ ਪਤਾ ਹੀ ਨਹੀਂ ਲੱਗਦਾ, ਸਾਰਾ ਦੇਖਦੇ ਆ। ਫਿਰ ਉਹ ਕਹਿੰਦਾ ਜਾ, ਉਹ ਤਾਂ ਰਾਜੇ ਦੇ ਅਮਰੂਦ ਚ ਸਰੀਰ ਚ ਬੈਠਾ, ਪਦਮਨੀ ਰਾਣੀਆਂ ਭੋਗਦਾ। ਗੁਰੂ ਨਾਨਕ ਪਾਤਸ਼ਾਹ ਮਿਲੇ, ਜਦੋਂ ਇਹਨੇ ਕੱਢ ਲਿਆ ਨਾ, ਵਾਪਸ ਆਉਂਦੇ ਸੀ ਗੁਰੂ ਨਾਨਕ ਸਾਹਿਬ ਉੱਥੇ ਹੀ ਮਿਲੇ ਸੀ। ਉੱਥੇ ਹੀ ਉਹਨਾਂ ਨੇ ਦੱਸਿਆ ਸੀ ਵੀ ਸਾਗਰ ਕਿਵੇਂ ਤਰੀਦਾ ਪਛੰਦਰ ਨਾਥ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਹਾਂ ਕਾਮ ਤੈ ਨਾਮ ਨਾ, ਜਿੱਥੇ ਕਾਮ ਹੈ ਉੱਥੇ ਨਾਮ ਦੀ ਤਾਂ ਗੱਲੇ ਨਾ ਕਰੋ। ਜਹਾਂ ਨਾਮ ਨਾ ਕਾਮ, ਜਿੱਥੇ ਨਾਮ ਹੈ ਉੱਥੇ ਕਾਮ ਨਹੀਂ। ਆਪੇ ਹੀ ਦੇਖ ਲਵੇ ਆਪਣੇ ਆਪ ਨੂੰ। ਦੋਨੋ ਕਬਹੂ ਨਾ ਮਿਲੇ ਰੱਬ ਰਜਨੀ ਇੱਕ ਠਾਮ। ਰਾਤ ਦੇ ਦਿਨ ਜਿਵੇਂ ਨਹੀਂ ਮਿਲਦੇ, ਇਸ ਤਰ੍ਹਾਂ ਕਾਮੀ ਆਦਮੀ ਨਾਮ ਵਿੱਚ ਨਹੀਂ ਆ ਸਕਿਆ ਕਰਦਾ ਕਦੇ ਵੀ। ਕਾਮ ਕ੍ਰੋਧ ਮਦ ਲੋਭ ਜੀ ਜਬ ਲਗ ਮਨ ਮੈਂ ਖਾਨ। ਜਿੰਨਾ ਚਿਰ ਕਾਮ ਕ੍ਰੋਧ ਲੋਭ ਮੋਹ ਦੀ ਖਾਣ ਹੈ ਨਾ ਹੰਕਾਰ ਦੀ ਮਨ ਚ, ਤੁਲਸੀ ਪੰਡਿਤ ਮੂਰਖ ਦੋਨੋ ਏਕ ਸਮਾਨ। ਜਿਹੜਾ ਮੂਰਖ ਹੈ ਉਹ ਵੀ ਤੇ ਜਿਹੜਾ ਪੰਡਿਤ ਹੈ ਇਹ ਵੀ, ਜਦ ਤੱਕ ਪੰਜੇ ਚੋਰ ਅੰਦਰ ਵੱਸਦੇ ਆ ਕਹਿੰਦੇ ਉਹਨੂੰ ਐਵੇਂ ਨਾ ਵੱਡਾ ਕਰੋ, ਉਹ ਵੀ ਉਸੇ ਦੇ ਬਰਾਬਰ ਹੈ। ਸੋ ਇਸੇ ਤਰ੍ਹਾਂ ਮੋਹ ਹੈ, ਅਨੇਕਾਂ ਹੀ ਜਨਮ ਧਾਰਦਾ। ਲੋਭ ਹੈ, ਲੋਭੀ ਦਾ ਤਾਂ ਮਹਾਰਾਜ ਕਹਿੰਦੇ ਲੋਭੀ ਕਾ ਵਿਸਾਹ ਨਾ ਕੀਜੇ, ਇਹ ਤਾਂ ਵਿਸਾਹ ਨਾ ਕਰੋ। ਇੱਕ ਵਾਰੀ ਇੱਕ ਮਹਾਤਮਾ ਸੀ ਤੇ ਉਹ ਮਹਾਤਮਾ ਦੇ ਕੋਲ ਇੱਕ ਮਾਈ ਰਿਹਾ ਕਰਦੀ ਸੀ, ਸੇਵਾ ਕਰਿਆ ਕਰਦੀ ਸੀ ਤੇ ਉਹ ਮਹਾਤਮਾ ਦੇ ਕੋਈ ਆ ਕੇ ਗਹਿਣੇ ਪਾ ਗਿਆ, ਹੱਥ ਚ ਕੜੇ ਪਾ ਗਿਆ ਸੋਨੇ ਦੇ। ਉਹ ਮਾਈ ਕੋਲ ਚਲੇ ਗਏ ਤੇ ਮਾਈ ਨੇ ਕਿਹਾ ਬਈ ਆਹ ਸੰਤਾਂ ਦੇ ਕੜੇ ਲਾਈਏ, ਬਈ ਇਹਨੂੰ ਕਿਹੜਾ ਕਿਸੇ ਨੇ ਰੋਣਾ, ਫੂਕ ਵੜ ਦਾਂਗੇ। ਜ਼ਹਿਰ ਵਾਲੇ ਪਰੌਠੇ ਬਣਾ ਕੇ ਸੰਤਾਂ ਨੂੰ ਭੇਜਦੇ, ਨਾਲੇ ਬੇਨਤੀ ਕਰ ਲਈ ਕਿ ਮਹਾਰਾਜ ਪਰੌਠੇ ਛਕ ਲਓ ਜਲਦੀ ਜਲਦੀ, ਬਹੁਤ ਸੋਹਣੇ ਗਰਮਾ ਗਰਮ ਛਕਿਓ। ਕਹਿੰਦੇ ਕੁਝ ਨਾ ਬੀਬਾ, ਅਸੀਂ ਇਸ਼ਨਾਨ ਕਰਕੇ ਹੁਣੇ ਆਉਂਦੇ ਹਾਂ, ਬੈਠ ਕੇ ਆਰਾਮ ਨਾਲ ਛਕਾਂਗੇ, ਤੂੰ ਫਿਕਰ ਨਾ ਕਰ, ਇੱਥੇ ਰੱਖ ਜਾ। ਤੇ ਉਧਰਲੇ ਪਾਸੇ ਉਹਦੇ ਦੋ ਤਿੰਨ ਮੁੰਡੇ ਖੇਤਾਂ ਚ ਕੰਮ ਕਰਦੇ ਸੀ, ਹਲ ਚਲਾਉਂਦੇ ਸੀ। ਇਹ ਮਾਈ ਤਾਂ ਸੰਤਾਂ ਪਲੇ ਰੁੱਝੀ ਰਹੀ ਤੇ ਰੋਟੀ ਟਾਈਮ ਨਾਲ ਲੈ ਕੇ ਨਾ ਗਈ, ਬੱਚਿਆਂ ਨੇ ਹਾਲ ਖੜਾ ਕਰਿਆ ਤੇ ਸੰਤਾਂ ਕੋਲ ਆ ਗਏ ਬਈ ਇੱਥੇ ਹੀ ਪ੍ਰਸ਼ਾਦਾ ਆ ਜੂ ਛਕ ਲਾਂਗੇ। ਸੰਤਾਂ ਨੇ ਦੇਖਿਆ ਵੀ ਅਥਿਤੀ ਆ ਗਏ, ਹੁਣ ਮੈਂ ਕਾਹਨੂੰ ਪ੍ਰਸ਼ਾਦਾ ਛਕਣਾ, ਬਣਾਏ ਬਣਾਏ ਪਰੌਠੇ ਉਹਨਾਂ ਦੇ ਅੱਗੇ ਰੱਖ ਦਿੱਤੇ। ਉਹਨਾਂ ਨੇ ਛਕ ਲਏ ਤੇ ਮਾਈ ਦੇ ਉਹਦੇ ਨੂੰ ਉਹ ਮਰੇ ਪਏ ਨੇ। ਕਹਿੰਦੇ ਮਾਈ ਕੀ ਪਾਇਆ ਸੀ ਰੋਟੀਆਂ ਚ, ਤੇਰੇ ਤਾਂ ਪੁੱਤਰ ਸਾਰੇ ਹੀ ਮਰ ਗਏ। ਸੋ ਮਹਾਰਾਜ ਕਹਿੰਦੇ ਵੀ ਜਿੱਥੇ ਲੋਭੀ ਕਾ ਵਿਸਾਹ ਨਾ ਕੀ, ਜੇ ਲੋਭੀ ਦਾ ਕੋਈ ਵਿਸਾਹ ਨਹੀਂ ਹੋਇਆ ਕਰਨਾ। ਸੋ ਇਸੇ ਤਰ੍ਹਾਂ ਇਹ ਪੰਜੇ ਚੋਰ ਨੇ ਕ੍ਰੋਧ, ਮਹਾਰਾਜ ਕਹਿੰਦੇ ਜਿਹਦੇ ਅੰਦਰ ਕ੍ਰੋਧ ਹੋਵੇ ਨਾ ਉਹਦੇ ਨੇੜੇ ਨਾ ਲੱਗੋ, ਨਾ ਪਾਸ ਦੁਆਸ ਨਾ ਪਿੱਟੀਆ ਜਿਹਨਾਂ ਅੰਤਰ ਕ੍ਰੋਧ ਚ ਨਾ। ਇਸੇ ਤਰ੍ਹਾਂ ਪੰਜ ਠੱਗ ਨੇ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਭਾਈ ਭਾਨਾ ਦੇਖ ਕਿੰਨੇ ਨੇ, ਕਿੰਨੇ ਠੱਗ ਨੇ, ਕਿੰਨੀਆਂ ਡੈਣਾਂ ਨੇ ਇਹਦੇ ਅੰਦਰ, ਕਿੰਨੇ ਚੋਰ ਨੇ, ਬੇਅੰਤ ਸ਼ਿਕਾਰੀ ਨੇ। ਇਹਨਾਂ ਸ਼ਿਕਾਰੀਆਂ ਤੋਂ ਬਚਣ ਵਾਸਤੇ ਮਾਲਕ ਦੇ ਅੱਗੇ ਪੁਕਾਰ ਕਰਨੀ ਪੈਂਦੀ ਹੈ ਇਸ ਤਰ੍ਹਾਂ।
ਜੀਵ ਇੱਕ ਤੇ ਸ਼ਿਕਾਰੀ ਬਹੁਤੇ, ਇੱਕੋ ਤੇਰੀ ਦਾਸ ਮਾਲਕਾ, ਇੱਕ ਤੇ ਸ਼ਿਕਾਰੀ Thank you.
ਕੈਸੋ ਕੈਸੋ ਕੂਕੀਆ ਨਾ ਸੋਈਆ ਆ ਸਾਰ ਰਾਵ ਦਿਵਸ ਕੇ ਕੂਕਣੇ ਕਬੂ ਕਹਿ ਸੁਣਿਆ ਪੁਕਾਰ ਮਾਲਕ ਜਿਹੜਾ ਸਾਰੀ ਸ੍ਰਿਸ਼ਟੀ ਦਾ ਉਹ ਪੁਕਾਰ ਸੁਣ ਲੈਂਦਾ ਨਾਰਾਇਣ ਕਹਿਤੇ ਨਰਕ ਨਾ ਜਾਏ ਨਾਰਾਇਣ ਸੇਵ ਸਗਲ ਫਲ ਪਾਏ ਨਾਰਾਇਣ ਮਨ ਮਾਏ ਆਧਾਰ ਨਾਰਾਇਣ ਬਹੁਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲੈਣ ਨਾਰਾਇਣ ਦੰਤ ਪੰਨੇ ਦੈਣ ਸੋ ਇਸ ਕਰਕੇ ਪੰਜੇ ਚੋਰ ਨੇੜੇ ਨਹੀਂ ਆਇਆ ਕਰਦੇ
ਪੰਜਾਂ ਚੋਰਾਂ ਦੀ ਪੇਸ਼ ਨਾ ਬਈ ਜਾ Thank you.
ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਜਦੋਂ ਚੋਰ ਮਾਰਦੇ ਨੇ ਲੁੱਟਦੇ ਨੇ ਉਸ ਵੇਲੇ ਉਹਦਾ ਨਾਮ ਲੈ ਕੇ ਪੁਕਾਰੀਦਾ, ਪੁਕਾਰੋ ਪੁਕਾਰਦੇ ਰਹੋ, ਪੁਕਾਰਦੇ ਨੀ ਜਦ ਕੋਈ ਘਿਰ ਜਾਂਦਾ ਬੰਦਾ, ਬਚਾਓ ਬਚਾਓ ਕਹਿੰਦੇ ਆ। ਕਹਿੰਦੇ ਜਦ ਵਾਹਿਗੁਰੂ ਸੁਣਦਾ ਨਾ ਵੀ ਮੇਰਾ ਨਾਮ ਲੈਂਦਾ, ਫੇਰ ਉਹ ਕਹਿੰਦੇ ਆ ਜਾਂਦਾ ਬਈ ਮੈਨੂੰ ਪੁਕਾਰ ਰਿਹਾ, ਮੈਨੂੰ ਹਾਕਾ ਮਾਰ ਰਿਹਾ। ਕਹਿੰਦੇ ਜਾਂ ਕੋ ਰਾਖੇ ਰਾਖਣ ਹਾਰ ਤਿਸਕਾ ਅੰਗ ਕਰੇ ਨਿਰੰਕਾਰ, ਫੇਰ ਉਹਦਾ ਸਾਥੀ ਬਣ ਜਾਂਦਾ ਨਿਰੰਕਾਰ। ਮਾਤ ਕਰਮ ਹੈ ਅਗਨ ਨਾ ਜੋ ਹੈ, ਮਾਂ ਦੇ ਪੇਟ ਵਿੱਚ ਅਗਨ ਨੀ ਕੁਛ ਵਿਗਾੜ ਸਕਦੀ। ਕਾਮ ਕ੍ਰੋਧ ਲੋਭ ਮੋਹ ਨਾ ਪੋਹੈ, ਇਹ ਪੰਜੇ ਚੋਰ ਉਹਦੇ ਨੇੜੇ ਨਹੀਂ ਆ ਸਕਦੇ। ਸਾਧ ਸੰਗ ਜਪੈ ਨਿਰੰਕਾਰ, ਸਾਧੂਆਂ ਦੀ ਸੰਗਤ ਵਿੱਚ ਰਲ ਕੇ ਨਿਰੰਕਾਰ ਜਪੇ। ਨਿੰਦਕ ਕਹਿ ਮੁੱਖ ਲਾਗੈ ਛਾਰ, ਰਾਮ ਕਵਚ ਦਾਸ ਕਾ ਸੁਨਾ। ਕਹਿੰਦੇ ਜਰਾ ਬਖਤਰ ਪਾਉਂਦੇ ਨੇ ਨਾ ਸਾਰੇ, ਜਾਂ ਲੜਾਈ ਨੂੰ ਜਾਂਦੇ ਨੇ, ਬੁਲਟ ਪਰੂਫ ਜਾਕਟਾਂ ਪਾਉਂਦੇ ਨੇ, ਵਰਦੀਆਂ ਪਾਉਂਦੇ ਨੇ। ਕਹਿੰਦੇ ਐਸੇ ਤਰ੍ਹਾਂ ਨਾਲ ਕਵਚ ਜਿਹੜਾ ਹੈ ਕੋਈ ਹਥਿਆਰ ਮਾਰ ਨਾ ਕਰੇ ਦੁਸ਼ਮਣ ਦਾ। ਕਹਿੰਦੇ ਸੰਜੋਅ ਜੀ ਨੂੰ ਕਹਿੰਦੇ ਨੇ ਸੁਨਾ, ਉਹ ਰਾਮ ਕਵਚ ਨਾਮ ਦੀ ਹੋਇਆ ਕਰਦੀ ਹੈ। ਉਹਦੇ ਨਾਲ ਦੂਤ ਦੁਸ਼ਟ ਤਿਸ ਪੋਹਿਤ ਨਾ ਹੈ, ਜਿਹੜੇ ਜਮਦੂਤ ਨੇ ਉਹ ਵੀ ਤੇ ਦੁਸ਼ਟ ਨੇ ਜਿਹੜੇ ਉਹ ਵੀ, ਉਹ ਕੁਛ ਨਹੀਂ ਵਿਗਾੜ ਸਕਦੇ। ਜੇ ਕੋ ਗਰਭ ਕਰੇ ਸੋ ਜਾਏ, ਜਿਹੜਾ ਗਰਭ ਕਰਦਾ ਹੰਕਾਰ ਕਰਦਾ ਉਹ ਕਹਿੰਦੇ ਗਿਰ ਪੈਂਦਾ। ਗਰੀਬ ਦਾਸ ਕੀ ਪ੍ਰਭ ਸ਼ਰਨ ਆਏ, ਪ੍ਰਭੂ ਦੀ ਸ਼ਰਨ ਲੈ ਜਾਂਦਾ ਗਰੀਬ। ਜੋ ਜੋ ਸ਼ਰਨ ਪਿਆ ਹਰ ਰਾਏ, ਜਿਹੜਾ ਜਿਹੜਾ ਵੀ ਸ਼ਰਨ ਪਿਆ, ਜੇ ਹਾਥੀ ਨੇ ਡੁੱਬਣ ਵੇਲੇ ਕਹਿ ਦੇ ਤਾਜਾ ਵੀ ਸ਼ਰਨ ਗਈ ਕਿਰਪਾ ਨੇ, ਤੇ ਗਜ ਗਰਾਹ ਤੇ ਛੁੱਟਾ, ਛੁੱਟ ਗਿਆ ਨਾ ਗਜ, ਹਾਥੀ ਛੁੱਟ ਗਿਆ। ਕਹਿੰਦਾ ਹਾਂਜੀ, ਕਿਉਂ ਛੁੱਟਿਆ? ਉਹਨੇ ਹਾਕ ਮਾਰੀ, ਦ੍ਰੋਪਦੀ ਨੂੰ ਦੇ ਵਸਤਰ ਲਾ ਰਹੇ ਨੇ, ਹੁਕਮ ਹੋ ਗਿਆ। ਪੰਜੇ ਪਾਂਡਵ ਕੁਛ ਨਹੀਂ ਕਰ ਰਹੇ, ਸਾਹਮਣੇ ਬੈਠੇ ਝਾਕੀ ਜਾਂਦੇ ਨੇ। ਹੁਕਮ ਹੋ ਗਿਆ ਵੀ ਇਹਨੂੰ ਨਗਨ ਕਰ ਦੋ ਸਾਰੀ ਸਭਾ ਦੇ ਸਾਹਮਣੇ। ਮੱਥੇ ਬਾਲ ਦ੍ਰੋਪਦੀ ਮੱਥਿਆਂ ਤੋਂ ਫੜ ਕੇ ਲਿਆਂਦੀ ਅੰਦਰ ਸਭਾ, ਦਸਾਸ ਨੇ ਮੱਥੇ ਬਾਲ ਦ੍ਰੋਪਦੀ ਆਂਦੀ। ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ, ਪੰਜੇ ਪਾਂਡਵ ਵੇਖਦੇ ਉਹ ਪਟਰੁੱਧੀ ਨਾਰਜਨਾ। ਹੁਣ ਕਹਿੰਦੇ ਉਹਦਾ ਬਸ ਨਹੀਂ ਸੀ ਚੱਲਦਾ, ਉਹਨੇ ਆਵਾਜ਼ ਦੇਤੀ, ਅੱਖੀ ਮੀਠ ਧਿਆਨ ਤਰ ਹਾਹਾ ਕ੍ਰਿਸ਼ਨ ਕਰੇ ਬਿਲਾਂ ਦੀ, ਕੱਪੜ ਕੋਟ ਸਾਰਿਆਂ ਨੂੰ ਥੱਕੇ ਦੂਤ ਨਾ ਪਾਰ ਬਣਾਉਂਦੀ। ਆਵਾਜ਼ ਦੇਣ ਦੀ ਦੇਰ ਸੀ, ਪੰਚਾਲੀ ਕੋ ਰਾਜਸਭਾ ਮੈਂ ਰਾਮ ਨਾਮ ਸੁਧਵਾਈ, ਤਾਂ ਕੋ ਦੂਖ ਹਰਿਓ ਕਰਨਾ ਮੈਂ ਆਪਣੀ ਪੈਚ ਵਟਾਈ। ਕਹਿੰਦੇ ਕੱਪੜਿਆਂ ਦਾ ਕਿਲਾ ਉਸਰ ਗਿਆ। ਦਸਮ ਗ੍ਰੰਥ ਚ ਲਿਖਿਆ ਵੀ ਸੱਤ ਦਿਨ ਸੱਤ ਰਾਤਾਂ ਕੱਪੜੇ ਹੀ ਲਾਏ ਗਏ ਉਹਦੇ, ਬੇਹੋਸ਼ ਹੋ ਕੇ ਗਿਰ ਗਏ। ਕਹਿੰਦੇ ਅਖੀਰ ਦੋਏ ਜਣੇ ਜਦ ਹੋਸ਼ ਆਈ, ਹੁਣ ਬਸ ਤਾਂ ਚੱਲਦਾ ਨੀ, ਸੱਤ ਦਿਨ ਤਾਂ ਲਾ ਲਏ, ਸੱਤ ਰਾਤਾਂ ਕੇ ਥੋੜਾ ਟਾਈਮ ਹੁੰਦਾ। ਕੱਪੜੇ ਖਿੱਚੀ ਗਏ ਪਾਗਲਾਂ ਨੂੰ ਕਰਕੇ ਹਟਾਂਗੇ, ਕਿਉਂਕਿ ਅਭਿਮਾਨੀ ਕੋਈ ਹੈ ਨਹੀਂ ਸੀਗਾ ਦੁਰਯੋਧਨ ਵਰਗਾ, ਬਹੁਤ ਬੜਾ ਮਾਨੀ ਪਾਗਲ ਸੀ। ਪਾਗਲ ਬੁਣੇ ਚ ਆ ਗਿਆ ਵੀ ਇਹ ਕਦੇ ਹੋ ਸਕਦਾ ਵੀ ਇਹ ਨਗਨ ਨਾ ਹੋਵੇ। ਉਧਰਲੇ ਪਾਸੇ ਕੀ ਹੋਇਆ, ਕਿਲਾ ਉਸਰ ਗਿਆ। ਕਿਸ ਕਿਲਾ? ਵੱਡੇ ਵੱਡੇ ਟਿੱਬੇ ਲੱਗ ਗਏ ਕੱਪੜਿਆਂ ਦੇ, ਹੁਣ ਦੂਤ ਥੱਕ ਗਏ ਪਾਰ ਨਹੀਂ, ਵਾਹਿਗੁਰੂ ਨਾਲ ਕਿਹੜਾ ਮੁਕਾਬਲਾ ਕਰ ਲੂ। ਸੋ ਇਸ ਤਰ੍ਹਾਂ ਦੇ ਨਾਲ ਹੱਥ ਮਰੋੜਨ ਸਿਰ ਧੋਣ ਪਛੋ ਤਾਨ ਕਰਨ ਜੈ ਜਾਂਦੀ, ਪਛਤਾਵਾ ਕਰ ਰਹੇ ਨੇ ਵੀ ਬਣਿਆ ਕੁਛ ਨੀ। ਮਹਾਰਾਜ ਕਹਿੰਦੇ ਜਿਹੜਾ ਸ਼ਰਨ ਪੈ ਗਿਆ ਨਾ, ਜੋ ਜੋ ਸ਼ਰਨ ਪਿਆ ਹਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ। ਛਾਤੀ ਨਾਲ ਲਾ ਕੇ ਦਾਸ ਰੱਖ ਲੈਂਦੇ ਨੇ, ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ। ਸ਼ਤਰੂ ਅਨੇਕ ਚਲਾਵਤ ਕਾਵ, ਤਉ ਤਾਂ ਨੇਕ ਨਾ ਲਾਗਨ ਪਾਵੇ, ਰੱਖ ਤਾ ਆਪਣੋ ਕਰਦਾ ਕਰ ਪਾਪ ਸੂ ਨਾ ਭੇਟਣ ਪਾਵੇ। ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਕਹਿੰਦੇ ਆਪਣੇ ਕੰਠ ਨਾਲ ਲਾ ਕੇ ਰੱਖਦੇ, ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿਨਵੇਂ ਰਲਤਾ ਖਾਕੂ ਨਾਲ ਸੁਆਹ ਬਣ ਜਾਂਦਾ। ਕਹਿੰਦੇ ਇੱਕ ਖਿਨ ਇੰਨੀ ਚੁਟਕੀ ਉਹ ਲੱਗਦੀ ਆ ਉਹਨੂੰ, ਮਰਦੇ ਨੇ ਪਤਾ ਹੀ ਨਹੀਂ ਹੁੰਦਾ, ਲੋਕ ਤਾਂ ਬਿਮਾਰ ਹੋ ਕੇ ਮਰਦੇ ਆ। ਕਹਿੰਦੇ ਹੰਕਾਰੀ ਬੰਦਾ ਚੁਟਕੀ ਮੰਗਣ ਜਾਂਦਾ, ਕੋਈ ਪਤਾ ਨਹੀਂ ਲੱਗਦਾ। ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿਨਵੇਂ ਰੁਲਤਾ ਖਾਕੂ ਨਾਲ ਸੁਆਹ ਚ ਰਲ ਜਾਂਦਾ। ਹੈ ਪੀ ਸਾਚਾ ਹੋਵਣਹਾਰ, ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਤਾਰ, ਨਾਨਕੇ ਪ੍ਰਭ ਪ੍ਰਾਣਦਾਰ। ਕਹਿੰਦੇ ਭਾਈ ਭਾਨੇ, ਇਹ ਜਿਹੜਾ ਤੂੰ ਕਹਿੰਦਾ ਨਾ, ਇਹ ਮੂਰਖ ਬੰਦੇ ਐਵੇਂ ਹੀ ਕਹਿੰਦੇ ਹੁੰਦੇ ਨੇ ਵੀ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਵਾਹਿਗੁਰੂ ਨਾਰਾਜ਼ ਨਹੀਂ ਤੇਰੇ ਨਾਲ ਹੋਊਗਾ। ਕਹਿੰਦੇ ਵਾਹਿਗੁਰੂ ਤਾਂ ਸੁਣਦਾ ਵੀ ਮੇਰਾ ਨਾਮ ਉਚਾਰ ਰਿਹਾ, ਬਈ ਇਹਨੂੰ ਚਾਰੇ ਪੰਜੇ ਚੋਰ ਲੁੱਟਦੇ ਨੇ, ਪੈ ਦਿੰਦੇ ਨੇ ਦੂਤ ਜਮਦੂਤ, ਹੋਰ ਅਨੇਕਾਂ ਦੁਸ਼ਮਣ ਵਿਘਨਾਂ ਦੀਆਂ ਫੌਜਾਂ ਘਾਟੇ ਹੀ ਘਾਟੇ, ਟੋਟੇ ਹੀ ਟੋਟੇ, ਬਿਮਾਰੀਆਂ ਹੀ ਬਿਮਾਰੀਆਂ, ਲਚਾਰੀਆਂ ਮਜਬੂਰੀਆਂ ਕਮੀਆਂ। ਇਹ ਕਹਿੰਦਾ ਰਾਮ ਨਾਮ ਜੇ ਵਿਚਾਰੇ ਨਾ ਤਾਂ ਠੀਕ ਰਹਿੰਦਾ, ਰਾਮ ਦਾ ਨਾਮ ਉਚਾਰਨ ਤੋਂ ਹਟ ਜਾਂਦਾ ਫਿਰ ਇਹ ਆ ਕੇ ਘੇਰ ਲੈਂਦੇ। ਸੋ ਉਸ ਵੇਲੇ ਫਰਮਾਨ ਕਰਦੇ ਆ ਕਿ ਸੁਣ ਪਰਮੇਸ਼ਰ ਕਰਨਾ ਧਰੈ, ਜਦੋਂ ਦੇਖਦੇ ਨਾ ਵੀ ਇਹ ਤਾਂ ਲਗਾਤਾਰ ਹੀ ਮੇਰਾ ਨਾਮ ਉਚਾਰੀ ਜਾਂਦਾ ਹੈ, ਉਹ ਫਿਰ ਦਇਆ ਵਿੱਚ ਆ ਜਾਂਦਾ। ਜਾਣੇ ਮੇਰਾ ਸਿਮਰਨ ਕਰੈ, ਉਹ ਜਾਣ ਜਾਂਦਾ ਵੀ ਇਹ ਤਾਂ ਮੇਰਾ ਮੈਨੂੰ ਯਾਦ ਕਰੇ। ਪਰ ਉਹ ਸ਼ਰਨ ਮੇਰੀ ਹੋਏ ਆਰਤ, ਹੁਣ ਬੇਬਸ ਹੋ ਕੇ ਮੇਰੀ ਸ਼ਰਨ ਵਿੱਚ ਆ ਗਿਆ। ਰਿਪ ਗਨ ਮਿਲੇ ਇਸੇ ਮਾਰਤ, ਕਹਿੰਦੇ ਦੁਸ਼ਮਣ ਮਿਲ ਕੇ ਇਹਨੂੰ ਹੁਣ ਮਾਰ ਰਹੇ ਨੇ। ਤੇ ਮਹਾਰਾਜ ਕਹਿੰਦੇ ਉਸ ਵੇਲੇ ਜਿਹੜਾ ਨਾਮ ਜਪਦਾ ਹੈ ਉਹਦੀ ਰਾਖੀ ਵਾਹਿਗੁਰੂ ਕਰ। ਕਹਿੰਦਾ ਸੱਚੇ ਪਾਤਸ਼ਾਹ ਜਿਹੜੇ ਸਾਡੇ ਲੋਕ ਨੇ ਮੈਨੂੰ ਟਿਚਰਾਂ ਕਰਦੇ ਨੇ, ਉਹਦਾ ਮੈਂ ਕੀ ਇਲਾਜ ਕਰਾਂ, ਕਿਰਪਾ ਕਰਕੇ ਮੈਨੂੰ ਉਹ ਵੀ ਦੱਸ ਦਿਓ। ਮਹਾਰਾਜ ਕਹਿੰਦੇ ਜਿਹੜੇ ਟਿਚਰਾਂ ਕਰਦੇ ਨੇ ਮਹਾਂਮੂਰਖ, ਉਹ ਸਾਖਤ ਹੋਇਆ ਕਰਦੇ ਨੇ, ਮਨਮੁਖ ਹੋਇਆ ਕਰਦੇ ਨੇ, ਉਹਨਾਂ ਦੇ ਤਰਕਾਂ ਨੂੰ ਨੇਚੇ ਚ ਨਾ ਲਿਆ। ਕਰਦੇ ਕੀ ਨੇ ਜੀ, ਆਪਾਂ ਵੀ ਅੰਮ੍ਰਿਤ ਛਕਾਉਂਦੇ ਹਾਂ, ਅੰਮ੍ਰਿਤ ਛਕਣ ਤੋਂ ਬਾਅਦ ਕਿੰਨੀਆਂ ਟਿਚਰਾਂ ਕਰਦੇ ਨੇ। ਕੋਈ ਕੁਛ ਕਹਿੰਦਾ, ਕਹਿੰਦਾ ਐਂ ਰੱਬ ਮਿਲ ਜਾਂਦਾ, ਕਿਸ਼ਾਰਾ ਪਾਏ ਤੇ ਰੱਬ ਮਿਲ ਜਾਂਦਾ, ਫਲਾਣੀ ਚੀਜ਼ ਕੇਸ ਰੱਖੇ ਤੇ ਮਿਲ ਜਾਂਦਾ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਕਹਿੰਦੇ ਜਿਹੜੇ ਇਸ ਤਰ੍ਹਾਂ ਤਰਕਾਂ ਕਰਨ ਵਾਲੇ ਹੁੰਦੇ ਨੇ ਭਾਈ ਪਾਨਿਆ, ਉਹ ਨਿਸ਼ਚੇ ਤੋਂ ਸਿੱਟ ਦਿੰਦੀਆਂ ਬੰਦੇ ਨੂੰ, ਬੰਦਾ ਗਿਰ ਜਾਂਦਾ, ਜੇ ਉੱਤੋਂ ਨਹੀਂ ਗਿਰਦਾ ਅੰਦਰੋਂ ਹਿੱਲ ਜਾਂਦਾ। ਉਹਨਾਂ ਨੂੰ ਮਿਲਣਾ ਹੀ ਪਾਪ ਪੈਦਾ ਹੋਣਾ, ਪਾਪ ਪੈਦਾ ਕਰਦਾ। ਉਹ ਸ਼ਰਾਬ ਮਾਸ ਵਿਸ਼ਿਆਂ ਵਿਸ਼ਿਆਂ ਦੇ ਵਿੱਚ ਕਹਿਣਗੇ ਸ਼ਰਾਬ ਪੀ ਲਓ, ਕੀ ਇਹਦੇ ਵਿੱਚ ਹੈ ਦੱਸੋ, ਪਾਣੀ ਹੈ ਗਾਲਿਆ ਪਹਿਲਾਂ ਸਾੜਿਆ, ਸਾੜ ਕੇ ਡਿਸਟਿਲ ਕਰਿਆ, ਕਹਿੰਦੇ ਦੱਸੋ ਇਹਦੇ 'ਚ ਕੋਈ ਖੂਨ ਪਾਇਆ ਹੋਇਆ ਸਾਡਾ। ਮਾਸ ਕਹਿਣਗੇ ਬੱਕਰਿਆਂ ਨੇ, ਕਹਿੰਦੇ ਵਜ਼ੀਰ ਬਣਨਾ, ਕੁਰਸੀਆਂ ਤੇ ਬਹਿਣਾ, ਇਹਨਾਂ ਨੇ ਜਾ ਕੇ ਖਾਣ ਵਾਸਤੇ ਹੀ ਬਣਾਏ ਨੇ ਰੱਬ ਨੇ। ਇਸ ਤਰ੍ਹਾਂ ਦੀਆਂ ਕਹਿੰਦੇ ਕਰਦੇ ਨੇ ਉਹ ਤਰਕਾਂ। ਇਹਨਾਂ ਦੀਆਂ ਗੱਲਾਂ ਸੁਣਨਾ ਹੀ ਪਾਪ ਹੁੰਦਾ ਹੈ, ਇਹ ਕਸੰਗ ਹੁੰਦਾ ਹੈ। ਕਸੰਗ ਦੇ ਖਿਆਲਾਂ ਦਾ ਆਦਮੀ ਦੇ ਉੱਤੇ ਸੁੱਤੇ ਸੁਭਾਅ ਅਸਰ ਪੈ ਜਾਂਦਾ। ਸੰਗਤ ਤਾਂ ਪੈਂਦਾ ਹੌਲੀ ਹੌਲੀ, ਕਿਉਂਕਿ ਇਹ ਹੈਗੀ ਚੜਾਈ। ਜਿਹੜਾ ਗਿਰਨਾ ਉਹ ਇਕਦਮ ਆਦਮੀ ਗਿਰਨ ਨੂੰ ਤਿਆਰ ਹੈ, ਮਾੜਾ ਜਿਹਾ ਧੱਕਾ ਦੇ ਦੇ ਥੱਲੇ ਗਿਰਦਾ। ਇਸ ਕਰਕੇ ਜਿਹੜੇ ਐਸੇ ਪੁਰਸ਼ ਹੁੰਦੇ ਨੇ ਮਹਾਰਾਜ ਕਹਿੰਦੇ ਉਹਨਾਂ ਦੇ ਨੇੜੇ ਨਹੀਂ ਜਾਈਦਾ। ਮਨਮੁਖ ਦੀ ਸੰਗਤ ਨਾ ਕਰੀਏ, ਮਨਮੁਖ ਬਾਸਨ ਕਾਰੋ ਪਰਸੀਏ ਤਾਂ ਕੁਛ ਲੱਗ ਹੈ ਦਾਗ ਲੱਗ ਜੂ। ਜਿਹੜੇ ਇਹੋ ਜਿਹੀਆਂ ਗੱਲਾਂ ਕਰਕੇ ਨੇਚਾ ਤੋੜਦੇ ਆ ਭਾਈ ਪਾਨੇ ਆ, ਉਹਨਾਂ ਦੀ ਸੰਗਤ ਨਹੀਂ ਕਰੀ, ਕਿਉਂਕਿ ਇਹ ਮਾਰ ਦਿੰਦੀ ਹੈ। ਗੁਰਮੁਖ ਹੁੰਦਾ ਕੇਲੇ ਵਰਗਾ, ਮਨਮੁਖ ਹੁੰਦਾ ਬੇਰੀ ਦੇ ਕੰਡਿਆਂ ਵਰਗਾ। ਕਬੀਰ ਮਾਰੀ ਮਰੋ ਕਸੰਗ ਕੀ, ਕੇਲੇ ਨਿਕਟ ਜੋ ਵੇਰ, ਉਹ ਚੁੱਲੇ ਉਹ ਚੀਰਿਆ ਸਾਗਤ ਸੰਗ ਨਾ ਹੇਰ। ਸੋ ਇਸ ਤਰ੍ਹਾਂ ਕਹਿਣ ਲੱਗੇ ਜਿਹੜੇ ਵਿਸ਼ੇ ਨੇ ਇਹਨਾਂ ਦਾ ਤਿਆਗ ਕਰੋ। ਕਹਿਣ ਲੱਗਿਆ ਮਹਾਰਾਜ ਇੱਕ ਵਿਸ਼ੇ ਹੀ ਹੁੰਦਾ, ਇੱਕ ਵਿਸ਼ੇ ਹੁੰਦੇ ਨੇ, ਇਹਨਾਂ ਚੋਂ ਤਾਕਤ ਕਿਹੜੀ ਚੀਜ਼ ਦੀ ਜ਼ਿਆਦਾ ਹੁੰਦੀ ਹੈ? ਮਹਾਰਾਜ ਕਹਿੰਦੇ ਜਿਹੜਾ ਵਿਸ਼ਿਆਂ ਨਾਲੋਂ ਵਿਸ਼ੇ ਦੀ ਤਾਕਤ ਜ਼ਿਆਦਾ ਹੁੰਦੀ ਹੈ। ਕਹਿੰਦੇ ਦੇਖ ਇੱਕ ਤਾਂ ਅੱਗ ਹੈ, ਅੱਗ ਦੇ ਵਿੱਚ ਹੱਥ ਘੁਮਾ ਲਓ ਕੁਛ ਨਹੀਂ ਹੁੰਦਾ, ਇੱਕ ਹੈਗਾ ਵਿੱਚ ਲੋਹਾ ਪਿਆ ਉਹਨੂੰ ਹੱਥ ਲਾ ਦੋ ਜਲੇ ਜਲ ਜਾਓ। ਕਹਿੰਦੇ ਜਿਹੜੇ ਵਿਸ਼ਈ ਹੁੰਦੇ ਨੇ ਨਾ ਬੰਦੇ, ਵਿਸ਼ਿਆਂ ਚ ਪੈ ਕੇ ਆਪਣੀ ਜੀਵਨ ਬਰਬਾਦ ਕਰਨ ਵਾਲੇ, ਸ਼ਰਾਬਾਂ ਕਵਾਵਾਂ ਪੀਣ ਵਾਲੇ, ਲੁੱਟਾਂ ਮਾਰਾਂ ਕਰਨ ਵਾਲੇ, ਬੇਈਮਾਨੀਆਂ ਠੱਗੀਆਂ ਰਿਸ਼ਵਤਾਂ ਝੂਠ ਤੂਫਾਨ ਕਰਨ ਵਾਲੇ, ਕਹਿੰਦੇ ਇਹਨਾਂ ਦੇ ਜਿਹੜੇ ਖਿਆਲ ਨੇ ਉਹ ਐ ਨੇ ਜਿਵੇਂ ਲੋਹਾ ਅੱਗ ਚ ਤਪਿਆ ਹੁੰਦਾ। ਕਹਿੰਦੇ ਭਾਈ ਬਾਨਾ ਨੇਚੇ ਚੋ ਹਰਾ ਦਿੰਦੇ ਨੇ, ਦੇਖ ਦਰਖਤ ਨੂੰ ਫਲ ਲੱਗਿਆ ਹੋਇਆ, ਹਵਾ ਸੁੱਟ ਦਿੰਦੀ ਹੈ ਕੱਚਾ ਫਲ, ਉਹ ਕੱਚਾ ਫਲ ਕਿਸੇ ਕੰਮ ਨਹੀਂ ਆਉਂਦਾ, ਗਲ ਜਾਂਦਾ, ਬਦਬੂਦਾਰ ਹੋ ਜਾਂਦਾ, ਉਹਦੇ ਚ ਕੀੜੇ ਪੈ ਜਾਂਦੇ। ਜੇ ਭਲਾ ਉਹ ਟਾਹਣੀ ਦੇ ਨਾਲ ਚਿਮੜਿਆ ਹੀ ਰਹੇ ਤਾਂ ਫੇਰ ਕੀ ਹੁੰਦਾ, ਫਲ ਪੱਕ ਜਾਂਦਾ, ਮਿੱਠਾ ਹੋ ਜਾਂਦਾ, ਸ਼ਾਖ ਨਾਲ ਲੱਗਿਆ ਹੋਇਆ। ਤੇ ਜਿਹੜਾ ਗਿਰ ਜਾਂਦੇ ਨੇ ਪੱਕਣ ਤੋਂ ਪਹਿਲਾਂ ਹੀ, ਉਹ ਕਹਿੰਦੇ ਫੇਰ ਜੰਮਦੇ ਮਰਦੇ ਰਹਿੰਦੇ ਨੇ, ਨਰਕ ਭੋਗਦੇ ਨੇ। ਜਿਹੜੇ ਟਾਹਣੀ ਨਾਲ ਲੱਗੇ ਰਹਿੰਦੇ ਨੇ ਉਹ ਕਹਿੰਦੇ ਜਦੋਂ ਸਰੀਰ ਛੱਡਦੇ ਨੇ ਤਾਂ ਪ੍ਰਭੂ ਦੇ ਰੂਪ ਵਿੱਚ ਚਲੇ ਜਾਂਦੇ ਨੇ ਤੇ ਉਹ ਫਿਰ ਮੁਕਤ ਹੋ ਜਾਇਆ ਕਰਦੇ ਨੇ। ਇਸ ਕਰਕੇ ਤਰਕਾਂ ਸੁਣ ਕੇ ਵਾਹਿਗੁਰੂ ਨੂੰ ਨਹੀਂ ਛੱਡਣਾ, ਤੇ ਜਿਹੜਾ ਤਰਕ ਕਰਦਾ ਉਹਨੂੰ ਛੱਡ ਦੇਣਾ। ਇਸ ਤਰ੍ਹਾਂ ਫਰਮਾ
ਟੁੱਟੀ ਹੈ ਪਲੀ ਮੇਰੀ ਮਨ ਮੇਰੀ ਮਨ ਮੁਖਾਨਾ।
ਆਪ ਨਾ ਬੰਜਾ ਸਹੁਰਾ ਸਿੱਖ ਲੋਕ ਸੁਣਾ ਆਪ ਸਹੁਰੀ ਨਹੀਂ ਜਾਣਾ ਦੂਸਰਿਆਂ ਨੂੰ ਕਹੋ ਸਹੁਰੀ ਜਾ ਭਾਈ ਤੂੰ ਕਿਉਂ ਨਹੀਂ ਜਾਂਦੀ ਤੂੰ ਉੱਥੇ ਪਤੀ ਦੀ ਸੇਵਾ ਕਰ ਤੂੰ ਐਂ ਕਰ ਤੂੰ ਫਲਾਣਾ ਕਰ ਕੰਤ ਨਾ ਪੁੱਛਾ ਬਾਤੜੀ ਸੁਹਾਗਣਾ ਮੈਂ ਤਾਂ ਸੁਹਾਗਣ ਇਹ ਉਹਦੀ ਗੱਲ ਨਹੀਂ ਪੁੱਛੀ ਜਾਂਦੀ ਚੂਹਾ ਖੱਡਣਾ ਮਾਵੇ ਲੱਕ ਛੱਜ ਬੁਲਾਵੇ ਛੱਜ ਬੰਨਿਆ ਹੋਇਆ ਲੱਕ ਦੇ ਨਾਲ ਚੂਹਾ ਖੱਡ ਚ ਵੜ ਨਹੀਂ ਸਕਦਾ ਮੰਤ ਨਾ ਹੋਏ ਠੂਹੇ ਜਾਂ ਹੱਥ ਸੱਪੀ ਪਾਵੇ ਠੂਹਿਆਂ ਦਾ ਮੰਤਰ ਨਹੀਂ ਜਾਣਦਾ ਸੱਪਾਂ ਨੂੰ ਹੱਥ ਪਾਉਂਦਾ ਸਰਸੰਨੇ ਆਗਾਸ ਨੂੰ ਫਿਰ ਮੱਥੇ ਆਵੇ ਉੱਪਰ ਨੂੰ ਤੀਰ ਮਾਰਦਾ ਮੱਥੇ ਚ ਮੁੜ ਕੇ ਲੱਗਦਾ ਦੋਹੀਂ ਸਰਾਈ ਜਰਦਰੂ ਬੇਮੁੱਖ ਪਛਤਾਵੇ ਕਹਿੰਦੇ ਬੇਮੁੱਖ ਹੁੰਦਾ ਕਬੀਰ ਐਸਾ ਜਿਹੜਾ ਬੰਦਾ ਮਨਮੁੱਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਹੰਕਾਰ ਝਗੜਾ ਕਰਦਿਆਂ ਆਉਂਦੇ ਨੇ ਗੁਦਰਾ ਸ਼ਬਦ ਨਾ ਕਰੇ ਵਿਚਾਰ ਸ਼ੁੱਧ ਮਤ ਕਰਤੇ ਸਭ ਇਰਲੇ ਬੋਲਣ ਸਭ ਵਿਕਾਰ ਦਿੱਤਾ ਕਿਤੇ ਨਾ ਸੰਤੋਖੀ ਹੈ ਅੰਤਰ ਤਿਸ਼ਨਾ ਬਹੁ ਗਿਆ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਬਲੀ ਜਿਨ ਮਾਇਆ ਮੋਹ ਪਿਆ ਕਹਿੰਦੇ ਭਾਈ ਪਾਨਾ ਫਿਰ ਉਹਨਾਂ ਦੀ ਸੰਗਤ ਛੱਡ ਦੇਈਦੀ ਹੈ ਨੇੜੇ ਨਹੀਂ ਜਾਈਦਾ ਕਿਉਂ ਜੇ ਉਹਨਾਂ ਦੀ ਸੰਗਤ ਕਰੋ ਲੇਖਾ ਦੇਣਾ ਪੈਂਦਾ ਚੋ ਇਸ ਤਰ੍ਹਾਂ ਭਾਈ ਪਾਨੇ ਦੇ ਉੱਤੇ ਖੁਸ਼ੀ ਕਰੀ ਭਾਈ ਪਾਨਾ ਚਲਿਆ ਜਾਂਦਾ ਆਪਣੇ ਪ੍ਰਾਗਰਾਜ ਤੇ ਬੰਦਗੀ ਕਰਨੀ ਸ਼ੁਰੂ ਕਰਤੀ ਪਹਿਲਾਂ ਰਸਨਾ ਦੇ ਨਾਲ ਨਾਮ ਜਪਿਆ ਰਸਨਾ ਤੇ ਜਪਦੇ ਜਪਦੇ ਰਸਨਾ ਹਿੱਲਣ ਤੇ ਹਟ ਗਈ ਨਾਮ ਕੰਠ ਚ ਆ ਗਿਆ ਕੰਠ ਚ ਨਾਮ ਜਪਦਾ ਰਿਹਾ ਕੰਠ ਤੋਂ ਹਿਰਦੇ ਚਲਿਆ ਗਿਆ ਹਿਰਦੇ ਚ ਨਾਮ ਜਪਦਾ ਰਿਹਾ ਨਾਭੀ ਚਲਿਆ ਗਿਆ ਸਵਾਸ ਸਵਾਸ ਚਲਿਆ ਗਿਆ ਸਵਾਸ ਤੋਂ ਬਗੈਰ ਚਲਿਆ ਗਿਆ ਅਜੱਪਾ ਜਾਪ ਦੀ ਅਵਸਥਾ ਪ੍ਰਾਪਤ ਹੋ ਗਈ ਆਗਿਆ ਚੱਕਰ ਚ ਅਨਹਦ ਸ਼ਬਦ ਦੀ ਮਦਦ ਦੇ ਨਾਲ ਨਾਮ ਜਪਦਾ ਖੀਰ ਹਰ ਵਕਤ ਗੁਰੂ ਮਹਾਰਾਜ ਦਾ ਧਿਆਨ ਧਰਦਾ ਗੁਰੂ ਛੇਵੇਂ ਪਾਤਸ਼ਾਹ ਤੇ ਉਹਨਾਂ ਦੇ ਧਿਆਨ ਵਿੱਚ ਰਹਿੰਦਾ ਸੋ ਨਾਮ ਦੀਆਂ ਸਾਰੀਆਂ ਜਿੰਨੀਆਂ ਵਸਤਾਵਾਂ ਸੀ ਪਸ਼ੂ ਪੰਛੀ ਦੇ ਨਾਮ ਜਪਣਾ ਕੁਦਰਤ ਦਾ ਨਾਮ ਜਪਣਾ ਬਣ ਤਿਰਨ ਦਾ ਨਾਮ ਜਪਣਾ ਇਹ ਸਾਰੀਆਂ ਪ੍ਰਾਪਤ ਹੋ ਗਈਆਂ ਤੇ ਅੱਜ ਜਮਨਾ ਗੰਗਾ ਦੇ ਕੰਢੇ ਬਰੇਤੀ ਦੇ ਉੱਤੇ ਬੈਠਾ ਤੇ ਚੌਂਕੜਾ ਮਾਰਿਆ ਹੋਇਆ ਉਸ ਵੇਲੇ ਆਪ ਸਮਾਧੀ ਸਥਿਤ ਉਸ ਥਾਂ ਤੇ ਹਾਜ਼ਰ ਨਹੀਂ ਸੁਰਤੀ ਕਿੱਥੇ ਆ ਗਈ ਦਰਬਾਰ ਸਾਹਿਬ ਆ ਪਹੁੰਚੀ ਅਕਾਲ ਤਖ਼ਤ ਤੇ ਨੇਤਰਾਂ ਹੱਥ ਜੋੜੇ ਹੋਏ ਨੇ ਨੇਤਰਾਂ ਦੇ ਸਾਹਮਣੇ ਕੀ ਹੈ ਮੀਰੀ ਪੀਰੀ ਦੇ ਮਾਲਕ ਜਿਗਾ ਕਰਨ ਦੀ ਲੱਗੀ ਹੋਈ ਹੈ ਤੇ ਉਹਨਾਂ ਦੀ ਹਾਜ਼ਰੀ ਵਿੱਚ ਐ ਬੈਠੇ ਕਿਉਂਕਿ ਇੱਕ ਅਵਸਥਾ ਹੁੰਦੀ ਹੈ ਜਿਸ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ
ਧਰੀਏ ਮਨ ਵਿੱਚ ਧਿਆਨ ਗੁਰਾਂ ਦੀ
ਚਰਨਾ ਕਮਲਾਂ ਦੇ ਉੱਤੇ ਸੁਰਤ ਜੋੜੀ ਹੋਈ ਹੈ ਬੇਸੁੱਧ ਹੋਇਆ ਹੋਇਆ ਤੇ ਮੁੱਖ ਚੋਂ ਉਚਾਰਨ ਹੋ ਰਿਹਾ ਵਾਹਿਗੁਰੂ 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 ਇੱਕ ਕੋਈ ਹੰਕਾਰੀ ਬੰਦਾ ਮਨਮੁੱਖ ਤੇ ਨਾਸਤਕ ਬੰਦਾ ਕੋਲ ਆ ਗਿਆ ਵੀ ਆ ਕੀ ਕਰੀ ਜਾਂਦਾ ਵਾਹਿਗੁਰੂ 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 ਉਸ ਵੇਲੇ ਆ ਕੇ ਉਸਨੇ ਮੋਢੇ ਤੋਂ ਫੜ ਕੇ ਝੰਜੋੜਤਾ ਕਹਿੰਦਾ ਇੱਥੇ ਹੀ ਕਰਦਾ ਹੋਏ ਫਿੱਕਾ ਬੋਲਿਆ ਬਹੁਤ ਕੀ ਕਰਦਾ ਕਹਿੰਦਾ ਘੰਟਾ ਹੋ ਗਿਆ ਬਗਲੇ ਮੰਗਣ ਕਹਿੰਦਾ ਅੱਖਾਂ ਵਿੱਚ ਹੀ ਬੈਠਾ ਇਹ ਕੀ ਬੋਲਦਾ ਕਹਿੰਦਾ ਕਹਿੰਦਾ ਮਹਾਂਪੁਰਸ਼ ਮੈਂ ਚੋਰਾਂ ਤੋਂ ਡਰਦਾ ਕਹਿੰਦਾ ਚੋਰਾਂ ਤੋਂ ਡਰਦਾ, ਇੰਨੀ ਦੁਨੀਆਂ ਫਿਰਦੀ ਹੈ ਤੈਨੂੰ ਚੋਰ ਇਕੱਲੇ ਨੂੰ ਖਾਂਦੇ ਨੇ। ਕਹਿੰਦਾ ਉਹ ਦੁਨੀਆਂ ਨਹੀਂ ਉੱਥੇ ਪਹੁੰਚ ਸਕਦੀ, ਮੇਰੇ ਅੰਦਰ ਰਹਿੰਦੇ ਨੇ। ਕਹਿੰਦੇ ਤੇਰੇ ਅੰਦਰ ਕੋਈ ਕੋਠੇ ਬਣੇ ਹੋਏ ਨੇ ਜਿਹਦੇ ਚੋਰ ਰਹਿੰਦੇ, ਤਾਂ ਤੇਰੇ ਅੰਦਰ ਚੋਰ ਰਹਿੰਦੇ ਆ, ਤਾਂ ਤੂੰ ਵੀ ਚੋਰ ਹੋਏਗਾ। ਖਿੱਚ ਕੇ ਜ਼ੋਰ ਨਾਲ ਥੱਪੜ ਮਾਰਿਆ ਤੈਨੂੰ। ਉਸ ਵੇਲੇ ਦੂਸਰੇ ਪਾਸੇ ਫੇਰ ਥੱਪੜ ਮਾਰਿਆ, ਕਹਿੰਦੇ ਜਾਣਾ ਕਿ ਨਹੀਂ, ਜੇ ਅੱਜ ਤੋਂ ਬਾਅਦ ਤੈਨੂੰ ਮੈਂ ਇੱਥੇ ਦੇਖ ਲਿਆ ਨਾ, ਤਾਂ ਮੇਰੇ ਨਾਲੋਂ ਬੁਰਾ ਕੋਈ ਨਹੀਂ। ਕਹਿੰਦਾ ਮੈਂ ਰੋਜ਼ ਆਉਣਾ ਇੱਥੇ ਕਰੀ ਜਾਂਦਾ। ਕਹਿੰਦਾ ਵਾਹਿਗੁਰੂ 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 ਵਾਹਿਗੁਰੂ, ਅੱਜ ਤੇ ਆ ਕੇ ਦਿਖਾਈ ਲੱਤਾਂ ਧੋੜੂ ਤੇਰੀਆਂ। ਕਹਿੰਦਾ ਉਸ ਵੇਲੇ ਭਾਈ ਪਾਨਾ ਦੋਵੇਂ ਹੱਥ ਜੋੜੇ, ਗੁਰੂ ਦਾ ਧਿਆਨ ਧਰਿਆ ਹੋਇਆ, ਤੇ ਉਸ ਵੇਲੇ ਅਰਦਾਸ ਕਰਦਾ ਪਾਤਸ਼ਾਹ ਇਹ ਬੰਦਾ ਭੁੱਲਿਆ ਹੋਇਆ ਪਰਮੇਸ਼ਰ ਨੂੰ, ਦੇਖੀ ਕੋਈ ਇਹਦੇ ਉੱਤੇ ਕੋਈ ਗੱਲ ਨਾ ਕਰੀ ਪਾਤਸ਼ਾਹ, ਇਹਨੂੰ ਸਮਤ ਦੇ ਤੂੰ, ਇਹ ਵੀ ਤੇਰਾ ਨਾਮ ਜਪਣ ਲੱਗ ਜਾਵੇ। ਸੋ ਉਸ ਵੇਲੇ ਆਵਾਜ਼ ਆਉਂਦੀ ਹੈ ਹੌਲੀ ਹੌਲੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਲਾ, ਨਾਮ ਸ਼ਿਕਾਰ ਕਰਦੀ, ਹੇ ਪ੍ਰਭੂ ਇਹਦਾ ਵੀ ਭਲਾ ਕਰੀ, ਭਲਾ ਕਰੀ, ਇਸ ਦਾ ਭਲਾ ਕਰੀ। ਭੁੱਲ ਗਿਆ ਇਹਨੂੰ ਪਤਾ ਨਹੀਂ ਹੈ, ਮਾਨਸ ਜਨਮੇ ਦਾ ਐਵੇਂ ਜਾਂਦਾ, ਕਿਉਂਕਿ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਹੈ। ਪਰਿਓ ਪੁਕਾਰੀ ਜੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਪਰਿਓ ਪੁਕਾਰੀ ਜੀ ਗੁਰਮੁਖ ਪਿਆਰਾ। ਜਿਵੇਂ ਚਸ਼ਮਾ ਚੱਲਦਾ ਨਾ, ਐਂ ਦੂਸਰਿਆਂ ਦਾ ਭਲਾ ਮੰਗਦਾ ਗੁਰਸਿੱਖ, ਕਿਉਂਕਿ ਗੁੱਸਾ ਉਹਦੇ ਮਨ ਚ ਨਹੀਂ ਆਉਂਦਾ, ਜਿੱਤ ਲਿਆ ਹੁੰਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਗੁੱਸਾ ਨਾ ਹੰਡਾਈ ਮਨ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਦੇਹੀ ਦਾ ਰੋਗ ਨਹੀਂ ਲੱਗਣਾ ਤੇ ਸਾਰੇ ਤੇਰੇ ਪੱਲੇ ਹੀ ਪੈਣਾ, ਨੇਕੀ ਉਹ ਨੇਕੀ। ਸੋ ਗੁਰਮੁਖ ਦਾ ਜਿਹੜਾ ਹੈ ਉਹਦਾ ਸੁਭਾਅ ਹੋਰ ਹੁੰਦਾ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਆ। ਪਿਆਰੇ ਜੀ ਸਭਨਾਂ ਨਾਲੋਂ ਮੈਂ ਆ ਮਾਤਾ ਚ ਭਲੋ ਸਭ ਕੋਈ, ਮੈਨੂੰ ਛੱਡ ਦੋ ਬਾਕੀ ਸਭ ਭਲੇ। ਜਿਹੜਾ ਇਸ ਤਰ੍ਹਾਂ ਨਾਲ ਬੁੱਝ ਜਾਵੇ ਨਾ, ਇੱਕ ਤਾਂ ਮੂੰਹ ਨਾਲ ਕਹਿੰਦਾ ਇੱਕ ਬੁੱਝ ਜਾਂਦਾ ਸੱਚੀ ਦਿਲ ਤੇ, ਕਹਿੰਦੇ ਜਿਹੜਾ ਬੁੱਝ ਜਾਂਦਾ ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਚ, ਉਹ ਮਿੱਤਰ ਬਣ ਜਾਂਦਾ ਗੁਰੂ ਨਾਨਕ ਪਾਤਸ਼ਾਹ ਦਾ, ਸਾਰੇ ਭਗਤਾਂ ਦਾ ਜਿੰਨੇ ਗੁਰੂ ਗ੍ਰੰਥ ਸਾਹਿਬ ਚ ਬੈਠੇ ਆ। ਕਹਿੰਦੇ ਮਿੱਤਰ ਸਾਡਾ ਉਹੀ ਹੈ ਜਿਹੜਾ ਦਿਨੋਂ ਇਹ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕਿੱਥੇ ਗਈ ਗੱਲ, ਅਸੀਂ ਕਿੱਥੇ ਖੜੇ ਹਾਂ ਤੇ ਮਹਾਰਾਜ ਸਾਨੂੰ ਕਿੱਥੇ ਲਿਜਾਣਾ ਚਾਹੁੰਦੇ। ਬਾਬਾ ਵੈਰ ਨਾ ਕਰੀਏ ਕਾਬੂ, ਘੱਟ ਘੱਟ ਅੰਤਰ ਬਰਮ ਸਵਾ। ਕਹਿੰਦੇ ਫੇਰ ਤੁਹਾਨੂੰ ਦੱਸੀਏ, ਬੁਰਾ ਭਲਾ ਜਿਚਰ ਦੇਖਦਾ ਤਿਚਰ ਹੈ ਦੋ ਮਾਏ, ਜਿੰਨਾ ਚਿਰ ਬੁਰਾ ਤਾਂ ਭਲਾ ਦੇਖਦਾ ਨਾ ਇਹ, ਉਹਨਾਂ ਚਿਰ ਦੁਬਦਾ ਚਾਹੇ ਤੇ ਇਹ ਜੰਮਦਾ ਮਰਦਾ ਰਹੇਗਾ, ਇਹਦਾ ਜੰਮਣਾ ਮਰਨਾ ਨਹੀਂ ਉੱਠ ਸਕਦਾ। ਜਦ ਦਿਨੋਂ ਇਹ ਕਹੇਗਾ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਦੇ ਭਾਣੇ ਕੋਏ ਨਾ ਭੁੱਲਾ ਜਿਨ ਸਗਲੋਂ ਬਰਮ ਪਛਾਤਾ। ਜਿਹਨੇ ਪਛਾਣ ਲਿਆ ਪਰਮੇਸ਼ਰ ਨੂੰ, ਉਹਦੇ ਵਾਸਤੇ ਕੋਈ ਵੀ ਭੁੱਲਾ ਨਹੀਂ, ਸਾਰਿਆਂ ਦਾ ਭਲਾ ਮੰਗਦਾ, ਕਿਉਂਕਿ ਸਾਰਿਆਂ ਦੇ ਅੰਦਰ ਵਾਹਿਗੁਰੂ ਵੱਸਦਾ। ਇਸ ਕਰਕੇ ਦਿਨੋਂ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਹੇ ਵਾਹਿਗੁਰੂ ਭਲਾ ਕਰ। ਸੋ ਗੁਰਸਿੱਖ ਭਲਾ ਮੰਗਦਾ, ਭਲਾ ਮੰਗਿਆ ਭਾਈ ਭਾਨੇ, ਪਰ ਉਧਰਲੇ ਪਾਸੇ ਦੂਜੇ ਪਾਸੇ ਕੀ ਹੁੰਦਾ, ਜੁੜਿਆ ਬੈਠਾ ਸੀ ਗੁਰੂ ਹਰਗੋਬਿੰਦ ਸਾਹਿਬ ਨਾਲ। ਜਦੋਂ ਸੰਤਾਂ ਨੂੰ ਕੋਈ ਦੁੱਖ ਪਹੁੰਚਾ ਦੇਵੇ ਤਾਂ ਮਾਲਕ ਦੁਖੀ ਹੋ ਜਾਇਆ ਕਰਦਾ, ਸੁੱਖ ਪਹੁੰਚਾ ਦੇਵੇ ਸੁੱਖ ਪਾਏ ਸਾਧਨ ਕੇ ਸੁਖੀ। ਇਸੇ ਕਰਕੇ ਗੁਰੂ ਮਹਾਰਾਜ ਨੇ ਐਸਾ ਫਰਮਾਨ ਕਰਿਆ, ਸੁੱਖ ਕਦੇ ਨਾ ਪਾਉਂਦੇ ਜੀ ਮੁਕਤ ਨਰ ਨਾਲ ਖਾਂਦੇ ਸੁਖੀ ਨਹੀਂ ਹੋਇਆ ਕਰਦੇ। ਸੋ ਥੱਪੜ ਮਾਰਿਆ ਬੇਅੰਤ ਮਸਾਲਾ ਨੇ। ਮਹਾਰਾਜ ਜੀ ਦੀਵਾਨ ਲਾਉਣ ਗਏ ਆਪਣੇ ਪਿੰਡ, ਪਹਿਲਾਂ ਪਹਿਲੀ ਵਾਰੀ ਉਹ ਗਏ ਸੀ। ਪਿੰਡ ਵਾਲਿਆਂ ਨੇ ਸੁਣਿਆ ਕਿ ਸਾਡੇ ਜੋ ਨਗਰ ਦੇ ਸੀਗੇ ਉਹ ਬਹੁਤ ਬੰਦਗੀ ਕਰ ਰਹੇ ਨੇ, ਮਨ ਚ ਕਿਸੇ ਦੇ ਚਾਅ ਉੱਠਿਆ ਤੇ ਕਹਿਣ ਲੱਗੇ ਆਪਾਂ ਦੀਵਾਨ ਲਵਾਈਏ ਇਹਨਾਂ ਨੇ। ਮਹਾਰਾਜ ਜੀ ਜਦੋਂ ਪਿੰਡ ਚਲੇ ਗਏ ਉੱਥੇ ਦੀਵਾਨ ਲਾਇਆ ਆਪਣੇ, ਜਿੱਥੇ ਸੜਕ ਜਾਂਦੀ ਹੈ ਵਿੱਚ ਦੀ ਉਹਦੇ ਕੋਲ ਦੀਵਾਨ ਲਾਇਆ, ਪਿੰਡ ਦੇ ਨੇੜੇ ਹੀ ਸੀ। ਤਾਂ ਪਿੰਡ ਵਾਲਿਆਂ ਦਾ ਇੱਕ ਤਾਂ ਮਿੱਤਰ ਦੋਸਤ, ਇੱਕ ਭਾਈ ਭਰਾ ਰਿਸ਼ਤੇਦਾਰ, ਬਾਲ ਸਿਖਾਈ ਇਹ ਤੇ ਪਿੰਡ ਵਾਲੇ, ਇਹ ਤਿੰਨ ਬਾਂਝੇ ਰਹਿ ਜਾਂਦੇ ਨੇ। ਇਹਨਾਂ ਨੂੰ ਸੰਤਾਂ ਦੇ ਪ੍ਰਤਾਪ ਦਾ ਨਹੀਂ ਪਤਾ ਲੱਗਦਾ, ਦੋਸਤਾਂ ਸਮਝਦੇ ਉਹੀ ਆ ਜਿਹੜਾ ਸਾਡੇ ਨਾਲ ਖੇਡਦਾ ਹੁੰਦਾ, ਭਾਈ ਭਰਾ ਉਹੀ ਨੇ ਜਿਹਨਾਂ ਦੀ ਈਰਖਾ ਹੁੰਦੀ ਹੈ, ਪਿੰਡ ਵਾਲੇ ਸਮਝਦਾ ਹੀ ਕੁਛ ਨਹੀਂ ਹੁੰਦੇ, ਤਿੰਨ ਅੰਨੇ ਹੁੰਦੇ ਨੇ। ਇਹ ਜਿਸ ਵਕਤ ਗਏ ਕੋਈ ਪਤਾ ਨਹੀਂ ਵੀ ਕਿੰਨਾ ਚਿਰ ਹੋ ਗਿਆ, 9 ਸਾਲ ਤਾਂ ਮਹਾਰਾਜ ਜੀ ਨੇ ਧਰਤੀ ਨਾਲ ਪਿੱਠ ਨਹੀਂ ਸੀ ਲਾਈ, ਇੱਕ ਦੋ ਦਿਨ ਨਾ ਲਾ ਕੇ ਦੇਖੋ ਕੀ ਹਾਲ ਹੁੰਦਾ। ਪੂਰੇ 9 ਸਾਲ ਮੈਨੂੰ ਆਪ ਦੱਸਿਆ ਸੀ ਉਹਨਾਂ ਨੇ, ਕਹਿੰਦੇ ਅਸੀਂ 9 ਸਾਲ ਧਰਤੀ ਨਾਲ ਪਿੱਠ ਨਹੀਂ ਲਾਈ। ਪੂਰਾ ਹੋ ਕੇ ਆਪ ਬਾਹਰ ਗਏ ਸੀ ਤੇ ਉੱਥੇ ਜਦ ਗਏ ਤਾਂ ਮੂਰਖਾਂ ਨੇ ਬਈ ਫਲਾਣੇ ਦਾ ਮੁੰਡਾ ਆਇਆ ਆਪਾਂ ਦੀਵਾਨ ਨਹੀਂ ਲੱਗਣ ਦੇਣਾ। ਬਹੁਤੇ ਪਿੰਡਾਂ 'ਚ ਹੁਣ ਵੀ ਆਈ ਹੈ, ਮੈਨੂੰ ਕਹਿੰਦੇ ਨੇ, ਕਹਿੰਦੇ ਸਾਡੇ ਪਿੰਡ ਦੇ ਲੋਕ ਕਹਿੰਦੇ ਨੇ ਅਸੀਂ ਦੀਵਾਨ ਨਹੀਂ ਲੱਗਣ ਦੇਣੇ ਸੰਤਾਂ ਦੇ। ਮਹਾਂ ਸੋਹਣੇ ਕਿਸਮਤ ਮਾੜੀ ਹੈ ਭਾਈ ਉਹਨਾਂ ਦੀ, ਅਜੇ ਸਮਾਂ ਨਹੀਂ ਆਇਆ, ਆਜੂ ਕੋਈ ਨਾ, ਤੁਸੀਂ ਨਾ ਫਿਕਰ ਕਰੋ, ਦੀਵਾਨ ਵੀ ਲੱਗ ਜਾਣਗੇ, ਸਭ ਕੁਛ ਹੋ ਜੂ, ਉਹ ਵੀ ਇੱਧਰ ਆ ਜਾਣਗੇ। ਕਹਿੰਦੇ ਦੀਵਾਨ ਨਹੀਂ ਲੱਗਣ ਦੇਣੇ। ਮਹਾਰਾਜ ਜੀ ਨੇ ਕੀਰਤਨ ਸ਼ੁਰੂ ਕਰਿਆ, ਉਹਨਾਂ ਨੇ ਜਾ ਕੇ ਪਟਿਆਲੇ ਤੋਂ ਲਾਹੌਰ ਲਿਆਂਦਾ ਇੱਕ ਸ਼ੈਲਾ ਹੁੰਦਾ, ਲਾਹੌਰ ਪਟਿਆਲੇ ਦਾ ਗੰਦੇ ਗੀਤ ਗਾਉਣ 'ਚ ਮਾਰ ਸੀਗਾ, ਬੋਲੀਆਂ ਪਾਉਣ, ਉਹ ਲਿਆ ਕੇ ਗ੍ਰਾਮਾ ਫੋਨ ਲਾਤੀ ਉੱਚੀ ਉੱਚੀ। ਇੱਧਰ ਮਹਾਰਾਜ ਜੀ ਸ਼ਬਦ ਪੜ੍ਹਨ ਤਾਂ ਉਹ ਵੀ ਗਾਵੇ, ਜਦੋਂ ਸ਼ਬਦ ਪੜ੍ਹਨ ਤੋਂ ਹਟ ਜਾਣ ਉਹ ਗ੍ਰਾਮਾ ਫੋਨ ਮਹਾਰਾਜ ਦੇ ਵਿਖਿਆਨ ਨਾਲੋਂ ਉੱਚੀ, ਸਾਰੇ ਦੀਵਾਨ ਦਾ ਧਿਆਨ ਉੱਧਰ ਜਾਵੇ, ਗੰਦੀਆਂ ਗੱਲਾਂ ਉਹ ਕਰੇ। ਮਹਾਰਾਜ ਕਹਿੰਦੇ ਪ੍ਰੇਮੀਓ ਇਹਨੂੰ ਬੰਦ ਕਰਾਓ। ਦੋ ਚਾਰ ਬੰਦੇ ਗਏ, ਕਹਿੰਦੇ ਵੀ ਹਰੀ ਦਾ ਜਸ ਹੋ ਰਿਹਾ, ਤੂੰ ਇਹ ਨਾ ਕਰ, ਕਹਿ ਤੁਸੀਂ ਆਪਣੀ ਮੌਜ ਲਓ, ਅਸੀਂ ਆਪਣੀ ਲੈਣੀ ਆ, ਤੁਹਾਨੂੰ ਕੌਣ ਕਹਿੰਦਾ, ਅਸੀਂ ਕੱਲ੍ਹ ਤੁਹਾਨੂੰ ਕਹਿੰਦੇ ਹਾਂ ਵੀ ਤੁਸੀਂ ਬੰਦ ਕਰ ਦਿਓ, ਤੁਸੀਂ ਵੀ ਲੱਗੇ ਰਹੋ, ਅਸੀਂ ਵੀ ਲੱਗੇ ਰਹਿਣਾ। ਮਹਾਰਾਜ ਜੀ ਪੂਰੇ ਦੀਵਾਨ 'ਚ ਧਾਰਨਾ ਹੀ ਪੜ੍ਹਦੇ ਨੇ। ਦੂਸਰਾ ਦਿਨ ਹੋਇਆ ਜਦ ਦੀਵਾਨ ਸ਼ੁਰੂ ਹੋ ਗਿਆ, ਪਹਿਲੀ ਧਾਰਨਾ ਪੜ੍ਹ ਲਈ ਮਹਾਰਾਜ ਨੇ, ਜਬ ਖਿਆਨ ਕਰਨ ਲੱਗੇ ਫੇਰ ਉਹ ਲਾਤਾ। ਫਿਰ ਮਹਾਰਾਜ ਜੀ ਨੇ ਕਿਹਾ, ਕਹਿੰਦੇ ਚੰਗਾ ਪ੍ਰੇਮੀਓ ਤੁਸੀਂ ਜਾਓ, ਜਾ ਕੇ ਬੇਨਤੀ ਕਰੋ, ਹਰੀ ਦਾ ਜਸ ਹੋ ਰਿਹਾ, ਬੇਅਦਬੀ ਨਹੀਂ ਕਰੀਦੀ। ਫੇਰ ਗਏ, ਫਿਰ ਉਹੀ ਜਵਾਬ, ਕਹਿੰਦੇ ਤੁਹਾਨੂੰ ਕੱਲ੍ਹ ਦੱਸਿਆ ਨਹੀਂ, ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕਰਨਾ, ਅਸੀਂ ਨਹੀਂ ਸੁਣਨਾ, ਤੁਸੀਂ ਸਾਡਾ ਨਾ ਸੁਣੋ, ਅਸੀਂ ਤੁਹਾਡਾ ਨਹੀਂ ਸੁਣਦੇ, ਅਸੀਂ ਕਿਉਂ ਸੁਣੀਏ, ਤੁਸੀਂ ਸਾਡੇ ਵਾਲਾ ਨਹੀਂ ਸੁਣਦੇ। ਉਹਦੇ ਬਾਅਦ ਜਦ ਤੀਸਰਾ ਦਿਨ ਹੋਇਆ, ਮਹਾਰਾਜ ਦੀਵਾਨ ਸ਼ੁਰੂ ਹੋਇਆ, ਮਹਾਰਾਜ ਜੀ ਕਹਿੰਦੇ ਦੇਖੋ ਪ੍ਰੇਮੀਓ, ਇਹ ਫਰਜ਼ ਤਾਂ ਬਣਦਾ ਤੁਹਾਡਾ ਇਹਨੂੰ ਰੋਕਣ ਦਾ, ਸਾਡਾ ਫਰਜ਼ ਨਹੀਂ ਬਣਦਾ। ਚੰਗਾ, ਜੇ ਤੁਸੀਂ ਨਹੀਂ ਰੋਕ ਸਕਦੇ, ਇੰਨਾ ਕਹਿ ਕੇ ਚੁੱਪ ਕਰਕੇ ਮੈਨੂੰ ਇਕੱਲੇ ਦੱਸੀ ਆ ਗੱਲ ਸਾਰੀ ਉਹਨਾਂ ਦੇ ਭਰਾ ਨੇ। ਮੈਂ ਕਿਹਾ ਵੀ ਕਿਵੇਂ ਹੋਈ ਸੀ ਸਹੀ ਸਹੀ, ਕਿਉਂਕਿ ਮੈਂ ਪਹਿਲਾਂ ਵੀ ਦੱਸਦਾ ਹੁੰਦਾ, ਮੈਨੂੰ ਤੂੰ ਸਹੀ ਸਹੀ ਦੱਸ ਵੀ ਕਿਵੇਂ ਹੋਈ ਸੀ, ਹੋਰ ਕਿਹੜੇ ਕਿਹੜੇ ਸੀਗੇ ਤੁਸੀਂ? ਕਹਿੰਦੇ ਅਸੀਂ ਕਈ ਉਸ ਵੇਲੇ ਦੇ ਖੜੇ ਹਾਂ। ਕਹਿੰਦੇ ਮਹਾਂਪੁਰਸ਼ਾਂ ਨੇ ਫਿਰ ਕਿਹਾ ਵੀ ਇਹ ਫਰਜ਼ ਤਾਂ ਬਣਦਾ ਸੀ ਤੁਹਾਡਾ, ਸਾਡਾ ਨਹੀਂ ਸੀ ਬਣਦਾ, ਫਿਰ ਸਾਤੋਂ ਹੀ ਕਰਾਉਣਾ ਹੈ ਜੇ। ਇੰਨਾ ਕਹਿ ਕੇ ਕਹਿੰਦੇ ਚੁੱਪ ਕਰ ਗਏ, ਗਾਂ ਬੋਲੇ ਹੀ ਨਾ, ਚੁੱਪ ਕਰੇ ਰਹੇ। ਕਾਫੀ ਦੇਰ ਚੁੱਪ ਕਰਨ ਤੋਂ ਬਾਅਦ ਕਹਿਣ ਲੱਗੇ ਵੀ ਫਿਰ ਤੁਹਾਡੀ ਮਰਜ਼ੀ। ਇੰਨਾ ਕਹਿ ਕੇ ਕੀਰਤਨ ਕਰਿਆ, ਉਦਣ ਵੀ ਵਿਖਿਆਨ ਤਾਂ ਕਰਨੇ ਨਾ ਦਿੱਤਾ ਉਹਨਾਂ ਨੇ। ਕਹਿੰਦੇ ਮਹਾਰਾਜ ਜੀ ਦੀਵਾਨ ਦੀ ਸਮਾਪਤੀ ਕਰਕੇ ਚਲੇ ਗਏ। ਕਹਿੰਦੇ ਉਹ ਜਾਣ ਤੋਂ ਬਾਅਦ ਸ਼ਰਾਬ ਪੀਂਦਾ ਸੀ, ਉੱਥੇ ਹੀ ਮਰ ਗਿਆ। ਉਹ ਜਿਹੜਾ ਦੂਆ ਨਾਲ ਦਾ ਸੀ, ਕਹਿੰਦੇ ਉਹ ਵੀ ਮਰ ਗਿਆ, ਇਕੱਠਿਆਂ ਦਾ ਹੀ ਸੰਸਕਾਰ ਕਰਿਆ ਕਹਿੰਦੇ ਦੋਵਾਂ ਨੇ। ਫਿਰ ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਾਂਦੇ। ਪਰਮੇਸ਼ਰ ਦੇ ਪ੍ਰਵਾਨ ਹੋਇਆ ਹੋਇਆ ਸਾਧੂ ਹੋਵੇ, ਰੱਬ ਨਹੀਂ ਸਿਹਾ ਕਰਦਾ, ਵਾਹਿਗੁਰੂ ਨਹੀਂ ਸਹਿੰਦਾ ਆਪਣੇ ਪਿਆਰਿਆਂ ਦੀ ਬੇਅਦਬੀ। ਇਹ ਤਾਂ ਉਹਨਾਂ ਦੇ ਪਿਆਰੇ ਹੀ ਹੁੰਦੇ ਨੇ ਜਿਹੜੇ ਵਾਹਿਗੁਰੂ ਨੂੰ ਰੋਕ ਦਿੰਦੇ ਆ ਵੀ ਤੂੰ ਨਾ ਕੁਛ ਕਰੇ, ਨਾ ਕੁਛ ਨਹੀਂ ਕਰਨਾ, ਇਹ ਭੁੱਲੇ ਹੋਏ ਜੀਵ ਨੇ, ਨਿਆਣੇ ਨੇ, ਬੱਚੇ ਨੇ। ਸੋ ਇਸ ਤਰ੍ਹਾਂ ਦੇ ਨਾਲ ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹਿੰਦੇ, ਥੱਪੜ ਤਾਂ ਮਾਰ ਬੈਠਿਆ। ਉਹਨਾਂ ਨੇ ਕਿਹਾ, ਚੰਗਾ ਪ੍ਰੇਮੀਆ, ਅਸੀਂ ਇੱਥੇ ਨਹੀਂ ਆਇਆ ਕਰਾਂਗੇ, ਤੂੰ ਸਾਨੂੰ ਮੱਤ ਦਿੱਤੀ ਹੈ ਵੀ ਕਿਤੇ ਅੱਖਾਂ ਮੀਚੀਆਂ, ਹੁਣ ਦਰਿਆ ਚੜ੍ਹ ਜੇ, ਅਸੀਂ ਵਿੱਚੇ ਹੀ ਰੁੜ ਜੇ, ਤੂੰ ਤਾਂ ਬਹੁਤ ਸੋਹਣੀ ਸਾਨੂੰ ਗੱਲ ਦੱਸੀ, ਚੰਗਾ ਅਸੀਂ ਹੋਰ ਥਾਂ ਬਹਿ ਜਿਆ ਕਰਾਂਗੇ, ਕੋਈ ਗੱਲ ਨਹੀਂ। ਇੰਨਾ ਕਹਿਣ ਦੀ ਦੇਰ ਸੀ, ਆਪ ਚਲੇ ਗਏ ਤੇ ਉਹ ਘਰ ਚਲਿਆ ਗਿਆ। ਦੂਜੇ ਦਿਨ ਉੱਠਿਆ, ਦੇਖਦਾ ਹੱਥ ਕਾਲੇ ਹੋ ਗਏ, ਸਰੀਰ ਦੇ ਉੱਤੇ ਦਾਗ ਪੈ ਗਏ, ਜਗ ਮੋੜੇ ਸ਼ੁਰੂ ਹੋ ਗਏ, ਕੋਹੜ ਹੋ ਗਿਆ ਸਾਰੇ ਸਰੀਰ ਨੂੰ। ਘਰਦਿਆਂ ਨੇ ਕੱਢ ਦਿੱਤਾ ਵੀ ਸਾਨੂੰ ਨਾ ਹੋ ਜਾਵੇ, ਗਲੀ ਗਲੀ ਮੰਗਦਾ ਫਿਰਦਾ, ਟਿੰਡ ਗਲ 'ਚ ਪਾਈ ਹੋਈ ਹੈ, ਹੱਥ ਲੁੰਜੇ ਹੁੰਦੇ ਜਾਂਦੇ, ਤੁਰ ਸਕਦਾ ਨਹੀਂ। ਰੋਜ਼ ਉੱਥੇ ਆਉਂਦਾ ਜਿੱਥੇ ਭਾਈ ਭਾਨਾ ਬੈਠੇ ਸੀ, ਨਿਤ ਆਉਂਦਾ ਵੀ ਉਹ ਆਵੇ ਤਾਂ ਮੈਂ ਉਹਦੇ ਨਾਲ ਗੱਲ ਕਰਾਂ। ਅਖੀਰ ਇੱਕ ਦਿਨ ਭਾਈ ਭਾਨੇ ਦੇ ਮਨ 'ਚ ਪ੍ਰੇਰਨਾ ਹੋਈ, ਮਹਾਰਾਜ ਨੇ ਕਿਹਾ ਵੀ ਉੱਥੇ ਜਾ। ਉੱਥੇ ਗਿਆ ਤਾਂ ਕੀ ਦੇਖਦਾ, ਇੱਕ ਬੜਾ ਹੀ ਬਡਰੂਪ ਬੰਦਾ ਉੱਥੇ ਹੀ ਬੈਠਾ ਜਿੱਥੇ ਭਾਈ ਭਾਨੇ ਦੇ ਥੱਪੜ ਮਾਰਿਆ ਸੀ। ਦੇਖਦੀ ਸਾਰ ਘਗਿਆਉਣ ਲੱਗ ਗਿਆ, ਰੋਣ ਲੱਗ ਗਿਆ, ਕਹਿੰਦਾ ਮੈਨੂੰ ਬਖਸ਼ ਦਿਓ, ਮੈਨੂੰ ਬਖਸ਼ ਦਿਓ, ਵਾਰ ਵਾਰ ਬੇਨਤੀਆਂ ਕਰਦਾ। ਕਹਿੰਦੇ ਪ੍ਰੇਮੀਆਂ, ਕੌਣ ਹੈ ਤੂੰ? ਕਹਿੰਦਾ ਮੇਰੇ ਤੇ ਬੜੀ ਭਾਰੀ ਭੁੱਲ ਹੋਈ ਹੋਈ ਆ। ਕਹਿੰਦੇ ਕਾਹਦੀ ਭੁੱਲ ਹੋ ਗਈ? ਕਹਿੰਦੇ ਮੈਂ ਤੁਹਾਡੇ ਥੱਪੜ ਮਾਰਿਆ ਸੀ, ਥੱਪੜ ਮਾਰਿਆ ਸੀ, ਤੁਹਾਨੂੰ ਬਦ ਕਲਾਮੀ ਕੀਤੀ ਸੀ ਤੇ ਤੁਹਾਡਾ ਨਿਰਾਦਰ ਕਰਿਆ ਸੀ। ਕਹਿਣ ਲੱਗਿਆ ਮੇਰਾ ਆਹ ਹਾਲ ਹੋ ਗਿਆ ਉਸ ਦਿਨ ਤੋਂ ਹੀ, ਮੇਰੇ ਸਰੀਰ ਦੇ ਅੰਦਰ ਕੋਹੜ ਫੁੱਟ ਗਿਆ ਤੇ ਮੈਂ ਬਡਰੂਪ ਹੋ ਗਿਆ, ਮੈਨੂੰ ਕੋਈ ਨਹੀਂ ਸਿਆਣ। ਜੇ ਕੋਈ ਬਖਸ਼ ਸਕਦਾ ਤਾਂ ਤੂੰ ਹੀ ਬਖਸ਼ ਸਕਦਾ, ਹੋਰ ਮੈਨੂੰ ਕੋਈ ਨਹੀਂ ਬਖਸ਼ ਸਕਦਾ। ਉਸ ਵੇਲੇ ਭਾਈ ਪਰਨਾ ਕਹਿਣ ਲੱਗਿਆ ਪਿਆਰਿਆ ਕੋਈ ਗੱਲ ਨਹੀਂ ਹੈ, ਬਾਅਦ ਉਹ ਫੜ ਲਿਆ, ਗੰਗਾ ਦੇ ਕੰਢੇ ਲੈ ਗਏ, ਉੱਥੇ ਜਾ ਕੇ ਆਪਣੇ ਹੱਥਾਂ ਦੇ ਨਾਲ ਕੱਪੜੇ ਪਾੜ ਪਾੜ ਕੇ ਜ਼ਖਮ ਸਾਰੇ ਧੋਤੇ, ਘਰ ਲੈ ਆਏ, ਦਵਾਈ ਲਿਆਂਦੀ, ਮੱਲਮ ਲਿਆਂਦੀ। ਕਹਿੰਦੇ ਦੇਖ ਇਹਨੂੰ ਤਾਂ ਲੱਗੂਗਾ ਚਿਰ, ਤੇ ਅਸੀਂ ਤੈਨੂੰ ਗੁਰੂ ਘਰ ਦੀ ਦਵਾਈ ਦੱਸਦੇ ਹਾਂ ਜਿਹੜੀ ਕਿ ਗੁਰੂ ਮਹਾਰਾਜ ਨੇ ਸਾਨੂੰ ਦੱਸੀ ਹੋਈ ਹੈ।
ਤੇਰੇ ਸਾਰਿਆਂ ਦੁੱਖਾਂ ਦੀ ਹੈ
ਸ਼ਬਦ ਨਵਾਰੇ ਨਾਮ ਔਖਦ ਮਨ ਪੀਤਰ ਸਾ। ਵਾਹਿਗੁਰੂ ਨੇ ਅੰਦਰ ਦਵਾਈ ਰੱਖੀ ਹੋਈ ਆ ਸਭ ਦੇ। ਕਹਿਣ ਲੱਗੇ ਪ੍ਰੇਮੀਆ ਆ ਤੈਨੂੰ ਦਵਾਈ ਦੇਵਾਂ, ਸਾਹਮਣੇ ਬਿਠਾ ਲਿਆ। ਕਹਿੰਦੇ ਬੋਲ ਮੇਰੇ ਪਿੱਛੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸ਼ਾਦ ਜਪ ਆਦ ਸੱਚ ਜੁਗਾਲ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ। ਐਂ ਕਰਿਆ ਕਰ, ਸਵੇਰੇ ਹੀ ਉੱਠ ਕੇ ਤੂੰ ਇਹ ਜਪਣਾ ਸ਼ੁਰੂ ਕਰ। ਇਹ ਦਾਰੂ ਹੈ ਬਾਣੀ, ਇਹਦੇ ਨਾਲ ਰੋਗ ਦੂਰ ਹੁੰਦੇ ਨੇ। ਇੱਥੇ ਦੇ ਹੀ ਨਹੀਂ ਹੁੰਦੇ, ਜਮਦੂਤਾਂ ਦੇ ਰੋਗ ਵੀ ਦੂਰ ਹੁੰਦੇ ਨੇ, ਵਿਘਨ ਵੀ ਦੂਰ ਹੁੰਦੇ ਆ, ਘਾਟੇ ਵੀ ਦੂਰ ਹੁੰਦੇ ਨੇ, ਪਰੇਸ਼ਾਨੀਆਂ ਵੀ ਦੂਰ ਹੁੰਦੀਆਂ। ਲੜਦਾ ਫੜੋ ਵਾਹਿਗੁਰੂ ਦਾ, ਕੋਈ ਫੜ ਲਓ ਜਿਹਦਾ ਜੀ ਕਰਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗ ਆ, ਮਨ ਵੀ ਅਰੋਗ ਤੇ ਤਨ ਵੀ ਅਰੋਗ। ਦਾਰੂ ਦੇਣੀ ਸ਼ੁਰੂ ਕਰ ਦਿੱਤੀ ਨਾਮ ਦੀ, ਆਪ ਸੇਵਾ ਵੀ ਕਰਦੇ ਨੇ, ਥੋੜਿਆਂ ਦਿਨਾਂ ਦੇ ਅੰਦਰ ਸਾਰੇ ਜ਼ਖਮ ਭਰ ਗਏ, ਕਿਉਂਕਿ ਮੁੱਢ ਤੋਂ ਹੀ ਤੁਰਿਆ ਆਇਆ ਹੈ। ਵਜ਼ੀਰ ਖਾਨ ਵਜ਼ੀਰ ਸੀਗਾ ਸ਼ਾਹਜਹਾਨ ਦਾ, ਲਾਹੌਰ ਬਿਮਾਰ ਹੋ ਕੇ ਆ ਗਿਆ, ਜਲੋਧਰ ਦੀ ਬਿਮਾਰੀ ਸੀ, ਬਹੁਤ ਪਰੇਸ਼ਾਨੀ ਸੀ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘੜੇ ਜਿੱਡਾ ਪੇਟ ਹੋ ਜਾਂਦਾ ਸੀ ਪਾਣੀ ਨਾਲ ਭਰ ਕੇ, ਕੋਈ ਦਵਾਈ ਨਹੀਂ ਸੀ ਲੱਗਦੀ ਤੇ ਬੇਚੈਨੀ ਹੈ। 2 ਵਜੇ ਹੋਏ ਨੇ, ਅੰਮ੍ਰਿਤ ਵੇਲਾ ਹੋਇਆ ਆ, ਹਾਏ ਹਾਏ ਦੀ ਆਵਾਜ਼ ਆਈ ਜਾਂਦੀ ਹੈ। ਇਹਨੇ ਨੂੰ ਥੋੜੀ ਦੇਰ ਚੁੱਪ ਕਰਿਆ, ਕੀ ਦੇਖਦਾ ਹੈ, ਕਿਸੇ ਦੇ ਬਹੁਤ ਵਧੀਆ ਗਲੇ ਵਿੱਚੋਂ ਕੋਈ ਕਲਾਮ ਉਚਰਿਆ ਜਾਏ, ਕੋਈ ਬਹੁਤ ਮਿੱਠੀ ਧੁੰਨ ਦੇ ਨਾਲ ਬਾਣੀ ਪੜ ਰਿਹਾ। ਕੋਲ ਦੀ ਲੰਘਿਆ, ਸ਼ਾਂਤ ਆ ਗਈ, ਜਦ ਬਾਣੀ ਸੁਣ ਤੇ ਅਟਕੀ ਫੇਰ ਆਇਆ ਹੋਣ ਲੱਗੇ। ਰਾਵੀ ਜੋ ਉਸ ਪ੍ਰੇਮੀ ਨੇ ਇਸ਼ਨਾਨ ਕਰਿਆ, ਜਦ ਵਾਪਸ ਆਇਆ ਫੇਰ ਬਾਣੀ ਸੁਣਨ ਲੱਗੀ, ਫੇਰ ਚੁੱਪ ਹੋ ਗਿਆ। ਉਸ ਵੇਲੇ ਨੌਕਰਾਂ ਨੂੰ ਕਹਿਣ ਲੱਗਿਆ ਵੀ ਆਹ ਜਿਹੜਾ ਜਾਂਦਾ ਨਾ ਬੰਦਾ, ਇਹਨੂੰ ਮੇਰੇ ਕੋਲ ਲੈ ਕੇ ਆਓ, ਇੱਜ਼ਤ ਨਾ ਲਿਆਇਓ ਹੱਥ ਬੰਨ ਕੇ। ਕੋਲ ਆ ਗਿਆ, ਕਹਿੰਦਾ ਪ੍ਰੇਮੀਆ ਇਹ ਕੀ ਪੜ੍ਹਦਾ ਹੈ? ਕਹਿੰਦੇ ਕਿਹਦੀ ਕਲਾਮ ਪੜ੍ਹਦਾ ਹੈ? ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੀ 5ਵੇਂ ਜਾਮੇ ਚ ਉਹਨਾਂ ਦੇ ਉਚਾਰੇ ਹੋਏ ਸੁਖਨੀ ਸਾਹਿਬ ਨੂੰ ਮੈਂ ਪੜ੍ਹ ਰਿਹਾ। ਕਹਿੰਦੇ ਪੂਰਾ ਪੜ੍ਹ ਕੇ ਸੁਣਾ ਮੈਂ। ਹੌਲੀ ਹੌਲੀ ਪੜ੍ਹ, ਪੂਰਾ ਪੜ੍ਹਿਆ, ਆਰਾਮ ਆ ਗਿਆ। ਕਹਿੰਦਾ ਇਹ ਰੋਜ਼ ਪੜ੍ਹਿਆ ਕਰ, ਮੇਰੇ ਤਨਖਾਹ ਬੰਦ ਦਿੱਤੀ ਰੋਜ਼ ਦੀ, ਰੋਜ਼ ਆ ਜਾਂਦੇ ਸੀ ਤੇ ਰੋਜ਼ ਇਹ ਬਾਣੀ ਪੜ੍ਹਨੀ। ਅਖੀਰ ਕਹਿਣ ਲੱਗਿਆ ਜਿਹਨੇ ਬਾਣੀ ਬਣਾਈ ਹੈ ਮੈਨੂੰ ਉੱਥੇ ਲੈ ਚੱਲ। ਗੁਰੂ ਮਹਾਰਾਜ ਦੇ ਕੋਲ ਮੰਜੀ ਤੇ ਚੱਕ ਕੇ ਜੋ ਵੀ ਸਵਾਰੀ ਸੀ ਉਹਦੇ ਤੇ ਲੈ ਆਏ। ਲਿਆ ਕੇ ਬਾਬੇ ਦੀ ਬੇਰ ਥੱਲੇ ਮਹਾਰਾਜ ਬੈਠੇ ਸੀ, ਉੱਥੇ ਲਿਆ ਕੇ ਥੱਲੇ ਲਟਾ ਤਾ। ਦੋਵੇਂ ਹੱਥ ਬੰਦ ਹੈ, ਪਾਤਸ਼ਾਹ ਜਦਾਂ ਮੈਂ ਤੇਰੇ ਮਾਹੌਲ ਚ ਆਇਆ, ਤੇਰੇ ਨੇੜੇ ਆਇਆ, ਮੈਂ ਬਿਮਾਰ ਸੀ, ਚੀਕਾਂ ਮਾਰਦਾ ਸੀ, ਉਹ ਤਾਂ ਗਈਆਂ ਹਟ, ਹੁਣ ਕਿਰਪਾ ਕਰ ਮੇਰੀ ਬਿਮਾਰੀ ਜੜੋਂ ਜਾਵੇ। ਉਸ ਵੇਲੇ ਬਾਬਾ ਬੁੱਢਾ ਜੀ ਦੇ ਸਿਰ ਤੇ ਟੋਕਰਾ ਭਰਿਆ ਹੋਇਆ ਸੀ ਗਾਰੇ ਦਾ, ਮਹਾਰਾਜ ਨੇ ਇਸ਼ਾਰਾ ਕਰਤਾ, ਕਹਿੰਦੇ ਉੱਤੇ ਮਾਰ। ਉੱਤੇ ਮਾਰਿਆ, ਘੜੇ ਜਿੱਡਾ ਪੇਟ ਸੀ, ਘਬਰਾ ਗਏ ਜਿਹੜੇ ਉਹਦੇ ਨਾਲ ਸੀਗੇ ਸਰਕਾਰੀ ਕਰਮਚਾਰੀ। ਉਹ ਕਹਿੰਦਾ ਨਹੀਂ ਨਹੀਂ ਚੁੱਪ ਪਰੇ ਹਟ। ਉਹ ਪੇਟ ਤੇ ਮਾਰਿਆ, ਸਾਰਾ ਹੀ ਪਾਣੀ ਨਿਕਲ ਗਿਆ। ਕਹਿੰਦੇ ਲੈ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰ, ਫੇਰ ਨਹੀਂ ਤੂੰ ਬਿਮਾਰ ਹੁੰਦਾ। ਸਾਰੀ ਜ਼ਿੰਦਗੀ ਉਹ ਸਿੱਖੀ ਚ ਰਿਹਾ, ਉਸੇ ਨੇ ਗੁਰੂ 6ਵੇਂ ਪਾਤਸ਼ਾਹ, ਗੁਰੂ 5ਵੇਂ ਪਾਤਸ਼ਾਹ ਹਰ ਥਾਂ ਦੇ ਉੱਤੇ ਸ਼ਾਹਜਹਾਨ ਦੀਆਂ ਲੜਾਈਆਂ 'ਚ ਹਰ ਥਾਂ ਗੁਰੂ ਕਰਦਾ ਉਹਨੇ ਪੱਖ ਪੂਰਿਆ। ਸੋ ਇਸ ਤਰ੍ਹਾਂ ਦੇ ਨਾਲ ਜਿਸਨੇ ਵੀ ਬਾਣੀ ਪੜ੍ਹੀ, ਇੱਕ ਸੰਤ ਚੇਤ ਸਿੰਘ ਸੀਗੇ, ਇੱਕ ਬ੍ਰਾਹਮਣ ਆ ਗਿਆ ਉਹਨਾਂ ਕੋਲ, ਉਹ ਬ੍ਰਾਹਮਣ ਨੂੰ ਮਰੋੜੇ ਲੱਗ ਗਏ। ਸੰਤ ਆਪਣੇ ਹੱਥਾਂ ਨਾਲ ਸੇਵਾ ਕਰਦੇ ਰਹੇ, ਕੱਪੜੇ ਵੀ ਉਹਦੇ ਧੋ ਦੇਣੇ, ਸਭ ਕੁਛ ਕਰ ਦੇਣਾ ਸੀ, ਮਹਾਂਪੁਰਸ਼ ਬੜੇ ਚੰਗੇ ਤੇ ਜਦ ਪਾਠ ਕਰਦੇ ਸੀ ਫੇਰ ਨਹੀਂ ਸੀ ਬੋਲਿਆ ਕਰਦੇ। ਕਹਿਣ ਲੱਗੇ ਲੈ ਪੰਡਿਤ ਜੀ, ਮੈਂ ਹੁਣ ਸੁਖਨੀ ਸਾਹਿਬ ਪੜ੍ਹਨੀ ਹੈ, ਤੇ ਤੂੰ ਜੇ ਹੋਰ ਕੁਛ ਲੈਣਾ ਤਾਂ ਦੱਸ, ਨਹੀਂ ਆ ਪਾਣੀ ਪੂਣੀ ਮੈਂ ਕੋਲ ਰੱਖਿਆ ਹੋਇਆ। ਕਹਿੰਦਾ ਨਹੀਂ ਮੈਨੂੰ ਅਜੇ ਕੋਈ ਲੋੜ ਨਹੀਂ, ਪੜ੍ਹੋ ਸਮਾਂ। ਸੰਤ ਬੈਠ ਕੇ ਪੜ੍ਹਨ ਲੱਗ ਗਏ। ਇਹ ਮੰਜੇ ਤੇ ਪਿਆ ਸੀ, ਕੁਛ ਸੁਣਦਾ ਰਿਹਾ, ਸੁਣਦੇ ਸੁਣਦੇ 20 ਮਿੰਟ ਬਾਅਦ ਚੜ੍ਹਾਈ ਕਰ ਗਿਆ। ਸੰਤਾਂ ਦੇ ਨੇਤਰ ਜਦ ਬਾਣੀ ਪੂਰੀ ਹੋ ਗਈ ਖੁੱਲ੍ਹੇ ਉਹਨਾਂ ਦੇ ਨੇਤਰ, ਕੀ ਦੇਖਦੇ ਨੇ ਵੀ ਇਹ ਤਾਂ ਚੜ੍ਹਾਈ ਕਰ ਗਿਆ। ਸੰਤਾਂ ਦੇ ਮਨ 'ਚ ਸੰਸਾ ਆ ਗਿਆ ਵੀ ਇਹ ਨਾ ਬ੍ਰਾਹਮਣ ਲੋਕ ਨੇ, ਇਹਨਾਂ ਦੇ ਮਨ 'ਚ ਨੇਚਾ ਹੁੰਦਾ ਵੀ ਜੇ ਮੰਜੇ ਤੇ ਮਰ ਜਾਵੇ ਉਹਦੀ ਗਤੀ ਨਹੀਂ ਹੁੰਦੀ, ਗੁਰਸਿੱਖਾਂ ਦੇ ਨਹੀਂ ਆਏ, ਉਹਨਾਂ ਦੇ ਹੈਗਾ। ਚਿੰਤਾ ਜੀ ਕਰਨ ਲੱਗ ਗਏ ਤੇ ਇਧਰੇ ਪਾਸੇ ਤਿਆਰੀ ਕਰਨ ਲੱਗ ਗਏ ਸਾਰੇ, ਨਲਾਤਾ ਅਰਥੀ ਤੇ ਪਾ ਲਿਆ ਤੇ ਸੰਤਾਂ ਦੇ ਮਨ 'ਚੋਂ ਗੱਲ ਨਹੀਂ ਜਾਂਦੀ, ਵਾਰ ਵਾਰ ਫੇਰ ਆ ਜਾਂਦੀ ਹੈ ਵੀ ਇਹ ਮੰਜੇ ਤੇ ਮਰ ਗਿਆ। ਜਦ ਚੁੱਕਣ ਲੱਗੇ ਉਸ ਤੋਂ ਪਹਿਲਾਂ ਉਹਦਾ ਪੈਰ ਹਿੱਲ ਗਿਆ, ਪੈਰ ਹਿੱਲਿਆ ਤਾਂ ਉੱਠ ਕੇ ਬੈਠ ਗਿਆ। ਕਹਿੰਦੇ ਵੀ ਰਾਜੀ ਹੋ ਗਿਆ, ਰਾਜੀ ਹੋ ਗਿਆ, ਸਾਰਿਆਂ ਨੇ ਕਿਹਾ ਵੀ ਰਾਜੀ ਹੋ ਗਿਆ। ਲਓ ਮੁੜਿਆ ਆ, ਮੋੜ ਤਾਂ ਰੱਬ ਨੇ। ਕਹਿੰਦਾ ਮੋੜਿਆ ਨਹੀਂ ਹਾਂ ਮੈਂ। ਸੰਤਾਂ ਨੂੰ ਬੁਲਾ ਲਿਆ, ਨਮਸਕਾਰ ਕਰੀ। ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡਾ ਜਿਹੜਾ ਪਰਉਪਕਾਰ ਹੈ ਨਾ ਉਹ ਭੁੱਲੇ ਨਹੀਂ ਸਕਦਾ, ਤੁਸੀਂ ਮੈਨੂੰ ਇੱਥੇ ਵੀ ਰੱਖਿਆ ਤੇ ਦਰਗਾਹ 'ਚ ਵੀ ਰੱਖਤਾ। ਕਹਿੰਦੇ ਜਦ ਤੁਸੀਂ ਪਾਠ ਕਰਦੇ ਸੀ ਮੈਂ ਸੁਣਦਾ ਸੀ, ਮੈਨੂੰ ਕੋਈ ਜਮਦੂਤ ਨਹੀਂ ਲੈਣ ਆਏ, ਮੈਨੂੰ ਭਗਵਾਨ ਆਏ ਲੈਣ ਵਾਸਤੇ ਵਿਕੁੰਠ ਧਾਮ। ਬਾਣੀ ਸੁਣਨ ਦਾ ਕਿੰਨਾ ਫਲ ਹੈ। ਤੇ ਕਹਿੰਦਾ ਮੈਂ ਵਿਕੁੰਠ ਧਾਮ ਚ ਗਿਆ ਤਾਂ ਵਿਸ਼ਨੂੰ ਭਗਵਾਨ ਨੇ ਕਿਹਾ ਵੀ ਇਹਨੂੰ ਇੱਕ ਵਾਰੀ ਸਰੀਰ ਚ ਪਾ ਦੋ ਦੁਬਾਰਾ, ਇਹ ਸੰਤਾਂ ਨੂੰ ਦੱਸ ਦੇਵੇ, ਸੰਤ ਸੰਸਾ ਕਰੀ ਜਾਂਦੇ ਨੇ। ਕਹਿੰਦਾ ਮਹਾਰਾਜ ਮੈਂ ਦੱਸਣ ਆਇਆ ਵੀ ਮੰਜੇ ਦਾ ਕੋਈ ਸਵਾਲ ਨਹੀਂ ਹੈ, ਲੇਕਿਨ ਬਾਣੀ ਸੁਣਦੇ ਨੇ ਮੈਂ ਸਰੀਰ ਛੱਡਿਆ, ਮੈਨੂੰ ਵਿਕੁੰਠ ਧਾਮ ਚ ਵਾਸਾ ਮਿਲ ਗਿਆ ਤੇ ਇਹ ਵਿਕੁੰਠ ਵਾਲੇ ਮੇਰੇ ਨਾਲ ਹੀ ਖੜੇ ਨੇ ਤੇ ਮੈਂ ਸਿਰਫ ਇੰਨੀਓ ਗੱਲ ਦੱਸਣ ਆਇਆ ਸੀ। ਇਹ ਦੁਨੀਆਂ ਤੋਂ ਕਰੋੜਾਂ ਗੁਣਾ ਸੁੱਖ ਉਸ ਥਾਂ ਤੇ ਹੈ ਤੇ ਹੁਣ ਮੈਨੂੰ ਆਗਿਆ ਦੇਵੋ, ਮੈਂ ਜਾਵਾਂ, ਇੱਦਾਂ ਕਹਿ ਕੇ ਚੜ੍ਹਾਈ ਕਰਕੇ। ਸੋ ਬਾਣੀ ਦਾ ਫਲ ਹੈ ਸਾਧ ਸਿੰਘ ਜੀ, ਬੇਅੰਤ ਮਸਾਲਾ ਨੇ ਇੱਕ ਨਹੀਂ, ਇਸ ਇੱਥੇ ਵੀ ਸਥਾਨ ਤੇ ਕਿੰਨੇ ਪ੍ਰੇਮੀ ਬੈਠੇ ਨੇ ਸੰਗਤ ਦੇ ਅੰਦਰ ਜਿਨ੍ਹਾਂ ਨੇ ਬਾਣੀ ਪੜ੍ਹੀ ਤੇ ਸਰੀਰ ਅਰੋਗ ਹੋ ਗਏ, ਤੰਦਰੁਸਤ ਹੋ ਗਏ, ਜਿਹੜੇ ਡਾਕਟਰਾਂ ਤੋਂ ਵੀ ਠੀਕ ਨਹੀਂ ਸੀ। ਸੋ ਇਸ ਤਰ੍ਹਾਂ ਦੇ ਨਾਲ ਕੁਛ ਦਿਨਾਂ 'ਚ ਹੀ ਰਾਜੀ ਹੋ ਗਿਆ, ਬਾਣੀ ਪੜ੍ਹਨ ਲੱਗਿਆ ਤੇ ਮਨ 'ਚ ਉਹਦੇ ਹੁਣ ਖਿਆਲ ਆਉਂਦਾ ਵੀ ਭਾਈ ਪਾਨਾ, ਉਹ ਮੰਬਾ ਜਿਸ ਥਾਂ ਤੋਂ, ਉਹ ਸੂਰਜ ਜਿੱਥੋਂ ਤੈਨੂੰ ਰੋਸ਼ਨੀ ਮਿਲੀ ਹੈ ਮੈਨੂੰ ਵੀ ਲੈ ਚੱਲੋ। ਬਹੁਤ ਸਾਰੀ ਸੰਗਤ ਇਕੱਠੀ ਹੋ ਗਈ, ਬੇਅੰਤ ਬੰਦੇ ਗੁਰੂ ਮਹਾਰਾਜ ਦੇ ਪ੍ਰੇਮੀ ਹੋਏ, ਬਹੁਤ ਵੱਡੀ ਸੰਗਤ ਕਰਕੇ ਭਾਈ ਪਾਨਾ ਸਾਰਿਆਂ ਨੂੰ ਲਿਆ ਕੇ ਗੁਰੂ ਮਹਾਰਾਜ ਦੇ ਚਰਨੀ ਲਾਉਂਦਾ ਤੇ ਮਹਾਰਾਜ ਬੜੇ ਹੀ ਪ੍ਰਸੰਨ ਹੁੰਦੇ, ਕਹਿੰਦੇ ਭਾਈ ਪਾਨਾ ਫੇਰ ਹੁਣ ਦੱਸ ਹਾਲ ਵੀ, ਚੋਰ ਨੱਠ ਗਏ ਘਰ ਹੈਗੇ ਅਜੇ? ਕਹਿੰਦਾ ਸੱਚੇ ਪਾਤਸ਼ਾਹ ਉਹ ਤਾਂ ਤੁਸੀਂ ਉਹ ਨਠਾਤੇ ਸੀਗੇ, ਤੇ ਹੁਣ ਤਾਂ ਮੈਂ ਜੇ ਵਾਹਿਗੁਰੂ ਵਾਹਿਗੁਰੂ ਨਾ ਕਹਾਂ ਨਾ ਤਾਂ ਮੇਰਾ ਜਿਹੜਾ ਹਾਲ ਹੈ ਉਹ ਖਰਾਬ ਹੋ ਜਾਂਦਾ। ਅੱਖਾਂ ਦੀਵਾਂ ਵਿਸਰੇ ਮਰ ਜਾਵਾਂ, ਅੱਖਾਂ ਦੀਵਾਂ ਵਿਚਰੇ ਮਰ ਜਾਵਾਂ। ਦੀ ਮਿਹਰ ਦੇ ਨਾਲ ਆਖਾਂ ਜੀਵਾ ਵਿਸਰੈ ਮਰ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਜਿੱਥੇ ਭਾਈ ਪਾਨੇ ਨੂੰ ਉਪਦੇਸ਼ ਦਿੱਤਾ ਹੈ ਉੱਥੇ ਸਾਨੂੰ ਵੀ ਉਪਦੇਸ਼ ਦਿੱਤਾ ਹੈ, ਤੁਸੀਂ ਵੀ ਸੁਣਿਆ, ਮੈਂ ਵੀ ਸੁਣਿਆ। ਅਰਦਾਸ ਕਰੀਏ ਕਿ ਪਾਤਸ਼ਾਹ ਕਿਰਪਾ ਕਰ, ਸਾਡੇ ਵੀ ਹਿਰਦੇ ਚ ਨਾਮ ਵਸਾ ਦੇ ਤੇ ਸਾਡੀ ਵੀ ਰਸਨਾ ਹਰ ਵਕਤ ਵਾਹਿਗੁਰੂ 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 ਕਰਦੀ ਰਹੇ। ਸੋ ਇਸ ਤਰ੍ਹਾਂ ਦੇ ਨਾਲ ਸਤਿਸੰਗ ਜੀ ਆਪਣੇ ਸਾਰਿਆਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਉਹਨਾਂ ਦਾ ਜਸ ਸਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਯਕੀਨ ਲਿਆਓ, ਇਹਨੂੰ ਮੰਨੋ, ਇਤਿਹਾਸ ਦੀਆਂ ਗੱਲਾਂ ਨਾ ਮੰਨੋ। ਜਿਹੜੇ ਬੰਦੇ ਕੱਚ ਪਿੱਚ ਬੋਲਦੇ ਨਾ ਇਤਿਹਾਸ ਤੋਂ ਬਾਹਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨੂੰ ਫਰੇਮ ਕਹਿੰਦੇ ਨੇ, ਕੰਸਟੀਟਿਊਸ਼ਨ ਕਹਿੰਦੇ ਨੇ। ਤਾਂ ਜਿਹੜੇ ਬਾਹਰਲੀਆਂ ਗੱਲਾਂ ਕਰ ਜਾਂਦੇ ਨੇ ਮਨ ਮਤ, ਉਹ ਨਾ ਸੁਣਿਆ ਕਰੋ। ਇੰਨਾ ਕੁ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਸਾਨੂੰ ਸੋਝੀ ਦੇ ਦੇ, ਅਸੀਂ ਤੇਰੀ ਬਾਣੀ ਤੋਂ ਬਾਹਰ ਦੀ ਗੱਲ ਸੁਣੀਏ ਨਾ ਕੋਈ। ਜੇ ਆਪਾਂ ਇਤਿਹਾਸ ਕਹਿੰਦੇ ਹਾਂ ਬਾਣੀ ਤੋਂ ਬਾਹਰ ਨਹੀਂ ਜਾਂਦਾ। ਇੱਕ ਤਰ੍ਹਾਂ ਦਾ ਸਾਰਾ ਜਿੰਨਾ ਆਪਾਂ ਵਿਖਿਆਨ ਕਰਦੇ ਹਾਂ ਇਹ ਗੁਰਬਾਣੀ ਦਾ ਟੀਕਾ ਹੀ ਹੋਇਆ ਕਰਦਾ। ਜੀਵਨ ਮਹਾਂਪੁਰਸ਼ ਦਾ ਨਾਲ ਹੁੰਦਾ, ਉਹ ਸਾਨੂੰ ਸੋਝੀ ਦੇ ਜਾਂਦਾ। ਸੋ ਹੁਣ ਸਮਾਂ ਜਾਂਚ ਨਹੀਂ ਦਿੰਦਾ। ਸੋ ਆਪ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਗੱਜ ਵੱਜ ਕੇ ਬੋਲੋ।
ਰਾਮ ਕਲੀ ਮਹੱਲਾ ਤੀਜਾ, ਅਨੰਦ ਕੀ ਓਂਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮੇਰੀ ਮਾਏ।